गुरु का ध्यान कर प्यारे, गुरु का ध्यान कर प्यारे, बिना इसके नहीं छुटना, बिना इसके नहीं छुटना।
ये श्री हजूर स्वामी जी महाराज की बाणी है। आप संत मत दे मुतलक, संता महात्मा की तालीम और उपदेश के मुतलक हर पहलू तो बहुत अच्छी तरह खोल खोल के उपदेश कर रहे हैं। आप समझाते हैं कि आत्मा और परमात्मा का जोड़ा रिश्ता है, ये केवल भगती का रिश्ता है, ये केवल प्यार का रिश्ता है। इसे वास्ते बाणी विच लिखते हैं, सुरत सुन बातरी तेरा तनी बसे आकाश। ऐ आत्मा तेरा पति वो परमात्मा है, परमेश्वर है, वो सचखंड विच बैठा होया है, तू माया दे जाल विच फसी हुई है। जितना अरसा तू अपने घर वापस नहीं जाएगी, तू कदे सुहागण नहीं हो सकती, तेरा देह दिया बंधना तो किसी हालत अंदर छुटकारा नहीं हो सकता। इहो सानू गुरु नानक साहब ने समझाया सी, पिर सच्चे ते सदा सुहागण। साड़ी आत्मा इस्त्री है, वो परमात्मा उसका पति है। ये रूह रूपी इस्त्री पति रूपी परमात्मा दे चरणा में जाके ही सुहागण हुंदी है, क्या फिर ही इसका मरण जमण दिया दुखा तो हमेशा वास्ते छुटकारा हुंदा है। गुरु साहब बड़े सुंदर तरीके नाल समझाते हैं, कामण गुणवंती हर पाए, पै पाए शंगार बनाए। जिस तरह दोहां गुणा वाली स्त्री हमेशा अपने पति नूं खुश रख सकती है, किहड़े उहदे गुण होने चाहिए हैं? एक तो स्त्री के मन अंदर पति का प्रेम और प्यार होना चाहिए है, दूसरा उसके मन अंदर पति का भय और डर होना चाहिए है। पते मते कोई मैं ऐसा कर्म कर बैठा, ऐसी बोली बोल बैठा जिस तो मेरा पति मेरे ते नाराज हो जावे, ऐसी बोली बोलना ऐसे कर्म करा जिस तो मेरा पति हमेशा खुश रहे। गुरु साहब कहिंदे जिस स्त्री के अंदर ये दो गुण होंगे हैं वो हमेशा अपने पति को खुश रख सकती है। इस तरह जिस आत्मा के अंदर इन दोनों गुणों का श्रृंगार है, जिस आत्मा के अंदर मालिक का भय भी है, मालिक का प्यार भी है, डर भी है, उससे आत्मा को फख्र हासिल हो सकेगा कि वो वापस जाके परमात्मा नाल मिल सके। क्योंकि जिसका जिसके नाल ज़्यादा प्यार होंदा है उस तो भय भी महसूस होंदा है, डर भी महसूस होंदा है। मते कोई ऐसा वचन बोल बैठिए, ऐसा कर्म कर बैठिए जिस तो वो पति वो या परमात्मा साथों नाराज हो जावे। हमेशा ऐसे कर्म करते हैं, ऐसा बर्ताव करते हैं जिस दे नाल हमेशा उस मालिक की प्रसन्नता हासिल कर सकन। इस वास्ते गुरु साहब के समझाने का मतलब है कि आत्मा और परमात्मा का जोड़ा रिश्ता है ये केवल भगती का रिश्ता है, प्यार का रिश्ता है। इसे वास्ते रामा कृष्णा मिशन वाले ने इसको माता और बेटे का रिश्ता कह के याद किया है। क्राइस्ट ने इसको बाप और बेटे का रिश्ता कह के समझाया है। इन रिश्तों नूं भी केवल प्रेम इकट्ठा करता है, प्यार इकट्ठा करता है। गुरु घर की बाणी है, जिन प्रेम किया तिन ही प्रभ पायो। जिन्हों के हिरदे के अंदर मालिक ने मिलन का इश्क है, प्रेम है, प्यार है, उन्होंने ही फख्र हासिल हो सकता है कि वह वापस जाके परमात्मा नाल मिल सकन। इसे वास्ते पलटू साहब ने समझाया सी, साहब के दरबार में केवल भगत पिया। अगर तुसी परमात्मा दे घर पहुँचना चाहते हो, थोड़ी किसी ने कौम नहीं पुछनी, कोई जात पात नहीं पुछना, कोई मजहब नहीं पुछना, कोई मुल्क नहीं पुछना, सिर्फ थोड़ा भगती भाव देखा जाना है, थोड़ा इश्क देखा जाना है, थोड़ा प्रेम और प्यार देखा जाना है। इसे वास्ते क्राइस्ट ने कहा सी, गॉड इज़ लव। मालिक का असली रूप ही प्रेम है, रूप ही प्यार है। ਪਿਆਰ ਦੀ ਜਿਹੜੀ ਅਸਲੀ ਕਰੈਕਟਰਿਸਟਿਕ ਹੈ ਇਹ ਹੈ ਅਗਲੇ ਦੇ ਅੰਦਰ ਜਾ ਕੇ ਮਰਜ ਹੋਣਾ, ਦਿਲ ਜਜ਼ਬ ਹੋ ਜਾਣਾ, ਨਵਲੀਨ ਹੋ ਜਾਣਾ, ਆਪਣੀ ਹਸਤੀ ਨੂੰ ਨੇਸ ਤੋਂ ਨਾਬੂਦ ਕਰ ਦੇਣਾ, ਅਗਲਾ ਹੀ ਰੂਪ ਬਣ ਜਾਣਾ, ਆਪਣੇ ਆਪ ਨੂੰ ਖੋ ਕੇ ਬੈਠ ਜਾਣਾ, ਔਰ ਇਹੋ ਹੀ ਸਾਡੀ ਆਤਮਾ ਅਖੀਰ ਵਿੱਚ ਜਾ ਕੇ ਮਾਲਕ ਕੋਲੋਂ ਹਾਸਲ ਕਰਦੀ ਹੈ। ਇਸੇ ਵਾਸਤੇ ਦਾਦੂ ਜੀ ਕਹਿੰਦੇ ਹਨ, ਇਸ਼ਕ ਅੱਲਾਹ ਕਾ ਨਾਮ ਹੈ, ਇਸ਼ਕ ਅੱਲਾਹ ਕੀ ਜ਼ਾਤ ਹੈ। ਮਾਲਕ ਦਾ ਅਗਰ ਕੋਈ ਨਾਮ ਪੁੱਛਦਾ ਹੈ ਉਹ ਇਸ਼ਕ ਹੈ, ਉਹ ਪ੍ਰੇਮ ਹੈ, ਉਹ ਪਿਆਰ ਹੈ। ਅਗਰ ਤੁਸੀਂ ਜ਼ਾਤ ਪੁੱਛਦੇ ਹੋ ਉਹ ਵੀ ਇਸ਼ਕ ਹੈ, ਉਹ ਵੀ ਪ੍ਰੇਮ ਹੈ, ਉਹ ਵੀ ਪਿਆਰ ਹੈ। ਤੁਸੀਂ ਸੋਚ ਕੇ ਦੇਖੋ ਮਾਲਕ ਦੀ ਕਿਹੜੀ ਕੌਮ ਹੈ, ਮਾਲਕ ਦਾ ਕਿਹੜਾ ਮਜ਼ਹਬ ਹੈ, ਮਾਲਕ ਦੀ ਕਿਹੜੀ ਜਾਤ ਪਾਤ ਹੈ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਹਨ, ਵਰਨ ਜਾਤ ਚਿਹਨ ਨਹੀਂ ਕੋਈ, ਸਭ ਹੁਕਮੇ ਸ੍ਰਿਸ਼ਟ ਪਾਏ ਦਾ। ਜਿਸ ਪਰਮੇਸ਼ੁਰ ਨੇ ਆਪਣੇ ਹੁਕਮ ਦੇ ਜ਼ਰੀਏ ਸਾਰੀ ਸ੍ਰਿਸ਼ਟੀ ਦੀ ਰਚਨਾ ਪੈਦਾ ਕੀਤੀ ਹੈ, ਨਾ ਤਾਂ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਈਸਾਈ ਹੈ, ਨਾ ਕਾਲਾ ਹੈ, ਨਾ ਗੋਰਾ ਹੈ, ਨਾ ਹਿੰਦੁਸਤਾਨ ਦੇ ਰਹਿਣ ਵਾਲਾ ਹੈ, ਨਾ ਅਮਰੀਕਾ ਔਰ ਅਫਰੀਕਾ ਦੇ ਰਹਿਣ ਵਾਲਾ ਹੈ। ਸਭ ਦੁਨੀਆ ਦੇ ਇਨਸਾਨ ਚੌਵਾਂ ਵਰਨਾਂ ਦੇ ਅੰਦਰ ਤਕਸੀਮ ਕੀਤੇ ਜਾ ਸਕਦੇ ਹਨ, ਲੇਕਿਨ ਗੁਰੂ ਸਾਹਿਬ ਕਹਿੰਦੇ ਉਹ ਪਰਮਾਤਮਾ ਕਿਸੇ ਵਰਨ ਦੇ ਅੰਦਰ ਨਹੀਂ ਆਉਂਦਾ, ਔਰ ਸਾਡੀ ਆਤਮਾ ਉਸੇ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਸੇ ਸਤਨਾਮ ਸਮੁੰਦਰ ਦੇ ਕਤਰੇ ਹਾਂ। ਕਿਉਂਕਿ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ, ਆਤਮ ਮੈਂ ਰਾਮ, ਰਾਮ ਮੈਂ ਆਤਮ, ਚਿਨਸ ਗੁਰ ਵਿਚਾਰਾ। ਆਤਮਾ ਦੇ ਅੰਦਰ ਪਰਮਾਤਮਾ ਹੈ, ਪਰਮਾਤਮਾ ਦੇ ਅੰਦਰ ਆਤਮਾ ਹੈ। ਅਗਰ ਕੋਈ ਪਰਮਾਤਮਾ ਦੀ ਜਾਤ ਪਾਤ ਨਹੀਂ ਹੈ, ਪਰਮਾਤਮਾ ਦੀ ਕੌਮ ਔਰ ਮਜ਼ਹਬ ਨਹੀਂ ਹੈ, ਤੁਸੀਂ ਸੋਚ ਕੇ ਦੇਖੋ ਆਤਮਾ ਦੀ ਕਿਹੜੀ ਜਾਤ ਪਾਤ ਹੋ ਸਕਦੀ ਹੈ, ਆਤਮਾ ਦੀ ਕਿਹੜੀ ਕੌਮ ਔਰ ਮਜ਼ਹਬ ਹੋ ਸਕਦਾ ਹੈ। ਪਰਮਾਤਮਾ ਨੇ ਤਾਂ ਇਨਸਾਨ ਪੈਦਾ ਕੀਤਾ ਹੈ, ਅਸੀਂ ਆਪਣੇ ਆਪ ਨੂੰ ਛੋਟੀਆਂ ਛੋਟੀਆਂ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਮੁਲਕਾਂ ਅੰਦਰ ਦਿਨ ਰਾਤ ਤਕਸੀਮ ਕਰੀ ਜਾਂਦੇ ਹਾਂ, ਔਰ ਇੱਕ ਦੂਸਰੇ ਦੇ ਭਿੰਨ ਭੇਦ ਵਿੱਚ ਫਸੇ ਹੋਏ ਹਾਂ। ਹਾਲਾਂਕਿ ਹਰ ਇੱਕ ਮਹਾਤਮਾ ਸੁੰਦਰ ਸੁੰਦਰ ਮਿਸਾਲਾਂ ਦੇ ਕੇ ਇਹਨਾਂ ਜਾਤਾਂ ਪਾਤਾਂ ਦੇ ਝਗੜਿਆਂ ਤੋਂ ਸਾਡੇ ਖਿਆਲ ਨੂੰ ਕਿਤਨਾ ਉੱਚਾ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਤੁਸੀਂ ਦੇਖੋ ਜਦੋਂ ਸੂਰਜ ਦੀ ਹੀ ਕੋਈ ਕੌਮ ਔਰ ਮਜ਼ਹਬ ਨਹੀਂ ਹੈ, ਰੋਸ਼ਨੀ ਦੀ ਕੀ ਕੌਮ ਔਰ ਮਜ਼ਹਬ ਹੋ ਸਕਦੀ ਹੈ? ਜਦੋਂ ਸਮੁੰਦਰ ਦੀ ਹੀ ਕੋਈ ਜਾਤ ਪਾਤ ਨਹੀਂ ਹੈ, ਮਾਮੂਲੀ ਕਤਰੇ ਦੀ ਕੀ ਜਾਤ ਪਾਤ ਹੋ ਸਕਦੀ ਹੈ? ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਜਿਸ ਜਗ੍ਹਾ ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਹੋਵੇਗਾ, ਨਾ ਤਾਂ ਤੁਹਾਡੇ ਸਰੀਰ ਨੇ ਪਹੁੰਚਣਾ ਹੈ, ਨਾ ਤੁਹਾਡੀਆਂ ਕਿਸੇ ਨੇ ਜਾਤਾਂ ਪਾਤਾਂ ਪੁੱਛਣੀਆਂ ਹਨ। ਇਹਨਾਂ ਕੌਮਾਂ ਮਜ਼ਹਬਾਂ ਦਾ ਜਾਤਾਂ ਪਾਤਾਂ ਦਾ ਸਾਡੇ ਸਰੀਰ ਨਾਲ ਤਲਕ ਹੈ। ਇਹਨੂੰ ਜਾਂ ਤਾਂ ਆਪਾਂ ਅਗਨੀ ਦੇ ਸਪੁਰਦ ਕਰ ਜਾਂਦੇ ਹਾਂ ਜਾਂ ਮਿੱਟੀ ਦੇ ਸਪੁਰਦ ਕਰ ਜਾਂਦੇ ਹਾਂ। ਕਿਸੇ ਦੇ ਕੌਮ ਔਰ ਮਜ਼ਹਬ ਅਗਨੀ ਦੇ ਸਪੁਰਦ ਹੋ ਕੇ ਖਤਮ ਹੋ ਜਾਂਦੇ ਹਨ, ਕਿਸੇ ਦੀਆਂ ਜਾਤਾਂ ਬਾਤਾਂ ਮਿੱਟੀ ਵਿੱਚ ਹੀ ਰੁਲਦੀਆਂ ਰਹਿ ਜਾਂਦੀਆਂ ਹਨ। ਉੱਥੇ ਸਾਡਾ ਭਗਤੀ ਭਾਉ ਦੇਖਿਆ ਜਾਂਦਾ ਹੈ, ਸਾਡੇ ਕਰਮ ਦੇਖੇ ਜਾਂਦੇ ਹਨ, ਮਾਲਕ ਦੇ ਮਿਲਣ ਦਾ ਸ਼ੁਕਰ ਪਿਆਰ ਦੇਖਿਆ ਜਾਂਦਾ ਹੈ। ਇਸੇ ਵਾਸਤੇ ਕਬੀਰ ਸਾਹਿਬ ਨੇ ਕਿਹਾ ਸੀ, ਜਾਤ ਪਾਤ ਪੁੱਛੇ ਨਾ ਕੋ, ਹਰ ਕੋ ਭਜੇ ਸੋ ਹਰ ਕਾ ਹੋ। ਤੁਹਾਡੀਆਂ ਜਾਤਾਂ ਪਾਤਾਂ ਕਿਸੇ ਨੇ ਨਹੀਂ ਪੁੱਛਣੀਆਂ। ਜੋ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਤੁਸੀਂ ਹਿੰਦੂ ਹੋ ਕੇ ਮਾਲਕ ਦੀ ਭਗਤੀ ਕਰ ਲਓ, ਸਿੱਖ ਈਸਾਈ ਹੋ ਕੇ ਮਾਲਕ ਦੀ ਭਗਤੀ ਕਰ ਲਓ, ਇਸ ਭਗਤੀ ਨੇ ਸਾਨੂੰ ਵਾਪਸ ਜਾ ਕੇ ਮਾਲਕ ਨਾਲ ਮਿਲਾਉਣਾ ਹੈ। ਮਤੇ ਕਿਸੇ ਦੇ ਮਨ ਵਿੱਚ ਖਿਆਲ ਆਇਆ ਹੋਵੇ ਸ਼ਾਇਦ ਸਿੱਖ ਬਣ ਕੇ ਮਾਲਕ ਨੂੰ ਮਿਲ ਸਕਾਂਗਾ, ਜਾਂ ਈਸਾਈ ਬਣ ਕੇ ਮਾਲਕ ਨੂੰ ਮਿਲ ਸਕਾਂਗਾ, ਜਾਂ ਸ਼ਾਇਦ ਮੁਸਲਮਾਨ ਬਣਨਾ ਜ਼ਰੂਰੀ ਹੋਵੇਗਾ। ਇਸੇ ਵਾਸਤੇ ਬੁੱਲੇ ਸ਼ਾਹ ਨੇ ਕਿਹਾ ਸੀ, ਅਮਲਾਂ ਉੱਤੇ ਹੁਣ ਨਿਬੇੜੇ ਖੜੀ ਰਹਿਣਗੀਆਂ ਜਾਤਾਂ। ਜਿਹੜੇ ਆਪਣੇ ਅਮਲਾਂ ਦੀ ਤਰਫ ਧਿਆਨ ਦਿੰਦੇ ਹਨ, ਕਰਮਾਂ ਦੀ ਤਰਫ ਧਿਆਨ ਦਿੰਦੇ ਹਨ, ਉਹਨਾਂ ਦਾ ਹੀ ਹਿਸਾਬ ਕਿਤਾਬ ਉੱਥੇ ਖਤਮ ਹੁੰਦਾ ਹੈ। ਜਿਨ੍ਹਾਂ ਨੂੰ ਜਾਤਾਂ ਪਾਤਾਂ ਦਾ ਹੰਕਾਰ ਹੈ ਉਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ। ਪਲਟੂ ਸਾਹਿਬ ਯੂਪੀ ਦੇ ਅੰਦਰ ਬੜੇ ਮਸ਼ਹੂਰ ਔਰ ਲਾਤੜਕ ਮਹਾਤਮਾ ਹੋਏ ਹਨ, ਬਾਣੀ ਵੀ ਜ਼ਿਕਰ ਕਰਦੇ ਹਨ, ਪਲਟੂ ਉੱਚੀ ਜ਼ਾਤ ਕਾ ਮਤ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੈਂ ਕੇਵਲ ਭਗਤ ਪਿਆ। ਮਤੇ ਕਿਸੇ ਦੇ ਮਨ ਵਿੱਚ ਖਿਆਲ ਹੋਵੇ ਕਿ ਮੈਂ ਬ੍ਰਹਿਮਣਾ ਦੇ ਘਰ ਜਨਮ ਲਿਆ ਹੈ, ਮੈਨੂੰ ਹੀ ਕੇਵਲ ਮਾਲਕ ਦੇ ਮਿਲਣ ਦਾ ਫਖਰ ਹਾਸਲ ਹੋ ਸਕਦਾ ਹੈ, ਜਾਂ ਮੈਂ ਕਿਸੇ ਹੋਰ ਜਾਤੀ ਅੰਦਰ ਜਨਮ ਲੈ ਬੈਠਾ ਹਾਂ, ਸ਼ਾਇਦ ਕਦੇ ਵੀ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦਾ। ਗੁਰੂ ਪਲਟੂ ਸਾਹਿਬ ਕਹਿੰਦੇ ਹਮੇਸ਼ਾ ਵਾਸਤੇ ਮਨ 'ਚੋਂ ਖਿਆਲ ਕੱਢ ਦਿਓ, ਉਸ ਮਾਲਕ ਦੇ ਘਰ ਪਹੁੰਚਣ ਵਾਸਤੇ ਤਾਂ ਸਿਰਫ ਭਗਤੀ ਦੀ ਲੋੜ ਪੈਂਦੀ ਹੈ, ਸਿਰਫ ਪਿਆਰ ਦੀ ਲੋੜ ਪੈਂਦੀ ਹੈ। ਇੱਥੋਂ ਤਿੱਕਰ ਗੁਰੂ ਨਾਨਕ ਸਾਹਿਬ ਦੇ ਘਰ ਨੇ ਜਾਤਾਂ ਪਾਤਾਂ ਨੂੰ ਖੰਡਨ ਕੀਤਾ ਹੈ, ਬਿਨ ਨਾਮੇ ਸਭ ਨੀਚ ਜ਼ਾਤ ਹੈ ਵਿਸ਼ਟਾ ਕੇ ਕੀੜੇ ਹੋਏ। ਜਿਹੜੇ ਮਾਲਕ ਦੀ ਭਗਤੀ ਨਹੀਂ ਕਰਦੇ, ਨਾਮ ਦੀ ਕਮਾਈ ਹੀ ਨਹੀਂ ਕਰਦੇ, ਉਹਨਾਂ ਤੋਂ ਜ਼ਿਆਦਾ ਨੀਚੀ ਜ਼ਾਤ ਵਾਲਾ ਕੌਣ ਹੋ ਸਕਦਾ ਹੈ, ਜਿਨ੍ਹਾਂ ਨੇ ਮੌਤ ਤੋਂ ਬਾਅਦ ਜਾ ਕੇ ਵਿਸ਼ਟਾ ਦੇ ਕੀੜੇ ਬਣਨਾ ਹੈ, ਗੰਦਗੀ ਦੇ ਕੀੜੇ ਬਣਨਾ ਹੈ। ਜਿਸ ਨਾਮ ਹਿਰਦੇ ਸੋ ਉੱਚੇ ਉੱਚਾ ਸੱਚੇ ਆਪ ਸਮਾ ਮਿਲਿਆ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਉਹ ਪਰਮਾਤਮਾ ਦਾ ਪ੍ਰੇਮ ਪਿਆਰ ਜਾਂ ਨਾਮ ਵਸ ਜਾਂਦਾ ਹੈ, ਉਹ ਉੱਚੇ ਤੋਂ ਉੱਚੇ ਹਨ, ਸੁੱਚੇ ਤੋਂ ਸੁੱਚੇ ਹਨ, ਵਾਪਸ ਜਾ ਕੇ ਸੱਚੇ ਪਰਮਾਤਮਾ ਦੇ ਅੰਦਰ ਸਮਾ ਜਾਂਦੇ ਹਨ। ਇਸ ਵਾਸਤੇ ਮਹਾਤਮਾ ਕਹਿੰਦੇ ਹਨ ਕਿ ਅਗਰ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਆਪਣੇ ਅੰਦਰ ਮਾਲਕ ਦੇ ਮਿਲਣ ਦਾ ਪ੍ਰੇਮ ਪੈਦਾ ਕਰੋ, ਆਪਣੇ ਅੰਦਰ ਮਾਲਕ ਦੇ ਮਿਲਣ ਦਾ ਪਿਆਰ ਇਸ਼ਕ ਪੈਦਾ ਕਰੋ। ਹੁਣ ਮਨ ਵਿੱਚ ਖਿਆਲ ਆਉਂਦਾ ਹੈ ਕਿ ਜਿਸ ਪਰਮਾਤਮਾ ਨੂੰ ਅਸੀਂ ਕਦੇ ਦੇਖਿਆ ਹੀ ਨਹੀਂ, ਜਿਸ ਦੀ ਸ਼ਕਲ ਦਾ ਰੰਗ ਰੂਪ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ, ਇਹ ਵੀ ਸੁਣੀਆਂ ਸੁਣਾਈਆਂ ਗੱਲਾਂ ਕਿ ਉਹ ਪਰਮਾਤਮਾ ਕਿਤੇ ਰਹਿੰਦਾ ਹੈ, ਉਸ ਦੇ ਨਾਲ ਸਾਡਾ ਪ੍ਰੇਮ ਕਿਸ ਤਰ੍ਹਾਂ ਪੈਦਾ ਹੋ ਸਕਦਾ ਹੈ, ਸਾਡਾ ਪਿਆਰ ਕਿਸ ਤਰ੍ਹਾਂ ਪੈਦਾ ਹੋ ਸਕਦਾ ਹੈ। ਅਸੀਂ ਤਾਂ ਉਹਨਾਂ ਨਾਲ ਪਿਆਰ ਕਰ ਸਕਦੇ ਹਾਂ ਜਿਨ੍ਹਾਂ ਨਾਲ ਮਿਲਣ ਵਰਤਣ ਹੋਵੇ, ਜਿਨ੍ਹਾਂ ਦੀ ਸ਼ਕਲ ਦੇਖੀ ਹੋਵੇ, ਔਰ ਜਿਨ੍ਹਾਂ ਨਾਲ ਸਾਡਾ ਰੋਜ਼ ਦਾ ਵਾਹ ਪੈਂਦਾ ਹੋਵੇ। ਮਾਤਾ ਪਿਤਾ ਨਾਲ ਪਿਆਰ ਹੈ, ਉਹਨਾਂ ਨੇ ਸਾਨੂੰ ਜਨਮ ਦਿੱਤਾ ਹੈ। ਬਾਲ ਬੱਚਿਆਂ ਨਾਲ ਪਿਆਰ ਹੈ, ਉਹਨਾਂ ਨੂੰ ਅਸੀਂ ਜਨਮ ਦਿੱਤਾ ਹੈ। ਭੈਣਾਂ ਭਰਾਵਾਂ ਨਾਲ ਪਿਆਰ ਹੈ, ਸਾਡਾ ਇੱਕੋ ਜਿੱਕੋ ਜਿਹਾ ਸਾਡਾ ਇੱਕੋ ਹੀ ਖੁਆਬ ਆਪਸੀ ਹੋਣ ਹੈ। ਬੀਵੀ ਨਾਲ ਪਿਆਰ ਹੈ, ਯਾਰਾਂ ਦੋਸਤਾਂ ਨਾਲ ਪਿਆਰ ਹੈ, 40-40 50-50 ਸਾਲ ਤੋਂ ਸਾਡਾ ਰਿਸ਼ਤਾ ਚੱਲਿਆ ਆ ਰਿਹਾ ਹੈ, ਸਾਡਾ ਸਾਥ ਚੱਲਿਆ ਆ ਰਿਹਾ ਹੈ। ਜੇ ਦਾਦਾ ਨਾਲ ਪਿਆਰ ਹੈ, ਆਪਣੇ ਖੂਨ ਪਸੀਨੇ ਦੀ ਕਮਾਈ ਹਨ, ਬਜ਼ੁਰਗਾਂ ਦੇ ਖੂਨ ਪਸੀਨੇ ਦੀ ਕਮਾਈ ਹਨ, ਜਾਂ ਸਾਡੇ ਮੁਖਾਲਫਾ ਕਬਜ਼ਾ ਚੱਲਿਆ ਆ ਰਿਹਾ ਹੈ, ਸੋ ਇਹਨਾਂ ਨਾਲ ਪਿਆਰ ਹੈ, ਕਿਉਂਕਿ ਇਹਨਾਂ ਨੂੰ ਮਿਲਦੇ, ਇਹਨਾਂ ਨਾਲ ਸਾਡਾ ਮਨ ਦਾ ਲਗਾਓ ਹੈ, ਰੋਜ਼ ਦੇਖਦੇ ਹਾਂ, ਰੋਜ਼ ਮਿਲਣਾ ਵਰਤਣਾ ਹੈ। ਲੇਕਿਨ ਮਾਲਕ ਨਾਲ ਸਾਡਾ ਪਿਆਰ ਕਿਸ ਤਰ੍ਹਾਂ ਪੈਦਾ ਹੋ ਸਕਦਾ ਹੈ? ਲੇਕਿਨ ਇਹਨਾਂ ਦਾ ਪਿਆਰ ਤਾਂ ਸਾਨੂੰ ਵਾਰ ਵਾਰ ਦੇਹ ਦੀਆਂ ਬੰਧਨਾਂ ਵਿੱਚ ਖਿੱਚ ਕੇ ਲੈ ਆਉਂਦਾ ਹੈ, ਕਿਉਂਕਿ ਇਹਨਾਂ ਨੇ ਸਾਡਾ ਸਾਥ ਛੱਡ ਦੇਣਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮਾਤਾ ਪਿਤਾ ਮਾਇਆ ਦੇਸ ਰੋਗੀ, ਰੋਗੀ ਕੁਟੰਬ ਸੰਜੋਗੀ। ਸਭ ਦੇ ਉੱਪਰ ਅਗਰ ਸਾਡੇ 'ਤੇ ਕਿਸੇ ਦਾ ਆਸਾਨ ਹੈ, ਸਾਡੇ ਮਾਤਾ ਪਿਤਾ ਦਾ ਆਸਾਨ ਹੈ। ਉਹ ਸਾਨੂੰ ਜਨਮ ਹੀ ਨਹੀਂ ਦਿੰਦੇ, ਸਾਡੇ ਵਾਸਤੇ ਦੁੱਖ ਔਰ ਤਕਲੀਫਾਂ ਵੀ ਸਹਿੰਦੇ ਹਨ, ਸਾਡੀ ਪਰਵਰਿਸ਼ ਵੀ ਕਰਦੇ ਹਨ, ਤਾਨੇ ਮਿਹਣੇ ਵੀ ਸਹਿੰਦੇ ਹਨ। ਲੇਕਿਨ ਗੁਰੂ ਸਾਹਿਬ ਕਹਿੰਦੇ ਉਹ ਵੀ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ, ਉਹ ਵੀ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ। ਤੁਸੀਂ ਆਪਣੀ ਪ੍ਰਾਲਭਤ ਲੈ ਕੇ ਆਏ ਹੋ, ਉਹ ਆਪਣੀ ਪ੍ਰਾਲਭਤ ਲੈ ਕੇ ਆਏ ਹਨ। ਅਸੀਂ ਬਾਲ ਬੱਚਿਆਂ ਨੂੰ ਜਨਮ ਦੇ ਸਕਦੇ ਹਾਂ, ਨਾ ਉਹ ਬਾਲ ਬੱਚੇ ਸਾਡੇ ਹਨ, ਨਾ ਅਸੀਂ ਬਾਲ ਬੱਚਿਆਂ ਦੇ ਬਣ ਸਕਦੇ ਹਾਂ। ਉਹਨਾਂ ਨੇ ਆਪਣੀ ਡੈਸਟੀਨੀ ਭੋਗਣੀ ਹੈ, ਅਸੀਂ ਆਪਣੀ ਪ੍ਰਾਲਭਤ ਭੋਗਣੀ ਹੈ। ਭੈਣਾਂ ਭਰਾਵਾਂ ਨਾਲ ਵੀ ਇਸੇ ਤਰ੍ਹਾਂ ਸਾਡਾ ਰਿਸ਼ਤਾ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਸਭ ਰਿਸ਼ਤੇਦਾਰਾਂ ਨੇ ਸਾਡਾ ਸਾਥ ਛੱਡ ਦੇਣਾ ਹੈ, ਹੋਰ ਤਾਂ ਹੋਰੇ ਦੇਹ ਦਾ ਵੀ ਸਾਥੋਂ ਸਾਥ ਛੁੱਟ ਜਾਂਦਾ ਹੈ। ਜਿਤਨਾ ਵੀ ਸਾਡਾ ਇਸ ਦੁਨੀਆ ਦੇ ਨਾਲ ਸੰਬੰਧ ਔਰ ਤਲਕ ਹੈ, ਉਹ ਸਾਡੇ ਸਰੀਰ ਦੇ ਕਾਰਨ ਹੈ। ਜਿਤਨਾ ਚਿਰ ਸਰੀਰ ਵਿੱਚ ਬੈਠੇ ਹਾਂ, ਸਭ ਰਿਸ਼ਤੇਦਾਰ, ਭੈਣ ਭਾਈ, ਜਦਾਦਾ, ਹੁਕਮ, ਇਹ ਮਿਲਾਂ ਵਗੈਰਾ ਸਭ ਸਾਨੂੰ ਆਪਣੀਆਂ ਨਜ਼ਰ ਆਉਂਦੀਆਂ ਹਨ। ਜਦੋਂ ਸਰੀਰ ਦਾ ਸਾਥ ਛੁੱਟ ਜਾਂਦਾ ਹੈ, ਤੁਹਾਨੂੰ ਪਤਾ ਹੈ ਹਰ ਇੱਕ ਤੋਂ ਅਸੀਂ ਲਾ ਤਲਕ ਹੋ ਕੇ ਖੜ੍ਹੇ ਹੋ ਜਾਂਦੇ ਹਾਂ। ਲੇਕਿਨ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ, ਇਹ ਸਰੀਰ ਵੀ ਸਾਡਾ ਨਹੀਂ ਹੈ, ਇਹ ਤਾਂ ਕਾਲ ਦਾ ਪਿੰਜਰਾ ਹੈ, ਕਿਰਾਏ ਦਾ ਮਕਾਨ ਹੈ, ਪਰਾਇਆ ਮਕਾਨ ਹੈ। ਕਿਸੇ ਨੂੰ 60-70 ਸਾਲ ਵਾਸਤੇ ਮਿਲਿਆ ਹੈ, ਕਿਸੇ ਨੂੰ 80-90 ਸਾਲ ਵਾਸਤੇ ਮਿਲਿਆ ਹੈ। ਜਿਤਨੇ ਜਿਤਨੇ ਸਵਾਸ ਭੁਗਤਣ ਮਿਲੇ ਹਨ, ਭੁਗਤਣ ਤੋਂ ਬਾਅਦ ਹਰ ਇੱਕ ਨੇ ਦੇਹ ਨੂੰ ਇੱਥੇ ਹੀ ਛੱਡ ਕੇ ਚਲੇ ਜਾਣਾ ਹੈ। ਕਿਸੇ ਦੀ ਅਗਨੀ ਦੇ ਸਪੁਰਦ ਹੋ ਕੇ ਰਹਿ ਜਾਂਦੀ ਹੈ, ਕਿਸੇ ਦੀ ਮਿੱਟੀ ਦੇ ਸਪੁਰਦ ਹੋ ਕੇ ਰਹਿ ਜਾਂਦੀ ਹੈ। ਜਦੋਂ ਦੇਹ ਸਾਡਾ ਸਾਥ ਨਹੀਂ ਦਿੰਦੀ, ਹੁਣ ਦੁਨੀਆਂ ਵਿੱਚ ਕਿਹੜੀ ਚੀਜ਼ ਸਾਡਾ ਸਾਥ ਦੇ ਸਕਦੀ ਹੁੰਦੀ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਕੂੜ ਕੂੜੇ ਲਿਓ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਜੇ ਦੋਸਤੀ ਸਭ ਜਗ ਚੱਲਣ। ਹਾ, ਜੋ ਕੁਛ ਇਹ ਜਿਹੜੀ ਸਾਡੀ ਦੇਹ ਹੈ, ਕੂੜ ਹੈ, ਇਹਨੇ ਸਾਡਾ ਸਾਥ ਛੱਡ ਦੇਣਾ ਹੈ। ਇਹਦੇ ਵਿੱਚ ਬੈਠ ਕੇ ਜਿਸ ਰਚਨਾ ਦੇ ਮੋਹ ਔਰ ਪਿਆਰ ਵਿੱਚ ਆਪਾਂ ਫਸੇ ਹੋਏ ਹਾਂ, ਉਹ ਵੀ ਕੂੜ ਹੈ, ਉਹਨੇ ਵੀ ਨਾਸ਼ ਹੋ ਜਾਣਾ ਹੈ, ਉਹਨੇ ਵੀ ਫਨਾ ਹੋ ਜਾਣਾ ਹੈ। ਇਹ ਕੂੜ ਹਮੇਸ਼ਾ ਕੂੜ ਦੇ ਮੋਹ ਔਰ ਪਿਆਰ ਵਿੱਚ ਫਸਿਆ ਰਹਿੰਦਾ ਹੈ, ਪਰਮਾਤਮਾ ਨੂੰ ਭੁੱਲਿਆ ਬੈਠਾ ਹੈ। ਗੁਰੂ ਸਾਹਿਬ ਖਬਰਦਾਰ ਕਰਦੇ ਹਨ, ਹੋਸ਼ ਕਰੋ, ਦੁਨੀਆਂ ਵਿੱਚ ਕੋਈ ਚੀਜ਼ ਤੁਹਾਡੀ ਮੁਹੱਬਤ, ਤੁਹਾਡੇ ਭਗਤੀ, ਤੁਹਾਡੇ ਪਿਆਰ ਦੇ ਕਾਬਲ ਨਹੀਂ ਹੈ, ਸਭ ਨੇ ਤੁਹਾਡਾ ਸਾਥ ਛੱਡ ਦੇਣਾ ਹੈ। ਮਾਇਆ ਮੋਹ ਸਭ ਜਗ ਸੋਇਆ, ਪਰਮ ਕਹੋ ਇਹ ਕਿਉਂ ਜਾਈ। ਸਭ ਦੁਨੀਆਂ ਦੇ ਜੀਵ ਮਾਇਆ ਦੇ ਜਾਲ ਵਿੱਚ ਫਸ ਕੇ ਮੋਹ ਦੀ ਮਿੱਠੀ ਨੀਂਦ ਸੁੱਤੇ ਹੋਏ ਹਨ। ਇਹ ਪਰਮ ਹੈ, ਇਹਦੀ ਕੋਈ ਅਸਲੀਅਤ ਨਹੀਂ ਹੈ। ਅਸਲ ਉਹ ਪਰਮਾਤਮਾ ਹੈ, ਉਹਨੂੰ ਅਸੀਂ ਭੁੱਲੇ ਬੈਠੇ ਹਾਂ। ਜੋ ਕੁਛ ਉਹਨੇ ਪੈਦਾ ਕੀਤਾ ਹੈ ਉਹਨੂੰ ਆਪਣਾ ਸਮਝੀ ਬੈਠੇ ਹਾਂ, ਉਹਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ। ਉਸਦੀ ਭਗਤੀ, ਉਸਦਾ ਪਿਆਰ ਸਾਨੂੰ ਦੇਹ ਦੀਆਂ ਬੰਧਨਾਂ ਵਿੱਚ ਖਿੱਚ ਕੇ ਲੈ ਆਉਂਦੀ ਹੈ। ਕੇਵਲ ਮਾਲਕ ਦੀ ਭਗਤੀ, ਮਾਲਕ ਦਾ ਹੀ ਪਿਆਰ ਸਾਨੂੰ ਵਾਪਸ ਜਾ ਕੇ ਮਾਲਕ ਨਾਲ ਮਿਲਾ ਸਕਦੀ ਹੈ। ਲੇਕਿਨ ਮਾਲਕ ਨਾਲ ਪਿਆਰ ਕਿੱਦਾਂ ਕਰੀਏ, ਮਾਲਕ ਦੀ ਭਗਤੀ ਕਿੱਦਾਂ ਕਰੀਏ, ਕਿਸ ਦੀ ਭਗਤੀ, ਕਿਸ ਦਾ ਪਿਆਰ ਸਾਡੇ ਮਨ ਵਿੱਚ ਮਾਲਕ ਦੀ ਭਗਤੀ ਪੈਦਾ ਕਰ ਸਕਦਾ ਹੈ, ਮਾਲਕ ਦਾ ਪਿਆਰ ਪੈਦਾ ਕਰ ਸਕਦਾ ਹੈ। ਇਸ ਚੀਜ਼ 'ਤੇ ਅਸੀਂ ਸੋਚ ਔਰ ਵਿਚਾਰ ਕਰਨ ਵਾਸਤੇ ਸਾਰੀ ਦੁਨੀਆ ਨੂੰ ਅੱਖਾਂ ਅੱਗੇ ਰੱਖ ਕੇ ਸੋਚਦੇ ਹਾਂ। ਅਸੀਂ ਦੇਖਦੇ ਹਾਂ ਇਹ ਸਭ ਦੁਨੀਆ ਦੀਆਂ ਚੀਜ਼ਾਂ ਪੰਜਾਂ ਤੱਤਾਂ ਦੀਆਂ ਬਣੀਆਂ ਹੋਈਆਂ ਹਨ। ਤੁਸੀਂ ਜਾਣਦੇ ਹੋ ਪ੍ਰਿਥਵੀ ਹੈ, ਪਾਣੀ ਹੈ, ਅਗਨੀ ਹੈ, ਹਵਾ ਹੈ, ਆਕਾਸ਼ ਹੈ। ਹਰ ਇੱਕ ਚੀਜ਼ ਦੇ ਅੰਦਰ ਕੋਈ ਨਾ ਕੋਈ ਤੱਤ ਮੌਜੂਦ ਹੁੰਦਾ ਹੈ। ਸਾਡੇ ਇਨਸਾਨ ਦੇ ਅੰਦਰ ਪੰਜ ਤੱਤ ਹਨ। ਇਸੇ ਵਾਸਤੇ ਮਹਾਤਮਾ ਸਾਨੂੰ ਟੌਪ ਆਫ ਦੀ ਕ੍ਰੀਏਸ਼ਨ ਕਹਿੰਦੇ ਹਨ, ਅਸ਼ਰਫਾ ਮਖਲੂਕ ਕਹਿ ਕੇ ਯਾਦ ਕਰਦੇ ਹਨ, ਪੰਜਾਂ ਤੱਤਾਂ ਦਾ ਪੁਤਲਾ ਕਹਿ ਕੇ ਬਿਆਨ ਕਰਦੇ ਹਨ। ਪਹਿਲੀ ਉਹ ਕਲਾਸ ਹੈ ਜਿਨ੍ਹਾਂ ਦੇ ਅੰਦਰ ਪਾਣੀ ਦਾ ਤੱਤ ਹੈ। ਜੋ ਵੀ ਸਬਜ਼ੀਆਤ ਵਗੈਰਾ ਹਨ, ਇਹ ਸਾਡੀ ਭਗਤੀ ਔਰ ਪਿਆਰ ਦੇ ਕਾਬਲ ਨਹੀਂ ਹੋ ਸਕਦੇ, ਕਿਉਂਕਿ ਅਸੀਂ ਪੰਜਾਂ ਤੱਤਾਂ ਦੇ ਪੁਤਲੇ ਹੋ ਕੇ ਇੱਕ ਤੱਤ ਦੀ ਭਗਤੀ ਕਰਾਂਗੇ, ਅਸੀਂ ਦਰਖਤ ਬਣ ਜਾਵਾਂਗੇ, ਫੁੱਲ ਬਣ ਜਾਵਾਂਗੇ, ਸਬਜ਼ੀ ਬਣ ਜਾਵਾਂਗੇ। ਇਸ ਵਾਸਤੇ ਜਹਾਂ ਆਸਾ ਤਹਾਂ ਵਾਸਾ, ਜਿਹਦੀ ਭਗਤੀ ਕਰਨੀ ਹੈ, ਜਿਹਦੇ ਨਾਲ ਪਿਆਰ ਕਰਨਾ ਹੈ, ਮੌਤ ਤੋਂ ਬਾਅਦ ਸਾਨੂੰ ਉਸੇ ਦੀ ਸ਼ਕਲ ਅਖਤਿਆਰ ਕਰਨੀ ਪੈਂਦੀ ਹੈ। ਦੂਸਰੀ ਕਲਾਸ ਜ਼ਮੀਨ ਦੇ ਛਿੱਪੂ, ਜ਼ਮੀਨ ਦੇ ਬਿੱਛੂ ਹਨ, ਸੱਪ ਠੂਏ ਵਗੈਰਾ, ਕੀੜੇ ਮਕੌੜੇ ਹਨ, ਇਹ ਵੀ ਭਗਤੀ ਦੇ ਕਾਬਲ ਨਹੀਂ ਹੋ ਸਕਦੇ, ਇਹਨਾਂ ਦੇ ਅੰਦਰ ਵੀ ਅਗਨੀ ਔਰ ਪ੍ਰਿਥਵੀ ਦਾ ਤੱਤ ਹੁੰਦਾ ਹੈ। ਤੀਸਰੀ ਪਰਿੰਦਿਆਂ ਦੀ ਕਲਾਸ ਹੈ, ਉਹਨਾਂ ਅੰਦਰ ਤਿੰਨ ਤੱਤ ਹਨ, ਸਾਡੇ ਅੰਦਰ ਪੰਜ ਤੱਤ ਹਨ। ਅਗਰ ਅਸੀਂ ਗਰੜ, ਘੁੱਗੀਆਂ, ਕਬੂਤਰਾਂ, ਚਿੜੀਆਂ, ਤੋਤਿਆਂ ਦੇ ਨਾਲ ਪਿਆਰ ਕਰਦੇ ਹਾਂ, ਕੀ ਨਤੀਜਾ ਹੋਵੇਗਾ? ਗਰੜ ਬਣ ਜਾਵਾਂਗੇ, ਕਬੂਤਰ ਬਣ ਜਾਵਾਂਗੇ, ਚਿੜੀਆਂ ਬਣ ਜਾਵਾਂਗੇ, ਤੋਤੇ ਬਣ ਜਾਵਾਂਗੇ। ਅਸੀਂ ਤਾਂ ਇਨਸਾਨ ਦੇ ਜਾਮੇ ਤੋਂ ਉੱਪਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ, ਇਹਨਾਂ ਨਾਲ ਪਿਆਰ ਪਾ ਕੇ ਉਲਟਾ ਪਰਿੰਦਿਆਂ ਦੇ ਜਾਮੇ ਵਿਆਹ ਕੇ ਜਨਮ ਲੈ ਲੈਂਦੇ ਹਾਂ। ਚੌਥੀ ਕਲਾਸ ਚੁਪਾਇਆ ਜਾਨਵਰਾਂ ਦੀ ਹੈ, ਜਿਨ੍ਹਾਂ ਅੰਦਰ ਸੈਂਸ ਨਹੀਂ ਹੁੰਦੀ, ਬੁੱਧੀ ਨਹੀਂ ਹੁੰਦੀ, ਆਕਾਸ਼ ਨਹੀਂ ਹੁੰਦਾ, ਬਾਕੀ ਤੱਤ ਮੌਜੂਦ ਹੁੰਦੇ ਹਨ। ਇਸ ਵਾਸਤੇ ਮੱਝਾਂ, ਗਾਈਆਂ, ਘੋੜੀਆਂ ਵੀ ਸਾਡੇ ਪਿਆਰ ਦੇ ਕਾਬਲ ਨਹੀਂ ਹੋ ਸਕਦੀਆਂ। ਇਹਨਾਂ ਦਾ ਪਿਆਰ ਵੀ ਸਾਡੇ ਅੰਦਰ ਮਾਲਕ ਦਾ ਪਿਆਰ ਕਦੇ ਪੈਦਾ ਨਹੀਂ ਕਰ ਸਕਦਾ। ਪੰਜਵੀਂ ਕਲਾਸ ਇਨਸਾਨਾਂ ਦੀ ਖੁਦ ਹੈ, ਔਰ ਇਨਸਾਨ ਇਨਸਾਨ ਨਾਲ ਕਿਉਂ ਪਿਆਰ ਕਰੇ, ਕਿਉਂ ਭਗਤੀ ਕਰੇ, ਜਦੋਂ ਇੱਕੋ ਜੈਸੇ ਸਾਡੇ ਹਕੂਕ ਹਨ। ਇਸ ਨੁਕਤੇ ਔਰ ਪੁਆਇੰਟ 'ਤੇ ਆ ਕੇ ਅਸੀਂ ਵਿੱਚ ਸੋਚ ਵਿੱਚ ਪੈ ਜਾਂਦੇ ਹਾਂ, ਆਖਿਰ ਕਿਸ ਚੀਜ਼ ਦਾ ਪਿਆਰ ਸਾਡੇ ਅੰਦਰ ਮਾਲਕ ਦਾ ਪਿਆਰ ਪੈਦਾ ਕਰ ਸਕਦਾ ਹੈ। ਹਜ਼ੂਰ ਮਹਾਰਾਜ ਜੀ ਸੁੰਦਰ ਮਿਸਾਲ ਦਿਆ ਕਰਦੇ ਸਨ ਕਿ ਅਗਰ ਇਹ ਕਮਰੇ ਦੇ ਅੰਦਰ ਬਹੁਤ ਸਾਰੇ ਰੇਡੀਓ ਰੱਖ ਜਾਈਏ, ਜਿਨ੍ਹਾਂ ਦਾ ਕੁਨੈਕਸ਼ਨ ਬਿਜਲੀ ਜਾਂ ਬੈਟਰੀ ਨਾਲ ਨਾ ਹੋਵੇ, ਅਸੀਂ ਕਦੇ ਕਿਸੇ ਮੁਲਕ ਦੀਆਂ ਖਬਰਾਂ ਨਹੀਂ ਸੁਣ ਸਕਦੇ। ਅਗਰ ਉਹਨਾਂ ਦਾ ਕੁਨੈਕਸ਼ਨ ਕਰ ਲਈਏ ਜਿਸ ਮੁਲਕ ਦੀਆਂ ਚਾਹੇ ਖਬਰਾਂ ਸੁਣ ਸਕਦੇ ਹਾਂ, ਅਸੀਂ ਉਹਨਾਂ ਮਾਲਕ ਦੇ ਭਗਤਾਂ ਔਰ ਪਿਆਰਿਆਂ ਦੀ ਸੰਗਤ ਕਰਨੀ ਹੈ, ਸੋਭਤ ਕਰਨੀ ਹੈ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮਾਲਕ ਦਾ ਪ੍ਰੇਮ ਹੈ, ਮਾਲਕ ਦੀ ਬਿੜੇ ਹੈ, ਮਾਲਕ ਦੀ ਤੜਫ ਹੈ, ਮਾਲਕ ਦਾ ਪਿਆਰ ਹੈ, ਜਿਹੜੇ ਮਾਲਕ ਦੇ ਦੁਨੀਆਂ ਵਿੱਚ ਰਹਿੰਦੇ ਹੋਏ ਮਾਲਕ ਦੇ ਰੂਪ ਹਨ। ਅਸੀਂ ਉਹਨਾਂ ਦੀ ਸੰਗਤ ਵਿੱਚ ਜਾਂਦੇ ਹਾਂ, ਉਹਨਾਂ ਦੀ ਸੋਭਤ ਵਿੱਚ ਜਾਂਦੇ ਹਾਂ, ਕਿਉਂਕਿ ਉਹਨਾਂ ਦੇ ਜ਼ਰੀਏ ਸਾਡੇ ਅੰਦਰ ਵੀ ਤਾਂ ਕਿ ਮਾਲਕ ਦਾ ਪ੍ਰੇਮ ਪੈਦਾ ਹੋ ਜਾਵੇ, ਮਾਲਕ ਦਾ ਪਿਆਰ ਪੈਦਾ ਹੋ ਜਾਵੇ। ਉਹਨਾਂ ਦਾ ਜਿਹੜਾ ਅਸਲੀ ਸਰੂਪ ਹੁੰਦਾ ਹੈ ਉਹ ਸ਼ਬਦ ਹੁੰਦਾ ਹੈ, ਉਹ ਨਾਮ ਹੁੰਦਾ ਹੈ। ਉਸ ਪਰਮਾਤਮਾ ਦਾ ਵੀ ਜਿਹੜਾ ਅਸਲੀ ਸਰੂਪ ਹੈ ਉਹ ਸ਼ਬਦ ਹੈ, ਉਹ ਨਾਮ ਹੈ। ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ ਵਰਡ ਇਜ਼ ਗੋਡ, ਸ਼ਬਦ ਹੀ ਮਾਲਕ ਦਾ ਅਸਲੀ ਨਾ ਅਸਲੀ ਸਰੂਪ ਹੈ। ਇਹੋ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਵਾਹ ਵਾਹ ਬਾਣੀ ਨਿਰੰਕਾਰ ਹੈ। ਉਹ ਜਿਹੜੀ ਬਾਣੀ ਹੈ, ਸ਼ਬਦ ਹੈ, ਨਾਮ ਹੈ, ਉਹੋ ਹੀ ਪਰਮਾਤਮਾ ਦਾ ਅਸਲੀ ਸਰੂਪ ਹੈ। ਔਰ ਗੁਰਮੁਖਾਂ ਦਾ ਵੀ ਅਸਲੀ ਸਰੂਪ ਸ਼ਬਦ ਹੀ ਹੁੰਦਾ ਹੈ। ਭਾਈ ਗੁਰਦਾਸ ਨੇ ਕਿਹਾ ਸੀ ਗੁਰਮੂਰਤ ਗੁਰ ਸ਼ਬਦ ਹੈ, ਗੁਰਮੁਖਾਂ ਦਾ ਅਸਲੀ ਸਰੂਪ ਸ਼ਬਦ ਹੈ, ਜਿਸ ਦੇ ਨਾਲ ਗੁਰਮੁਖ ਸਾਡੇ ਖਿਆਲ ਨੂੰ ਜੋੜਦੇ ਹਨ। ਸਾਡਾ ਵੀ ਜਿਹੜਾ ਅਸਲੀ ਗੁਰੂ ਹੈ ਉਹ ਸ਼ਬਦ ਹੈ, ਉਹ ਨਾਮ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਤੁਨ ਚੇਲਾ, ਸ਼ਬਦ ਹਰ ਇੱਕ ਦਾ ਗੁਰੂ ਹੈ, ਸੁਰਤ ਉਸ ਸ਼ਬਦ ਦੀ ਸੇਵਕ ਹੈ। ਲੇਕਿਨ ਜਿਤਨਾ ਚਿਰ ਅਸੀਂ ਕਿਸੇ ਗੁਰਮੁਖ ਕੋਲ ਜਾ ਕੇ ਆਪਣੀ ਆਤਮਾ ਨੂੰ ਸ਼ਬਦ ਦੇ ਨਾਲ ਨਹੀਂ ਜੋੜਦੇ, ਸ਼ਬਦ ਸਾਡੀ ਆਤਮਾ ਨੂੰ ਖਿੱਚ ਕੇ ਪਰਮਾਤਮਾ ਨਾਲ ਮਿਲਾ ਨਹੀਂ ਸਕਦਾ। ਗੁਰਮੁਖ ਨੇ ਵੀ ਸਰੀਰ ਇੱਥੇ ਛੱਡ ਜਾਣਾ ਹੈ, ਸੇਵਕ ਨੇ ਵੀ ਸਰੀਰ ਇੱਥੇ ਛੱਡ ਜਾਣਾ ਹੈ, ਲੇਕਿਨ ਜੋ ਸ਼ਬਦ ਨੇ ਜੋ ਸ਼ਬਦ ਆਤਮਾ ਨਾਲ ਜੁੜ ਜਾਂਦੀ ਹੈ ਉਹ ਸ਼ਬਦ ਆਤਮਾ ਨੂੰ ਨਹੀਂ ਛੱਡਦੀ, ਸਿੱਧੀ ਖਿੱਚ ਕੇ ਪਰਮਾਤਮਾ ਅੰਦਰ ਲਿਜਾ ਕੇ ਸਮਾ ਦਿੰਦੀ ਹੈ। ਇਸ ਵਾਸਤੇ ਅਸੀਂ ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਗੁਰਮੁਖਾਂ ਦੀ ਸੋਭਤ ਕਰਦੇ ਹਾਂ। ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ ਵਰਡ ਮੇਡ ਫਲੈਸ਼, ਉਸ ਇਨਸਾਨ ਦੀ ਖੋਜ ਕਰੋ ਜਿਹਦੇ ਅੰਦਰ ਸ਼ਬਦ ਘਰ ਕਰ ਚੁੱਕਾ ਹੈ। ਇਸੇ ਵਾਸਤੇ ਸਵਾਮੀ ਜੀ ਜ਼ੋਰ ਦਿੰਦੇ ਹਨ ਸ਼ਬਦ ਸਰੂਪੀ ਸ਼ਬਦ ਵਿਆਸੀ ਮਹਾਤਮਾ ਦੀ ਸੋਭਤ ਕਰਨੀ ਹੈ। ਔਰ ਇਹੋ ਹੀ ਹਰ ਇੱਕ ਮਹਾਤਮਾ ਸਾਨੂੰ ਸਮਝਾਉਂਦਾ ਹੈ। ਜਿਹੜੇ ਮਹਾਤਮਾ ਖੁਦ ਸ਼ਬਦ ਦੀ ਕਮਾਈ ਕਰਦੇ ਹਨ, ਪਵਿੱਤ ਪਾਵਨ ਸੇਜਨ ਸਾਚੇ ਇੱਕ ਸ਼ਬਦ ਲਿਬਲਾਈ, ਜਿਹੜੇ ਲੋਕ ਸਾਰੇ ਦੁਨੀਆ 'ਚੋਂ ਮੋਹਰ ਪਿਆਰ ਕੱਢ ਕੇ ਇੱਕ ਸ਼ਬਦ ਦੇ ਨਾਲ ਖਿਆਲ ਜੋੜ ਲੈਂਦੇ ਹਨ, ਉਹ ਖੁਦ ਵੀ ਪਿਓਰ ਔਰ ਪਵਿੱਤਰ ਹੋ ਜਾਂਦੇ ਹਨ, ਔਰ ਸਾਡੇ ਖਿਆਲ ਨੂੰ ਵੀ ਸ਼ਬਦ ਔਰ ਨਾਮ ਦੇ ਨਾਲ ਜੋੜ ਕੇ ਸਾਨੂੰ ਵੀ ਹਮੇਸ਼ਾ ਵਾਸਤੇ ਪਿਓਰ ਔਰ ਪਵਿੱਤਰ ਕਰ ਲੈਂਦੇ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਗੁਰ ਪਾਰਸ ਪਰਸ ਕਰੀਜੇ, ਕਿ ਜਿਹੜਾ ਉਹ ਮਾਲਕ ਹੈ ਉਹ ਤਾਂ ਪਾਰਸ ਹੈ ਹੀ ਹੈ, ਜਿਹੜੇ ਉਹਦੇ ਭਗਤ ਔਰ ਪਿਆਰੇ ਹੁੰਦੇ ਹਨ ਉਹ ਵੀ ਪਾਰਸ ਹੁੰਦੇ ਹਨ। ਪਾਰਸ ਇੱਕ ਪੱਥਰ ਹੈ ਜਿਸ ਦੇ ਨਾਲ ਲੋਹਾ ਲੱਗ ਕੇ ਸੋਨਾ ਬਣ ਜਾਂਦਾ ਹੈ। ਸੋ ਜਿਹੜੇ ਮਾਲਕ ਦੀ ਭਗਤੀ ਕਰਦੇ ਹਨ ਉਹਨਾਂ ਸੋਨਾ ਤਾਂ ਕੀ ਬਣਨਾ, ਉਹ ਤਾਂ ਪਾਰਸ ਹੀ ਬਣ ਜਾਂਦੇ ਹਨ। ਇਸੇ ਤਰ੍ਹਾਂ ਜਿਹੜੇ ਗੁਰਮੁਖਾਂ ਕੋਲ ਆ ਜਾਂਦੇ ਹਨ ਉਹ ਵੀ ਗੁਰਮੁਖੀ ਬਣ ਜਾਂਦੇ ਹਨ। ਇਸੇ ਵਾਸਤੇ ਤੀਸਰੀ ਪਾਤਸ਼ਾਹੀ ਨੇ ਕਿਹਾ ਸੀ ਮੁਕਤਾ ਸੇਵੇ ਮੁਕਤਾ ਹੋਵੇ, ਜਿਹੜੇ ਸ਼ਖਸ ਮੁਕਤੀ ਹਾਸਲ ਕਰ ਚੁੱਕੇ ਹਨ, ਜਦੋਂ ਅਸੀਂ ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਜਾਂਦੇ ਹਾਂ ਉਹ ਵੀ ਸਾਡੇ ਖਿਆਲ ਨੂੰ ਉਸ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਆਪਣੇ ਵਰਗਾ ਮੁਕਤਾ ਕਰ ਲੈਂਦੇ ਹਾਂ। ਇਸ ਵਾਸਤੇ ਐਸੇ ਗੁਰਮੁਖਾਂ ਦੀ ਅਸੀਂ ਸੰਗਤ ਕਰਦੇ ਹਾਂ, ਐਸੇ ਗੁਰਮੁਖਾਂ ਦੀ ਸੋਭਤ ਕਰਦੇ ਹਾਂ ਕਿ ਉਹਨਾਂ ਦੇ ਜ਼ਰੀਏ ਸਾਡੇ ਅੰਦਰ ਮਾਲਕ ਦੇ ਮਿਲਣ ਦਾ ਸ਼ੌਕ ਪੈਦਾ ਹੋ ਜਾਵੇ, ਮਾਲਕ ਦੇ ਮਿਲਣ ਦਾ ਪਿਆਰ ਪੈਦਾ ਹੋ ਜਾਵੇ। ਗੁਰੂ ਨਾਨਕ ਸਾਹਿਬ ਨੇ ਬੜੇ ਸੁੰਦਰ ਤਰੀਕੇ ਨਾਲ ਸਾਨੂੰ ਸਮਝਾਇਆ ਸੀ ਖੰਡ ਪਤਾਲ ਦੀਪ ਸਭ ਲੋਆ ਕਾਲੇ ਵਸ ਆਪ ਪ੍ਰਭ ਕੀਆ, ਜੋ ਕੁਛ ਤੁਸੀਂ ਅੱਖਾਂ ਨਾਲ ਦੇਖਦੇ ਹੋ ਖੰਡ ਪਤਾਲ ਦੀਪ ਵਗੈਰਾ, ਇਹ ਸਭ ਦੁਨੀਆ ਦੀ ਰਚਨਾ ਪੈਦਾ ਕਰਕੇ ਇਸ ਦਾ ਜਿਹੜਾ ਇੰਤਜ਼ਾਮ ਹੈ ਉਹ ਪਰਮਾਤਮਾ ਨੇ ਕਾਲ ਦੇ ਸਪੁਰਦ ਕਰ ਦਿੱਤਾ ਹੈ। ਕਾਲ ਦੀ ਜਿਹੜੀ ਹੱਦ ਹੈ ਉਹ ਤ੍ਰਿਲੋਕੀ ਤਿਕਰ ਹੈ, ਬ੍ਰਹਮ ਤਿਕਰ ਹੈ। ਜੋ ਜੋ ਕੁਛ ਕਾਲ ਦੇ ਦਾਇਰੇ ਦੇ ਅੰਦਰ ਹੈ ਉਹ ਸਭ ਮਰਨ ਜੰਮਣ ਦੀਆਂ ਦੁੱਖਾਂ ਵਿੱਚ ਫਸੇ ਹੋਏ ਹਨ। ਜਿਤਨਾ ਚਿਰ ਅਸੀਂ ਕਾਲ ਦੇ ਦਾਇਰੇ ਤੋਂ ਪਾਰ ਨਹੀਂ ਜਾਂਦੇ ਉਤਨਾ ਚਿਰ ਸਾਡਾ ਮਰਨ ਜੰਮਣ ਦੀਆਂ ਦੁੱਖਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਗੁਰੂ ਸਾਹਿਬ ਕਹਿੰਦੇ ਨਿਸ਼ਚਲ ਏਕ ਆਪ ਅਬਨਾਸ਼ੀ ਸੋ ਨਿਸ਼ਚਲ ਜੋ ਤਿਸੇ ਤੇ ਆਈਂਦਾ, ਉਹ ਪਰਮਾਤਮਾ ਖੁਦ ਨੇਚਰ ਹੈ, ਉਹ ਪਰਮਾਤਮਾ ਖੁਦ ਕਦੇ ਮਰਨ ਜੰਮਣ ਦੇ ਦੁੱਖਾਂ ਵਿੱਚ ਨਹੀਂ ਆਉਂਦਾ। ਜਿਹੜੇ ਉਸ ਮਾਲਕ ਨੂੰ ਧਿਆਉਂਦੇ ਹਨ, ਉਸ ਦੀ ਭਗਤੀ ਕਰਦੇ ਹਨ, ਉਸ ਦੇ ਨਾਲ ਪਿਆਰ ਕਰਦੇ ਹਨ, ਉਹ ਵੀ ਨੇਚਰ ਹੋ ਜਾਂਦੇ ਹਨ, ਉਹਨਾਂ ਦਾ ਵੀ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਲੇਕਿਨ ਮਾਲਕ ਨੂੰ ਦੇਖਿਆ ਨਹੀਂ, ਧਿਆਉਣਾ ਕਿੱਦਾਂ ਹੈ, ਪਿਆਰ ਉਹਦੇ ਨਾਲ ਕਿੱਦਾਂ ਕਰਨਾ ਹੈ, ਭਗਤੀ ਉਹਦੀ ਕਿੱਦਾਂ ਕਰਨੀ ਹੈ। ਗੁਰੂ ਸਾਹਿਬ ਕਹਿੰਦੇ ਹਰ ਕਾ ਸੇਵਕ ਸੋ ਹਰਿ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੇ ਮਾਲਕ ਦੇ ਭਗਤ ਔਰ ਪਿਆਰੇ ਹੁੰਦੇ ਹਨ ਉਹ ਮਾਲਕ ਦੀ ਭਗਤੀ ਕਰਕੇ ਮਾਲਕ ਦਾ ਰੂਪ ਹੋ ਜਾਂਦੇ ਹਨ ਔਰ ਉਹ ਮਾਲਕ ਦਾ ਰੂਪ ਹੋ ਜਾਂਦੇ ਹਨ ਉਹਨਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਵੀ ਭਿੰਨ ਔਰ ਭੇਦ ਨਹੀਂ ਹੁੰਦਾ। ਉਹਨਾਂ ਦਾ ਪਰਮਾਤਮਾ ਨਾਲ ਕੀ ਰਿਸ਼ਤਾ ਹੈ? ਜੋ ਜਲ ਤਰੰਗ ਉੱਠੇ ਬਹੁ ਪਾਈ ਸੱਲੇ ਸੱਲ ਸਮਾਈਂਦਾ। ਜਿਸ ਤਰ੍ਹਾਂ ਸਮੁੰਦਰ ਦੇ ਅੰਦਰ 2-4 ਮਿੰਟ ਵਾਸਤੇ ਇੱਕ ਲਹਿਰ ਉੱਠਦੀ ਹੈ, ਫਿਰ ਉਹ ਲਹਿਰ ਵਾਪਸ ਜਾ ਕੇ ਸਮੁੰਦਰ ਵਿੱਚ ਸਮਾ ਜਾਂਦੀ ਹੈ। ਜੋ ਇੱਕ ਲਹਿਰ ਦਾ ਸਮੁੰਦਰ ਦੇ ਨਾਲ ਤਲਕ ਹੈ ਉਹ ਮਾਲਕ ਦੇ ਭਗਤਾਂ ਔਰ ਪਿਆਰਿਆਂ ਦਾ ਪਰਮਾਤਮਾ ਦੇ ਨਾਲ ਤਲਕ ਹੁੰਦਾ ਹੈ। ਲਹਿਰ ਸਮੁੰਦਰ ਤੋਂ ਅਲੱਗ ਕਦੇ ਨਹੀਂ ਕੀਤੀ ਜਾ ਸਕਦੀ, ਹਮੇਸ਼ਾ ਸਮੁੰਦਰ ਦਾ ਹਿੱਸਾ ਹੀ ਰਹਿੰਦੀ ਹੈ। ਕਿਤਨੀ ਬੇਸ਼ੱਕ ਉੱਠੇ ਲੇਕਿਨ ਉਹਦੀਆਂ ਜੜ੍ਹਾਂ ਸਮੁੰਦਰ ਵਿੱਚ ਹੀ ਹੁੰਦੀਆਂ ਹੈ। ਇਸ ਵਾਸਤੇ ਅਗਰ ਕੋਈ ਚੀਜ਼ ਅਸੀਂ ਲਹਿਰ ਦੇ ਸਪੁਰਦ ਕਰ ਦਿਆਂਗੇ, ਲਹਿਰ ਨੇ ਉਸ ਚੀਜ਼ ਨੂੰ ਨਾਲ ਲੈ ਕੇ ਸਮੁੰਦਰ ਦੀ ਤਹਿ ਵਿੱਚ ਹੀ ਸਮਾ ਜਾਣਾ ਹੈ। ਇਸ ਵਾਸਤੇ ਸੰਤ ਮਹਾਤਮਾ ਸਤਨਾਮ ਦੇ ਸਮੁੰਦਰ ਦੀਆਂ ਲਹਿਰਾਂ ਹੁੰਦੇ ਹਨ, ਉਹ ਸ਼ਬਦ ਔਰ ਨਾਮ ਦੇ ਵਿੱਚੋਂ ਆਉਂਦੇ ਹਨ, ਸ਼ਬਦ ਔਰ ਨਾਮ ਦਾ ਹੋਕਾ ਦਿੰਦੇ ਹਨ, ਸਾਨੂੰ ਨਾਲ ਲੈ ਕੇ ਸ਼ਬਦ ਔਰ ਨਾਮ ਦੇ ਵਿੱਚ ਹਮੇਸ਼ਾ ਵਾਸਤੇ ਸਮਾ ਜਾਂਦੇ ਹਨ। ਇਸ ਵਾਸਤੇ ਐਸੇ ਗੁਰਮੁਖਾਂ ਦੀ ਆਪਾਂ ਸੰਗਤ ਕਰਦੇ ਹਾਂ, ਐਸੇ ਗੁਰਮੁਖਾਂ ਦੀ ਸੋਭਤ ਕਰਦੇ ਹਾਂ, ਇਸ ਵਾਸਤੇ ਉਹਨਾਂ ਗੁਰਮੁਖਾਂ ਨਾਲ ਪਿਆਰ ਕਰਦੇ ਹਾਂ, ਉਹਨਾਂ ਦੀ ਭਗਤੀ ਕਰਦੇ ਹਾਂ। ਸਤਿਗੁਰ ਭਗਤੀ ਦਾ ਮਤਲਬ ਕੀ ਹੈ? ਸਤਿਗੁਰ ਭਗਤੀ ਦਾ ਮਤਲਬ ਹੈ ਕਿ ਜਿਸ ਰਸਤੇ 'ਤੇ ਸਾਨੂੰ ਚਲਾਉਣਾ ਚਾਹੁੰਦੇ ਹਨ ਅਸੀਂ ਉਸ ਰਸਤੇ 'ਤੇ ਉਸ ਤਰੀਕੇ ਦੇ ਨਾਲ ਉਸ ਸਾਧਨ ਦੇ ਨਾਲ ਮਾਲਕ ਦੀ ਭਗਤੀ ਕਰਨੀ ਹੈ। ਉਹ ਕਿਹੜਾ ਤਰੀਕਾ ਦੱਸਦੇ ਹਨ? ਸਭ ਤੋਂ ਪਹਿਲਾਂ ਉਹ ਸਮਝਾਉਂਦੇ ਹਨ, ਮਿਲੀ ਨਰ ਦੇ ਜੇ ਤੁਮਕੋ ਬਣਾਓ ਕਾਜ ਕੁਛ ਆਪਣਾ। ਮਾਲਕ ਨੇ ਇਹ ਜਿਹੜਾ ਇਨਸਾਨ ਦਾ ਜਾਮਾ ਤੁਹਾਨੂੰ ਬਖਸ਼ਿਆ ਹੈ, ਇਹ ਵਿਸ਼ਿਆਂ ਵਕਾਰਾਂ ਵਾਸਤੇ ਨਹੀਂ ਬਖਸ਼ਿਆ, ਇਹ ਸ਼ਰਾਬਾਂ ਕਬਾਬਾਂ ਵਾਸਤੇ ਨਹੀਂ ਬਖਸ਼ਿਆ, ਇਹ ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ ਵਾਸਤੇ ਨਹੀਂ ਬਖਸ਼ਿਆ, ਲੋਕਾਂ ਦੇ ਗਲੇ ਕੱਟਣ ਵਾਸਤੇ ਨਹੀਂ ਬਖਸ਼ਿਆ, ਇਹ ਤੁਹਾਨੂੰ ਆਪਣੀ ਭਗਤੀ ਵਾਸਤੇ ਬਖਸ਼ਿਆ ਹੈ, ਆਪਣੇ ਪਿਆਰ ਵਾਸਤੇ ਬਖਸ਼ਿਆ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਇਸ ਪੌੜੀ ਸੇ ਜੋ ਨਰ ਚੁੱਕੇ ਸੁਆਏ ਜਾਏ ਦੁੱਖ ਪਾਏਂਦਾ। ਇਹ ਜਿਹੜਾ ਇਨਸਾਨ ਦਾ ਜਾਮਾ ਹੈ, ਸੀੜੀ ਦਾ ਆਖਰੀ ਡੰਡਾ ਹੈ। ਕੋਸ਼ਿਸ਼ ਕਰੋਗੇ ਮਕਾਨ ਦੀ ਛੱਤ 'ਤੇ ਚਲੇ ਜਾਵੋਗੇ, ਆਖਰੀ ਸੀੜੀ ਤੋਂ ਵੀ ਤੁਹਾਡਾ ਪੈਰ ਫਿਸਦੇਗਾ, ਸੀਧੇ ਨੀਚੇ ਆ ਕੇ ਗਿਰਦੇ ਹੋ। ਇਸ ਵਾਸਤੇ ਸਭ ਤੋਂ ਪਹਿਲਾਂ ਮਹਾਤਮਾ ਸਮਝਾਉਂਦੇ ਹਨ, ਇਸ ਇਨਸਾਨ ਦੇ ਜਾਮੇ ਤੋਂ ਸਾਨੂੰ ਪੂਰਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ। ਗੁਰੂ ਸਾਹਿਬ ਕਹਿੰਦੇ, ਕਾਇਆ ਨਗਰ ਨਗਰ ਹੈ ਨੀਕੋ ਵੇ ਸੌਦਾ ਹਰ ਰਸ ਕੀਜੇ। ਸਾਡੀ ਦੇਹ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਕਿਉਂਕਿ ਇਸ ਦੇ ਅੰਦਰ ਬੈਠ ਕੇ ਅਸੀਂ ਹਰੀ ਦਾ ਸੌਦਾ ਖਰੀਦ ਸਕਦੇ ਹਾਂ। ਜਿਹੜਾ ਸੌਦਾ ਸਾਡੇ ਖਰੀਦਣ ਦੇ ਕਾਬਲ ਹੈ ਉਹ ਮਾਲਕ ਦੀ ਭਗਤੀ ਹੈ, ਮਾਲਕ ਦਾ ਪਿਆਰ ਹੈ, ਮਾਲਕ ਦਾ ਵਸਾਲ ਹੈ, ਕਿਉਂਕਿ ਇਹ ਮੌਕਾ ਸਾਨੂੰ ਹੋਰ ਕਿਸੇ ਜਾਮੇ ਅੰਦਰ ਨਹੀਂ ਮਿਲ ਸਕਦਾ। ਇਸ ਵਾਸਤੇ ਸਭ ਤੋਂ ਪਹਿਲਾਂ ਮਹਾਤਮਾ ਕਹਿੰਦੇ ਹਨ ਕਿ ਤੁਸੀਂ ਉਸ ਮਾਲਕ ਦੀ ਤਰਫ ਆਪਣੀ ਤਵੱਜਾ ਦੇਵੋ। ਔਰ ਉਹ ਮਾਲਕ ਕਿੱਥੇ ਹੈ? ਦੂਸਰਾ ਪੁਆਇੰਟ ਹਮੇਸ਼ਾ ਮਹਾਤਮਾ ਸਮਝਾਉਂਦੇ ਹਨ ਕਿ ਜਿਸ ਮਾਲਕ ਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਉਹ ਪਰਮਾਤਮਾ ਕਿਤੇ ਬਾਹਰ ਨਹੀਂ ਹੈ, ਉਹ ਸਾਡੇ ਸਰੀਰ ਦੇ ਅੰਦਰ ਹੈ, ਉਹ ਸਾਡੀ ਦੇਹ ਦੇ ਅੰਦਰ ਹੈ, ਸਾਡੇ ਵਜੂਦ ਦੇ ਅੰਦਰ ਹੈ। ਅਗਰ ਕੋਈ ਲੈਬੋਰੇਟਰੀ ਹੈ ਜਿਸ ਦੇ ਅੰਦਰ ਜਾ ਕੇ ਤੁਸੀਂ ਮਾਲਕ ਦੇ ਮਿਲਣ ਦੀ ਰਿਸਰਚ ਕਰਨੀ ਹੈ, ਖੋਜ ਕਰਨੀ ਹੈ, ਭਗਤੀ ਔਰ ਪੂਜਾ ਕਰਨੀ ਹੈ, ਕੇਵਲ ਸਾਡਾ ਸਰੀਰ ਹੈ, ਸਾਡੀ ਦੇਹ ਹੈ, ਸਾਡਾ ਵਜੂਦ ਹੈ। ਗੁਰੂ ਸਾਹਿਬ ਨੇ ਕਿਹਾ ਸੀ, ਗੁਰਮੁਖ ਹੋਏ ਸੋ ਕਾਇਆ ਖੋਜੇ ਹੋਰ ਸਭ ਪਰਮ ਭਲਾਈ। ਜਿਹੜੇ ਮਾਲਕ ਦੇ ਆਸ਼ਿਕ ਹਨ, ਭਗਤ ਹਨ, ਪਿਆਰੇ ਹਨ, ਹਮੇਸ਼ਾ ਅੰਦਰ ਵੜ ਕੇ ਪਰਮਾਤਮਾ ਦੀ ਖੋਜ ਕਰਦੇ ਹਨ, ਭਗਤੀ ਕਰਦੇ ਹਨ, ਪੂਜਾ ਕਰਦੇ ਹਨ, ਬਾਕੀ ਤਾਂ ਸਭ ਦੁਨੀਆ ਦੇ ਜੀ ਵਹਿਮਾਂ ਭਰਮਾਂ ਸੰਕਲਪਾਂ ਵਿੱਚ ਫਸ ਕੇ ਬਾਹਰ ਮੁਖੀ ਹੋਏ ਬੈਠੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ, ਕਾਇਆ ਅੰਦਰ ਜਗ ਜੀਵਨ ਦਾਤਾ ਵਸੇ ਸਭਨਾ ਕਰੇ ਪ੍ਰਤਪਾਲਾ। ਉਹ ਪਰਮੇਸ਼ਰ ਜਿਸ ਨੇ ਸਾਰੇ ਜੱਗ ਨੂੰ ਜੀਵਨ ਦਿੱਤਾ ਹੈ, ਜਿਹੜਾ ਸਾਰਿਆਂ ਦਾ ਦਾਤਾ ਹੈ, ਸਾਰਿਆਂ ਦਾ ਬਾਦਸ਼ਾਹ ਹੈ, ਜੋ ਸਭ ਦੀ ਸੰਭਾਲ ਕਰਦਾ ਹੈ, ਸਭ ਦੀ ਪਰਵਰਿਸ਼ ਕਰਦਾ ਹੈ, ਉਹ ਪਰਮਾਤਮਾ ਕਿੱਥੋਂ ਸਾਨੂੰ ਮਿਲਣਾ ਹੈ? ਉਹ ਸਰੀਰ ਅੰਦਰੋਂ ਮਿਲਣਾ ਹੈ, ਉਹ ਦੇਹ ਅੰਦਰੋਂ ਮਿਲਣਾ ਹੈ, ਵਜੂਦ ਅੰਦਰੋਂ ਮਿਲਣਾ ਹੈ। ਇਸੇ ਵਾਸਤੇ ਰਿਸ਼ੀਆਂ ਮੁਨੀਆਂ ਨੇ ਇਸ ਤੋਂ ਨਰ ਨਰੈਣੀ ਦੇ ਕਹਿ ਕੇ ਯਾਦ ਕੀਤਾ ਹੈ। ਇਹ ਉਹ ਦੇਹ ਹੈ ਜਿਹੜੀ ਨਾਰਾਇਣ ਨੇ ਖੁਦ ਪੈਦਾ ਕੀਤੀ ਹੈ, ਜਿਸ ਦੇ ਅੰਦਰ ਨਾਰਾਇਣ ਖੁਦ ਬੈਠਾ ਹੋਇਆ ਹੈ, ਜਿਸ ਦੇ ਅੰਦਰ ਬੈਠ ਕੇ ਹੀ ਸਾਡੀ ਆਤਮਾ ਨੂੰ ਨਾਰਾਇਣ ਹੋਣ ਦਾ ਫਖਰ ਹਾਸਲ ਹੋ ਸਕਦਾ ਹੈ। ਔਰ ਕ੍ਰਾਈਸਟ ਨੇ ਸਰੀਰ ਨੂੰ ਇਸੇ ਕਾਰਨ ਟੈਂਪਲ ਆਫ ਲਿਵਿੰਗ ਗੋਡ ਕਹਿ ਕੇ ਸਮਝਾਇਆ ਹੈ। ਔਰ ਗੁਰੂ ਨਾਨਕ ਸਾਹਿਬ ਕਹਿੰਦੇ, ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਹਰਿਮੰਦਰ ਅਸੀਂ ਉਸਨੂੰ ਕਹਿੰਦੇ ਹਾਂ ਜਿੱਥੇ ਹਰੀ ਵਸਦਾ ਹੈ, ਪਰਮਾਤਮਾ ਵਸਦਾ ਹੈ। ਗੁਰੂ ਸਾਹਿਬ ਕਹਿੰਦੇ, ਤੁਹਾਡਾ ਸਰੀਰ ਹੀ ਮਾਲਕ ਦੇ ਰਹਿਣ ਦੀ ਅਸਲੀ ਜਗ੍ਹਾ ਹੈ। ਜਦੋਂ ਵੀ ਮਾਲਕ ਦੇ ਮਿਲਣ ਦਾ ਗਿਆਨ ਹੋਵੇਗਾ, ਨੌਲੇਜ ਹੋਵੇਗਾ, ਐਕਸਪੀਰੀਅੰਸ ਹੋਵੇਗਾ, ਤੁਹਾਨੂੰ ਤੁਹਾਡੇ ਸਰੀਰ ਦੇ ਅੰਦਰੋਂ ਹੋਵੇਗਾ, ਤੁਹਾਨੂੰ ਤੁਹਾਡੀ ਦੇਹ ਔਰ ਵਜੂਦ ਦੇ ਅੰਦਰੋਂ ਹੋਵੇਗਾ। ਅਸੀਂ ਕਿਸ ਤਰ੍ਹਾਂ ਸਰੀਰ ਦੇ ਅੰਦਰੋਂ ਮਾਲਕ ਦੀ ਖੋਜ ਕਰਨੀ ਹੈ, ਮਾਲਕ ਦੀ ਭਗਤੀ ਔਰ ਪੂਜਾ ਕਰਨੀ ਹੈ। ਇੱਥੇ ਸਵਾਮੀ ਜੀ ਫਰਮਾਉਂਦੇ ਹਨ, ਗੁਰੂ ਕਾ ਧਿਆਨ ਕਰ ਪਿਆਰੇ, ਬਿਨਾਂ ਇਸਕੇ ਨਹੀਂ ਛੁੱਟਣਾ। ਆਪ ਸਮਝਾਉਂਦੇ ਹਨ, ਸਾਡਾ ਜਿਹੜਾ ਰੂਹਾਨੀ ਸਫ਼ਰ ਹੈ ਉਹ ਪੈਰਾਂ ਦੇ ਤਲਿਆਂ ਤੋਂ ਲੈ ਕੇ ਸਿਰ ਦੀ ਚੋਟੀ ਤਿਕਰ ਹੈ। ਇਹ ਸਫ਼ਰ ਦੀਆਂ ਦੋ ਮੰਜ਼ਿਲਾਂ ਹਨ, ਇੱਕ ਅੱਖਾਂ ਤਿਕਰ ਹੈ, ਇੱਕ ਅੱਖਾਂ ਤੋਂ ਉੱਪਰ ਹੈ। ਇੱਥੋਂ ਤੱਕਰ ਅਸੀਂ ਖਿਆਲ ਨੂੰ ਸਿਮਰਨ ਔਰ ਧਿਆਨ ਦੇ ਜ਼ਰੀਏ ਇਕੱਠਾ ਕਰਨਾ ਹੈ। ਇਸ ਤੋਂ ਉੱਪਰ ਅਸੀਂ ਆਪਣੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਕੇ ਲਿਜਾਉਣਾ ਹੈ। ਸਾਡੇ ਜਿਸਮ ਦੇ ਅੰਦਰ ਜਿਹੜੇ ਰੂਹ ਔਰ ਮਨ ਦੀ ਜਗ੍ਹਾ ਹੈ, ਜਿਸ ਨੂੰ ਸਵਾਮੀ ਜੀ ਮਹਾਰਾਜ ਦਸਵੀਂ ਖਿੜਕੀ ਕਹਿ ਕੇ ਯਾਦ ਕਰਦੇ ਹਨ, ਇਸ ਵਾਸਤੇ ਦਸਵੀਂ ਖਿੜਕੀ ਕਹਿੰਦੇ ਹਨ ਕਿ ਨੌ ਖਿੜਕੀਆਂ ਨੌ ਦੁਆਰੇ ਬਾਹਰ ਦੀ ਤਰਫ ਖੁੱਲ੍ਹਦੇ ਹਨ। ਉਹ ਜਿਹੜੀ ਦਸਵੀਂ ਖਿੜਕੀ ਹੈ, ਘਰ ਦਾ ਦਰਵਾਜ਼ਾ ਹੈ, ਮੁਕਤੀ ਦਾ ਦਰਵਾਜ਼ਾ ਹੈ, ਉਹ ਅੰਦਰ ਦੀ ਤਰਫ ਖੁੱਲ੍ਹਦਾ ਹੈ। ਉਸੇ ਨੂੰ ਮਹਾਤਮਾ ਨੇ ਤਿਲ ਕਹਿ ਕੇ ਯਾਦ ਕੀਤਾ ਹੈ, ਦਸਵਾਂ ਕਹਿ ਕੇ ਯਾਦ ਕੀਤਾ ਹੈ। ਇੱਥੋਂ ਖਿਆਲ ਉਤਰਦਾ ਹੈ, ਤੁਹਾਨੂੰ ਪਤਾ ਹੈ ਨਵਾਂ ਦੁਆਰਿਆਂ ਦੇ ਜ਼ਰੀਏ ਸਾਰੀ ਦੁਨੀਆ ਦੇ ਅੰਦਰ ਫੈਲ ਜਾਂਦਾ ਹੈ। ਇੱਥੇ ਬੈਠੇ ਕਦੇ ਬਾਲ ਬੱਚਿਆਂ ਦਾ ਖਿਆਲ ਆ ਜਾਂਦਾ ਹੈ, ਕਦੇ ਘਰ ਦੇ ਕਾਰੋਬਾਰ ਦਾ ਖਿਆਲ ਆ ਜਾਂਦਾ ਹੈ, ਕਦੇ ਦੁਕਾਨ ਦਿਆਂ ਗਾਹਕਾਂ ਦਾ ਖਿਆਲ ਆ ਜਾਂਦਾ ਹੈ। ਮਨ ਕਦੇ ਕਿਸੇ ਦਾ ਨਿਚਲਾ ਨਹੀਂ ਬੈਠਦਾ, ਹਮੇਸ਼ਾ ਕਿਸੇ ਨਾ ਕਿਸੇ ਚੀਜ਼ ਦੀ ਸੋਚ ਔਰ ਵਿਚਾਰ ਵਿੱਚ ਹੀ ਲੱਗੇ ਰਹਿੰਦੇ ਹਾਂ। ਇਹ ਜਿਹੜਾ ਮਨ ਦੇ ਨਾਲ ਸਾਰਾ ਦਿਨ ਸਾਨੂੰ ਦਲੀਲਾਂ ਕਰਨ ਦੀ ਆਦਤ ਪਈ ਹੋਈ ਹੈ, ਇਹਨੂੰ ਮਹਾਤਮਾ ਸਿਮਰਨ ਕਰਨਾ ਕਹਿੰਦੇ ਹਨ। ਹੁਣ ਸਿਮਰਨ ਕਰਨ ਦੀ ਕੁਦਰਤੀ ਹਰ ਇੱਕ ਨੂੰ ਆਦਤ ਪੈਦਾ ਹੋ ਚੁੱਕੀ ਹੈ। ਕਿਤਨੀਆਂ ਦੇਰੀਆਂ ਕੋਠੜੀਆਂ ਅੰਦਰ ਆਪਣੇ ਆਪ ਨੂੰ ਕਿਉਂ ਨਾ ਬੰਦ ਕਰ ਲਈਏ, ਮਨ ਉੱਥੇ ਨਹੀਂ ਹੁੰਦਾ, ਸਾਰੀ ਦੁਨੀਆ ਦੇ ਅੰਦਰ ਫੈਲਿਆ ਹੋਇਆ ਹੁੰਦਾ ਹੈ। ਔਰ ਜਿਸ ਦੇ ਮੁਤਲਕ ਸੋਚਦੇ ਹਾਂ ਉਹਦੀ ਸ਼ਕਲ ਵੀ ਅੱਖਾਂ ਅੱਗੇ ਆ ਜਾਂਦੀ ਹੈ। ਬਾਲ ਬੱਚਿਆਂ ਦੇ ਸੋਚਦੇ ਹਾਂ, ਬਾਲ ਬੱਚੇ ਅੱਖਾਂ ਅੱਗੇ ਆ ਜਾਣਗੇ। ਦੁਕਾਨ ਦੇ ਮੁਤਲਕ ਸੋਚਦੇ ਹਾਂ, ਦੁਕਾਨ ਦੇ ਗਾਹਕ ਅੱਖਾਂ ਅੱਗੇ ਆ ਜਾਣਗੇ। ਦਫ਼ਤਰ ਦੇ ਮੁਤਲਕ ਸੋਚਦੇ ਹਾਂ, ਦਫ਼ਤਰ ਦੀਆਂ ਮਿਸਲਾਂ ਅੱਖਾਂ ਅੱਗੇ ਆ ਜਾਣਗੀਆਂ। ਸੋ ਜਿਸ ਦੇ ਮੁਤਲਕ ਸੋਚਦੇ ਹਾਂ ਉਹਨਾਂ ਦੀਆਂ ਸ਼ਕਲਾਂ ਵੀ ਸਾਡੇ ਅੱਖਾਂ ਅੱਗੇ ਆ ਕੇ ਫਿਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਸੋ ਜਿਸ ਦਾ ਸਿਮਰਨ ਕਰਦੇ ਹਾਂ, ਕੁਦਰਤੀ ਤੌਰ 'ਤੇ ਉਸੇ ਦਾ ਧਿਆਨ ਧਰਨਾ ਸ਼ੁਰੂ ਕਰ ਦਿੰਦੇ ਹਾਂ, ਉਹਨਾਂ ਨਾਲ ਮਨ ਦਾ ਲਗਾਓ ਹੋ ਜਾਂਦਾ ਹੈ। ਇਤਨਾ ਲਗਾਓ ਹੋ ਜਾਂਦਾ ਹੈ ਕਿ ਰਾਤ ਨੂੰ ਹੁਣ ਸੁਪਨੇ ਵੀ ਆਪਾਂ ਨੂੰ ਉਹਨਾਂ ਦੇ ਹੀ ਆਉਂਦੇ ਹਨ, ਔਰ ਮੌਤ ਦੇ ਵਕਤ ਉਹਨਾਂ ਦੀਆਂ ਹੀ ਸ਼ਕਲਾਂ ਸਿਨੇਮੇ ਦੀ ਸਕਰੀਨ ਦੀ ਤਰ੍ਹਾਂ ਅੱਖਾਂ ਅੱਗੇ ਆ ਕੇ ਫਿਰਨੀਆਂ ਸ਼ੁਰੂ ਕਰ ਦਿੰਦੀਆਂ ਹਨ। ਔਰ ਜਹਾਂ ਆਸਾ ਤਹਾਂ ਬਾਸਾ, ਜਿੱਧਰ ਸਾਡਾ ਆਖਰੀ ਵਕਤ ਖਿਆਲ ਹੁੰਦਾ ਹੈ, ਅਸੀਂ ਦੁਨੀਆ ਦੇ ਜੀਵ ਉਸੇ ਹੀ ਰੌਅ ਵਿੱਚ ਬਹਿਣਾ ਸ਼ੁਰੂ ਕਰ ਦਿੰਦੇ ਹਾਂ। ਇਹ ਕਿਹੜੀ ਚੀਜ਼ ਸਾਨੂੰ ਵਾਰ ਵਾਰ ਦੇਹ ਦੀਆਂ ਬੰਧਨਾਂ ਵਿੱਚ ਲਿਆਈ, ਦੁਨੀਆ ਦਾ ਮੋਹ ਲਿਆਇਆ, ਦੁਨੀਆ ਦਾ ਪਿਆਰ ਲਿਆਇਆ, ਕਿ ਕਿਸਨੇ ਪੈਦਾ ਕੀਤਾ? ਸਿਮਰਨ ਔਰ ਧਿਆਨ ਨੇ ਪੈਦਾ ਕੀਤਾ। ਕਿੰਨਾ ਚੀਜ਼ਾਂ ਦੇ ਸਿਮਰਨ ਔਰ ਧਿਆਨ ਨੇ ਇਸ ਰਚਨਾ ਦੇ, ਸਿਮਰਨ ਔਰ ਧਿਆਨ ਨੇ ਜਿਸ ਰਚਨਾ ਨੇ ਨਾਸ਼ ਹੋ ਜਾਣਾ ਹੈ, ਜਿਸ ਰਚਨਾ ਨੇ ਫਨਾ ਹੋ ਜਾਣਾ ਹੈ, ਜਿਸ ਰਚਨਾ 'ਚੋਂ ਕੁਛ ਵੀ ਤਾਂ ਆਪਣਾ ਨਹੀਂ ਹੈ। ਮਹਾਤਮਾ ਕਹਿੰਦੇ, ਕਿਉਂਕਿ ਤੁਹਾਨੂੰ ਸਿਮਰਨ ਔਰ ਧਿਆਨ ਕਰਨ ਦੀ ਕੁਦਰਤੀ ਆਦਤ ਪਈ ਹੋਈ ਹੈ, ਤੁਸੀਂ ਇਸ ਵਾਸਤੇ ਮਨ ਦੀ ਆਦਤ ਦਾ ਫਾਇਦਾ ਉਠਾਓ। ਸਿਮਰਨ ਨੂੰ ਸਿਮਰਨ ਕੱਟੇਗਾ, ਧਿਆਨ ਨੂੰ ਧਿਆਨ ਕੱਟੇਗਾ। ਉਸ ਚੀਜ਼ ਦਾ ਸਿਮਰਨ ਕਰੋ, ਉਸ ਚੀਜ਼ ਦਾ ਧਿਆਨ ਕਰੋ ਜਿਸਨੇ ਕਦੇ ਨਾਸ਼ ਨਹੀਂ ਹੋਣਾ, ਜਿਸਨੇ ਕਦੇ ਫਲਾਹ ਨਹੀਂ ਹੋਣਾ। ਸੋ ਮਹਾਤਮਾ ਸਾਨੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦਾ ਤਰੀਕਾ ਦੱਸਦੇ ਹਨ। ਉਹਨਾਂ ਦੇ ਸਮਝਾਉਣ ਦੇ ਮੁਤਾਬਕ ਅਸੀਂ ਸਿਮਰਨ ਦੇ ਜ਼ਰੀਏ ਨਵਾਂ ਦੁਆਰਿਆਂ 'ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਇਕੱਠਾ ਕਰਨਾ ਹੈ। ਜਦੋਂ ਅਸੀਂ ਇੱਥੇ ਖਿਆਲ ਇਕੱਠਾ ਕਰਦੇ ਹਾਂ, ਸਾਡਾ ਮਨ ਇੱਥੇ ਟਿਕਦਾ ਨਹੀਂ, ਇਸ ਨੂੰ ਹਮੇਸ਼ਾ ਤੋਂ ਬਲਕਿ ਜਨਮਾਂ ਜਨਮਾਂ ਤੋਂ ਇਹਨਾਂ ਨੌਵਾਂ ਦੁਆਰਿਆਂ ਦੇ ਜ਼ਰੀਏ ਬਾਹਰ ਦੌੜਨ ਦੀ ਆਦਤ ਪਈ ਹੋਈ ਹੈ। ਜਿਤਨਾ ਅਰਸਾ ਕਿਸੇ ਨਾ ਕਿਸੇ ਦੇ ਸਰੂਪ ਦਾ ਧਿਆਨ ਨਹੀਂ ਦਿੰਦੇ, ਇਹਨੂੰ ਇੱਥੇ ਕਦੇ ਟਿਕਣ ਦੀ ਆਦਤ ਪੈਦਾ ਨਹੀਂ ਹੁੰਦੀ। ਕਿਸ ਦੇ ਸਰੂਪ ਦਾ ਧਿਆਨ ਦੇਈਏ? ਮਾਲਕ ਦੇ ਸਰੂਪ ਦਾ ਤਾਂ ਪਤਾ ਨਹੀਂ, ਮਾਲਕ ਤਾਂ ਆਪਾਂ ਦੇਖਿਆ ਨਹੀਂ। ਅਸੀਂ ਸਤਿਗੁਰਾਂ ਦੇ ਸਰੂਪ ਦਾ ਧਿਆਨ ਦੇਣਾ ਹੈ। ਪਿੱਛੇ ਮੈਂ ਅਰਜ਼ ਕਰਕੇ ਆਇਆ ਹਾਂ, ਕਿਉਂਕਿ ਸਤਿਗੁਰਾਂ ਦਾ ਜਿਹੜਾ ਅਸਲੀ ਸਰੂਪ ਹੁੰਦਾ ਹੈ ਉਹ ਸ਼ਬਦ ਹੁੰਦਾ ਹੈ, ਉਹ ਨਾਮ ਹੁੰਦਾ ਹੈ, ਔਰ ਅਸੀਂ ਉਸੇ ਸ਼ਬਦ ਦੇ ਵਿੱਚ ਜਾ ਕੇ ਸਮਾਉਣਾ ਚਾਹੁੰਦੇ ਹਾਂ, ਉਸੇ ਨਾਮ ਦੇ ਵਿੱਚ ਜਾ ਕੇ ਸਮਾਉਣਾ ਚਾਹੁੰਦੇ ਹਾਂ। ਇਸ ਵਾਸਤੇ ਸਵਾਮੀ ਜੀ ਕਹਿੰਦੇ, ਗੁਰੂ ਕਾ ਧਿਆਨ ਕਰ ਪਿਆਰੇ। ਸਤਿਗੁਰਾਂ ਦੇ ਸਰੂਪ ਦਾ ਇੱਥੇ ਅੱਖਾਂ ਅੱਗੇ ਧਿਆਨ ਦੇਣਾ ਹੈ, ਜਿਸ ਦੇ ਲਈ ਇਹ ਸਾਡੇ ਮਨ ਨੂੰ ਅੱਖਾਂ ਪਿੱਛੇ ਟਿਕਣ ਦੀ ਆਦਤ ਪੈਂਦੀ ਹੈ। ਧਿਆਨ ਅਸੀਂ ਉਸੇ ਦਾ ਦੇ ਸਕਦੇ ਹਾਂ ਜਿਸ ਨੂੰ ਅਸੀਂ ਕਦੇ ਦੇਖਿਆ ਹੋਵੇ, ਜਿਸ ਦੀ ਕਦੇ ਸੰਗਤ ਕੀਤੀ ਹੋਵੇ, ਜਿਸ ਦੀ ਕਦੇ ਸੋਭਤ ਕੀਤੀ ਹੋਵੇ। ਜਿਹੜੇ ਮਹਾਤਮਾ ਸੈਂਕੜੇ ਸਾਲ ਸਾਡੇ ਆਉਣ ਤੋਂ ਪਹਿਲਾਂ ਹੀ ਜਾ ਚੁੱਕੇ ਹਨ, ਮਾਲਕ ਵਿੱਚ ਮਿਲ ਕੇ ਮਾਲਕ ਦਾ ਰੂਪ ਬਣ ਚੁੱਕੇ ਹਨ, ਉਹਨਾਂ ਦਾ ਧਿਆਨ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਉਹਨਾਂ ਦਾ ਧਿਆਨ ਧਰਨਾ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਅਸੀਂ ਪਰਮਾਤਮਾ ਦਾ ਆਪਣੇ ਵੱਲੋਂ ਧਿਆਨ ਧਰਨ ਲੱਗੇ ਹੋਏ ਹਾਂ। ਫਿਰ ਉਹਨਾਂ ਦੇ ਧਿਆਨ ਧਰਨ ਦੀ ਕੀ ਲੋੜ ਹੈ? ਫਿਰ ਮਾਲਕ ਦਾ ਹੀ ਸਿੱਧਾ ਕਿਉਂ ਨਹੀਂ ਆਪਾਂ ਧਿਆਨ ਧਰ ਲੈਂਦੇ? ਸੋ ਧਿਆਨ ਹਮੇਸ਼ਾ ਉਸੇ ਮਹਾਤਮਾ ਦਾ ਹੋ ਸਕਦਾ ਹੈ ਜਿਸ ਦੀ ਸਾਨੂੰ ਸੰਗਤ ਪ੍ਰਾਪਤ ਹੋਈ ਹੋਵੇ, ਸੋਭਤ ਪ੍ਰਾਪਤ ਹੋਈ ਹੋਵੇ, ਜਿਸ ਨੇ ਸਾਨੂੰ ਸੁਰਤ ਸ਼ਬਦ ਦੇ ਅਭਿਆਸ 'ਤੇ ਪਾਇਆ ਹੋਵੇ। ਇਸ ਵਾਸਤੇ ਅਸੀਂ ਆਪਣੇ ਸਤਿਗੁਰਾਂ ਦੇ ਸਰੂਪ ਦਾ ਧਿਆਨ ਧਰਨਾ ਹੈ। ਸੋ ਕਿਸੇ ਤਸਵੀਰ ਦਾ ਧਿਆਨ ਨਹੀਂ ਧਰਨਾ, ਬੁੱਤਾਂ ਦਾ ਧਿਆਨ ਨਹੀਂ ਧਰਨਾ, ਸਤਿਗੁਰਾਂ ਦਾ ਧਿਆਨ ਧਰਨਾ ਹੈ। ਉਸਦੇ ਜ਼ਰੀਏ ਸਾਡੇ ਖਿਆਲ ਨੂੰ ਅੱਖਾਂ ਪਿੱਛੇ ਟਿਕਣ ਦੀ ਆਦਤ ਪੈਦਾ ਹੋ ਜਾਂਦੀ ਹੈ, ਲੇਕਿਨ ਇੱਥੇ ਚਿਰ ਜ਼ਿਆਦਾ ਚਿਰ ਸਾਡਾ ਖਿਆਲ ਟਿਕ ਨਹੀਂ ਸਕਦਾ। ਤੁਸੀਂ ਦੇਖੋ, ਅਗਰ ਦਰਿਆ ਇੱਕ ਬਹਿ ਜਾ ਰਿਹਾ ਹੈ, ਤੁਸੀਂ ਉਸ 'ਤੇ ਡੈਮ ਬਣਾਉਣਾ ਹੋਵੇ, ਦਰਿਆ ਨੂੰ ਖੁਸ਼ ਕਰਨਾ ਹੋਵੇ, ਤੁਸੀਂ ਜ਼ਰੂਰ ਕਾਮਯਾਬ ਹੋ ਸਕਦੇ ਹੋ। ਤੁਸੀਂ ਪੱਥਰ ਦਾ, ਮਿੱਟੀ ਦਾ ਡੈਮ ਬਣਾ ਲਵੋਗੇ, ਕੈਚਮੈਂਟ ਏਰੀਏ ਦੇ ਅੰਦਰ ਬਹੁਤ ਪਾਣੀ ਇਕੱਠਾ ਹੋ ਜਾਵੇਗਾ, ਲੇਕਿਨ ਕਿਤਨਾ ਕੁ ਚਿਰ ਤੁਸੀਂ ਉਸ ਪਾਣੀ ਨੂੰ ਉੱਥੇ ਇਕੱਠਾ ਰੱਖ ਸਕਦੇ ਹੋ? ਇਤਨੀ ਜ਼ੋਰ ਦੀ ਬਾਰਿਸ਼ ਪਿੱਛੋਂ ਆਵੇਗੀ, ਇਤਨਾ ਕੈਚਮੈਂਟ ਦੇ ਅੰਦਰ, ਕੈਚਮੈਂਟ ਏਰੀਏ ਦੇ ਅੰਦਰ ਪਾਣੀ ਇਕੱਠਾ ਹੋ ਜਾਂਦਾ ਹੈ ਕਿ ਉਹ ਡੈਮ ਨੂੰ ਵੀ ਤੋੜ ਦਿੰਦਾ ਹੈ, ਔਰ ਦਰਿਆ ਦੀਆਂ ਸੁੱਕੀਆਂ ਕਿਨਾਰਿਆਂ ਉੱਤੋਂ ਵੀ ਉੱਬਲ ਕੇ ਚਲੇ ਜਾਵੇਗਾ। ਅਗਰ ਉਸ ਡੈਮ ਨੂੰ ਬਣਾ ਕੇ ਅਸੀਂ ਇੱਕ ਨਹਿਰ ਕੱਢ ਦੇਈਏ, ਅਸੀਂ ਦਰਿਆ ਦਾ ਰੁੱਖ ਪਰਲੀ ਤਰਫ ਕਰ ਦੇਈਏ, ਪੱਕੀ ਪੱਕੀ ਨਹਿਰ ਬਣਾ ਦੇਈਏ, ਉਹ ਡੈਮ ਵੀ ਕਾਇਮ ਰਹਿੰਦਾ ਹੈ ਔਰ ਪਾਣੀ ਵੀ ਦੂਸਰੀ ਤਰਫ ਫਲੋ ਕਰਨਾ ਸ਼ੁਰੂ ਕਰ ਦਿੰਦਾ ਹੈ। ਕਿਉਂਕਿ ਮਨ ਦਾ ਰੁੱਖ ਅਸੀਂ ਇੰਦਰੀਆਂ ਦੇ ਭੋਗਾਂ ਦੀ ਤਰਫ ਰੋਕਣਾ ਹੈ, ਮਨ ਨੂੰ ਅਸੀਂ ਨਵਾਂ ਦੁਆਰਿਆਂ 'ਚੋਂ ਬਾਹਰ ਫੈਲਣ ਤੋਂ ਰੋਕਣਾ ਹੈ। ਇਸ ਵਾਸਤੇ ਅਸੀਂ ਮਨ ਨੂੰ ਇਕੱਠਾ ਕਰਕੇ ਅੰਦਰ ਸ਼ਬਦ ਦੇ ਨਾਲ ਜੋੜਨਾ ਹੈ, ਨਾਮ ਦੇ ਨਾਲ ਜੋੜਨਾ ਹੈ, ਅਸੀਂ ਮਨ ਦੇ ਰੁੱਖ ਨੂੰ ਹੀ ਅੰਦਰ ਦੀ ਤਰਫ ਕਰ ਦੇਣਾ ਹੈ। ਇਸ ਵਕਤ ਸਾਡਾ ਜਿਹੜਾ ਖਿਆਲ ਹੈ ਉਹ ਡਾਊਨਵਰਡ ਹੈ, ਆਊਟਵਰਡ ਹੈ, ਫਿਰ ਅਸੀਂ ਆਪਣੇ ਮਨ ਨੂੰ ਇਨਵਰਡ ਔਰ ਅਪਵਰਡ ਕਰਨਾ ਹੈ, ਫਿਰ ਇਹ ਖਿਆਲ ਵੀ ਇੱਥੇ ਇਕੱਠਾ ਰਹਿ ਜਾਂਦਾ ਹੈ ਔਰ ਮਨ ਦੀ ਤਵੱਜਾ ਵੀ ਉੱਪਰ ਦੀ ਤਰਫ ਹੋ ਜਾਂਦੀ ਹੈ। ਉਸ ਦੇ ਮਤਲਬ ਸਵਾਮੀ ਜੀ ਅੱਗੇ ਇਸ਼ਾਰਾ ਕਰਦੇ ਹਨ,
ਗੁਰੂ ਗੁਰੂ ਔਰ ਨਾਮ ਭਗਤੀ ਸ਼ਬਦ ਦੂਸਰਾ, ਗੁਰੂ ਕਾ ਧਿਆਨ ਕਰ ਪਿਆਰੇ, ਬਿਨਾ ਇਸ ਕੇ ਨਹੀਂ ਛੁੱਟਣਾ, ਨਾਮ ਕੇ ਰੰਗ ਮੈਂ ਰੰਗ ਜਾ, ਮਿਲੇ ਤੋਹੇ ਧਾਮ ਨਿਜ ਆਪਣਾ।
ਸਵਾਮੀ ਜੀ ਸਮਝਾਉਂਦੇ ਹਨ ਕਿ ਜਿਸ ਵਕਤ ਤੁਸੀਂ ਸਿਮਰਨ ਔਰ ਧਿਆਨ ਦੇ ਜ਼ਰੀਏ ਅੱਖਾਂ ਪਿੱਛੇ ਖਿਆਲ ਇਕੱਠੋਗੇ, ਤੁਹਾਨੂੰ ਖੁਦ ਬਖੁਦ ਆਪਣੇ ਅੰਦਰੋਂ ਸੋਝੀ ਔਰ ਸਮਝ ਆ ਜਾਏਗੀ। ਮਿੱਠੀ ਤੋਂ ਮਿੱਠੀ, ਸੁਰੀਲੀ ਤੋਂ ਸੁਰੀਲੀ ਆਵਾਜ਼ ਜਿਹੜੀ ਕਿ ਮਾਲਕ ਦੀ ਦਰਗਾਹ ਤੋਂ ਉੱਠ ਰਹੀ ਹੈ, ਉਹ ਸਾਡੀ ਸਾਰਿਆਂ ਦੇ ਅੰਦਰ ਤੁਣਕਾਰਾਂ ਦੇ ਰਹੀ ਹੈ। ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਉੱਥੇ ਕਿਸੇ ਕੌਮ ਦਾ, ਮਜ਼ਹਬ ਦਾ, ਮੁਲਕ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਹਿੰਦੂ ਹੋ ਕੇ ਅੰਦਰ ਜਾਏ, ਸਿੱਖ ਇਸਾਈ ਹੋ ਕੇ ਅੰਦਰ ਜਾਏ, ਜੋ ਖੁਸ਼ਕਿਸਮਤ ਭਾਗਾਂ ਵਾਲਾ ਅੱਖਾਂ ਪਿੱਛੇ ਖਿਆਲ ਇਕੱਠਾ ਕਰੇਗਾ, ਉਹ ਆਪਣੇ ਅੰਦਰੋਂ ਉਸ ਸ਼ਬਦ ਦੀ ਆਵਾਜ਼ आवाज़ नूं सुनना शुरू कर देवेगा, शब्द दे प्रकाश नूं देखना शुरू कर देवेगा। सो महात्मा उस शब्द का जिक्र करते हैं, महात्मा उस नाम का जिक्र करते हैं जिस दे अंदर तुनकार तुना भी उठन लगियां हुई हैं, जिस दे अंदर ज्योति भी है, जिस दे अंदर प्रकाश भी है। इसे वास्ते महात्मा ने उसनों क्या, इसे वास्ते महात्मा उन्हों अनहद शब्द कहते हैं। गुरु नानक साहब कहिंदे नौ दरवाजे नवें दर ठाके अनहद शब्द वजावलिया। जदों तुसी नवां दुआरियां चो ख्याल कढ़ के अखां पिछे इकट्ठा करोगे अपने घर के दरवाजे ते पहुँच जावोगे, उत्थे थोड़े अंदर अनहद शब्द वजदा है। वजदा दा मतलब कि उत्थे तुनकारा दे रहा है, उत्थे शोर पा रहा है। उन्हों तुनी महात्मा ने कहा है, नाम क्या है, स्वामी जी ने मूल कलाम कह के इसे वास्ते याद किया है। मुसलमान उन्होंने कलामे अलाही कहिंदे हैं। नदा दा मतलब आवाज़ होंदा है, नदाए सुल्तानी है, बांग या आसमानी है, आसमान तो बांग उठन लगी हुई है। इस वास्ते उसके अंदर आवाज़ भी है, उसके अंदर ज्योति भी है, उसके अंदर प्रकाश भी है। इसे वास्ते गुरु साहब ने फरमाया सी, बिन शब्द अंतर अंधेरा ना वस्त लहे ना चूके फेरा। उस शब्द की कमाई तो बगैर ना तो थोड़े अंदरों कदे अग्ञानता का अंधेरा दूर होंदा है, ना थानू कदे परमात्मा मिलता है, ना थोड़ा कदे देह दियां बंधना तो छुटकारा होंदा है। किहड़े शब्द तो बगैर जिस दे अंदर तुनकार तुना उठन लगियां होईयां हन, जिस दे अंदर रोशनी है, प्रकाश है, जिहड़ी रोशनी और प्रकाश साढ़े अंदरों अग्ञानता के अंधेरे नूं हमेशा वास्ते दूर करती है। इसे वास्ते गुरु नानक साहब कहिंदे राम नाम है जोत सबाई। वो जिहड़ी राम नाम दी जोत तां सब दे अंदर जगदी है, ये नहीं किसी खास कौम दे अंदर है या खास मजहब वालों दे अंदर है। कबीर साहब ने कहा सी, दीवा बले गम का बिन बाती बिन ते, वो बगैर बत्ती बगैर तेल तो जो 24 घंटे हर एक दे अंदर जगन लगी हुई है। पलटू साहब कहिंदे निक से एक आवाज़ चिराग की ज्योति माही, ज्ञान समाधि सुने और कोई सुनता नाही। जिहड़े गुरमुखां दे ज्ञान दे मुताबक समाधि लगाउंदे हन उह सुणदे हन अंदरों जिहड़ी आवाज़ उठण लगी होई है, जिहड़ी जोत हर एक दे अंदर जगण लगी होई है। स्वामी जी कहिंदे बसो तुम आए नैनन में, सिमट कर एक जहाँ होना, दुई यहाँ दूर हो जाए दृष्टि जोत में तरना। जितना चिर थोड़ा ख्याल बाहर मुखी है तुसी द्वैत अंदर फसे हुए हो। जदों सिमरन और ध्यान दे जरिए अखां पिछे इकट्ठा कर लवोगे तुसी एकता दे अंदर आ जाओगे, उत्थे थानू जोत जगदी नज़र आउंदी है, जिस जोत दा हर एक महात्मा ने जिक्र किया है। क्राइस्ट कहिंदा इफ दाई आई बी सिंगल दाई होल बॉडी शैल बी फुल ऑफ लाइट। अगर तुसी एक अख वाले बन जाओगे, क्या ये दो अखां बाहर की तरफ देखदियां हन, वो जिहड़ी थर्ड आई वो अंदर की तरफ देखती है। अगर वो शिव नेत्र खुल जाता है, दिव्य चक्षु खुल जाता है, थानू अपने अंदर नूर ही नूर, प्रकाश ही प्रकाश नज़र आना शुरू हो जाता है। सो इत्थे स्वामी जी के कहने का मतलब तुसी उस शब्द की आवाज़ नूं सुनना है, उस शब्द के प्रकाश नूं देखना है, जिस दे जरिए थानू घर जाण दा रस्ता मिल जाता है, अपना रूहानी सफर तय कर लेंदे हो, अपने मंजिले मकसूद ते पहुँच जाते हो। उसकी आवाज़ इतनी उच्ची है, सुची है, मिठी है, जिस आवाज़ नूं पकड़ के प्रकाश नूं देख के थोड़े अंदरों सब दुनिया का मोह निकल जाता है, सब दुनिया का प्यार निकल जाता है। इसे वास्ते गुरु साहब ने कहा सी, गुर का शब्द महारस मीठा बिन साखे साधना आए। वो शब्द जिस दे नाल गुरमुख साढ़े ख्याल नूं जोड़दे हन तो बहुत ही मिठा है, लेकिन उस नूं अंदरों जन चिर स्वाद नहीं अंदरों लेंदे, ओरे मतलब कोई बयान नहीं कर सकता, जबान नहीं बयान कर सकती, हथ नहीं लग सकते। गुंगे नूं कितनी मिठी मिठाई खिला दे, पुछो स्वाद कैसा है, गुण गुण करके रह जाता है, वह कदे समझा ही नहीं सकता। सो गुरु नानक साहब कहिंदे चखण नाल तलक रखता है, वह अंदरों देखण नाल तलक रखता है, वह मजबून जबान का नहीं है, वह कलम का जबून मजबून नहीं है। सो महात्मा उस शब्द की महिमा करते हैं, उस नाम की महिमा करते हैं। हर एक महात्मा ने उस शब्द और नाम का प्रचार किया है। किसी ने इसनों सीना बसीना राज रख्या है, मौके दे मुताबक हालात दे मुताबक। बहुत सारे महात्मा ने उसका बाणी भी जिक्र जरूर किया है, लेकिन समझाया नहीं है कि नाम की चीज़ है। ਕਈਆਂ ਨੇ ਉਹਦੇ ਇਸ਼ਾਰੇ ਕਰ ਦਿੱਤੇ ਹਨ ਕਿ ਸਾਡਾ ਕਿਹੜੀ ਨਾਮ ਦੀ ਤਰਫ ਇਸ਼ਾਰਾ ਹੈ। ਕਈਆਂ ਮਹਾਤਮਾ ਨੇ ਬਹੁਤ ਅੱਛੀ ਤਰ੍ਹਾਂ ਖੋਲ੍ਹ ਖੋਲ੍ਹ ਕੇ ਸਮਝਾਇਆ ਹੈ। ਤੀਸਰੀ ਪਾਤਸ਼ਾਹੀ, ਚੌਥੀ ਪਾਤਸ਼ਾਹੀ, ਪੰਜਵੀਂ ਪਾਤਸ਼ਾਹੀ ਨੇ ਕੋਈ ਸ਼ੱਕ ਨਹੀਂ ਰਹਿਣ ਦਿੱਤਾ ਕਿ ਉਹ ਸ਼ਬਦ ਕੀ ਚੀਜ਼ ਹੈ, ਉਹ ਨਾਮ ਕੀ ਚੀਜ਼ ਹੈ, ਕਿਹੜੇ ਸ਼ਬਦ ਔਰ ਨਾਮ ਦੀ ਤਰਫ ਆਪ ਇਸ਼ਾਰਾ ਕਰਦੇ ਹਨ। ਇਸੇ ਤਰ੍ਹਾਂ ਸਵਾਮੀ ਜੀ ਮਹਾਰਾਜ ਨੂੰ ਵੀ ਉਸ ਸ਼ਬਦ ਦੇ ਮੁਤਲਕ ਬੜੀ ਅੱਛੀ ਤਰ੍ਹਾਂ ਖੋਲ੍ਹ ਕੇ ਸਮਝਾਉਣ ਦਾ ਮੌਕਾ ਮਿਲਿਆ ਹੈ। ਕਬੀਰ ਸਾਹਿਬ ਨੇ ਵੀ ਉਸ ਸ਼ਬਦ ਦੇ ਮੁਤਲਕ ਬੜੀ ਅੱਛੀ ਤਰ੍ਹਾਂ, ਬਾਵਜੂਦ ਕਿ ਬਨਾਰਸ ਵਿੱਚ ਬੈਠੇ ਹੋਏ ਸੀ, ਬੜੀ ਅੱਛੀ ਤਰ੍ਹਾਂ ਖੋਲ੍ਹ ਖੋਲ੍ਹ ਕੇ ਲੋਕਾਂ ਨੂੰ ਸਮਝਾਇਆ ਹੈ। ਸੋ ਮਹਾਤਮਾ ਉਸ ਸ਼ਬਦ ਦੀ ਮਹਿਮਾ ਕਰਦੇ ਹਨ, ਮਹਾਤਮਾ ਉਸ ਨਾਮ ਦੀ ਮਹਿਮਾ ਕਰਦੇ ਹਨ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਨਾਮ ਮਿਲੇ ਮੰਤਰ ਪੀਏ ਬਿਨ ਨਾਮੇ ਤਿਰਗ ਜੀਵਾ। ਜਦੋਂ ਉਹ ਨਾਮ ਸਾਨੂੰ ਅੰਦਰੋਂ ਮਿਲ ਜਾਂਦਾ ਹੈ, ਮਨ ਵਿੱਚ ਤ੍ਰਿਪਤ ਔਰ ਸ਼ਾਂਤੀ ਆ ਜਾਂਦੀ ਹੈ। ਸੋ ਜਿਤਨਾ ਚਿਰ ਉਸ ਨਾਮ ਦੀ ਲੱਜ਼ਤ ਹਾਸਲ ਨਹੀਂ ਕਰਦੇ, ਕਿਸੇ ਦਾ ਮੁਕਤੀ ਹਾਸਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਨੇ ਬੜਾ ਖੋਲ੍ਹ ਕੇ ਪ੍ਰਚਾਰ ਕੀਤਾ ਹੈ, ਨਾਮੇ ਤੁਲਨਾ ਪੁੱਜੀ ਸਭ ਡਿੱਠੀ ਠੋਕ ਵਜਾਏ। ਗੁਰੂ ਸਾਹਿਬ ਕਹਿੰਦੇ, ਮੈਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰਦਾ, ਪੜ੍ਹੀਆਂ ਪੜ੍ਹਾਈਆਂ ਗੱਲਾਂ ਨਹੀਂ ਸਮਝਾਉਂਦਾ, ਉਸ ਠੋਕ ਵਜਾ ਕੇ ਜ਼ਾਤੀ ਤਜਰਬਾ ਸੰਗਤ ਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਉਸ ਨਾਮ ਭਗਤੀ ਦਾ ਦੁਨੀਆਂ ਵਿੱਚ ਕੋਈ ਮੁਕਾਬਲਾ ਨਹੀਂ ਕਰ ਸਕਦੀ। ਤੀਸਰੀ ਪਾਤਸ਼ਾਹੀ ਨੇ ਕਿਤਨਾ ਖੋਲ੍ਹ ਕੇ ਕਿਹਾ ਹੈ, ਬਿਨ ਨਾਮੇ ਹੋਰ ਪੂਜ ਨਾ ਹੋਈ ਪਰਮ ਪੁੱਲੀ ਲੋਕਾਹੀ। ਨਾਮ ਦੀ ਕਮਾਈ ਤੋਂ ਬਗੈਰ ਤਾਂ ਮਾਲਕ ਦੀ ਕੋਈ ਭਗਤੀ ਹੀ ਨਹੀਂ ਹੈ, ਮਾਲਕ ਦੀ ਕੋਈ ਪੂਜਾ ਹੀ ਨਹੀਂ ਹੈ, ਦੁਨੀਆਂ 'ਤੇ ਐਵੇਂ ਇੱਧਰ ਉੱਧਰ ਭਟਕਦੀ ਫਿਰਦੀ ਹੈ। ਪਹਿਲੀ ਪਾਤਸ਼ਾਹੀ ਨੇ ਕਿਹਾ ਸੀ, ਨਾਮ ਵਿਸਾਰ ਚੱਲੇ ਅਨੁਮਾਰਗ ਅੰਤਕਾਲ ਪਛਤਾਈ ਹੈ। ਤੁਸੀਂ ਨਾਮ ਦੀ ਕਮਾਈ ਕਰਨ ਦਾ ਰਸਤਾ ਛੱਡ ਕੇ ਜਿਹੜੇ ਵੀ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰੋਗੇ, ਮੌਤ ਦੇ ਵਕਤ ਪਛਤਾਉਣਾ ਪਵੇਗਾ। ਐਵੇਂ ਵਹਿਮਾਂ ਭਰਮਾਂ ਵਿੱਚ ਫਸ ਕੇ ਕੀਮਤੀ ਵਕਤ ਨੂੰ ਜ਼ਾਇਆ ਕਰ ਦਿੱਤਾ। ਸੋ ਮਹਾਤਮਾ ਸਾਨੂੰ ਬਾਹਰ ਮੁਖੀ ਨਹੀਂ ਕਰਦੇ, ਅੰਤਰ ਮੁਖੀ ਕਰਦੇ ਹਨ। ਉਸ ਸ਼ਬਦ ਦਾ ਜ਼ਿਕਰ ਕਰਦੇ ਹਨ, ਉਸ ਨਾਮ ਦਾ ਜ਼ਿਕਰ ਕਰਦੇ ਹਨ ਜਿਹੜਾ ਕਿ ਹਰ ਇੱਕ ਦੇ ਅੰਦਰ ਤੁਨਕਾਰਾਂ ਦੇ ਰਿਹਾ ਹੈ।
ਨਾਮ ਕੇ ਰੰਗ ਮੇਂ ਰੰਗ ਜਾ ਮਿਲੇ ਤੋਹੇ ਤਾਮਨ ਜੇ ਆਪਣਾ ਗੁਰੂ ਕੀ ਸ਼ਰਨ ਦੇ ਕਰ ਲੇ ਬਿਨਾ ਇਸ ਕਾਜ ਨਹਿ ਸਰਨਾ।
ਮਹਾਤਮਾ ਦੀ ਬਾਣੀ ਵਿੱਚ ਜਗ੍ਹਾ ਜਗ੍ਹਾ ਸ਼ਰਨ ਦਾ ਬੜਾ ਜ਼ਿਕਰ ਆਉਂਦਾ ਹੈ। ਸ਼ਰਨ ਦੋ ਕਿਸਮ ਦੀ ਹੈ, ਇੱਕ ਬਾਹਰੀ ਸ਼ਰਨ ਹੈ, ਇੱਕ ਅੰਤਰੀ ਸ਼ਰਨ ਹੈ। ਬਾਹਰੀ ਸ਼ਰਨ ਹਾਸਲ ਕਰਨ ਦਾ ਮਤਲਬ ਹੈ ਕਿ ਮਨ ਦੀ ਮੱਤ ਉੱਤੇ ਨਹੀਂ ਚੱਲਣਾ, ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲਣਾ ਹੈ, ਕਿਉਂਕਿ ਮਨ ਸਾਨੂੰ ਬਾਹਰ ਮੁਖੀ ਕਰ ਦਿੰਦਾ ਹੈ, ਕਰਮ ਕਾਂਡ ਦੀ ਤਰਫ ਖਿੱਚ ਕੇ ਲੈ ਜਾਂਦਾ ਹੈ। ਕਦੇ ਮਹਾਤਮਾ ਦੀਆਂ ਖੜਾਵਾਂ ਦੀ ਪੂਜਾ ਵਿੱਚ ਲੱਗ ਜਾਂਦੇ ਹਾਂ, ਕਦੇ ਸਮਾਧਾਂ ਦੀ ਪੂਜਾ ਵਿੱਚ ਲੱਗ ਜਾਂਦੇ ਹਾਂ, ਕਦੇ ਬੁੱਤਾਂ ਦੀ ਪੂਜਾ ਵਿੱਚ ਲੱਗ ਜਾਂਦੇ ਹਾਂ, ਕਦੇ ਗ੍ਰੰਥਾਂ ਪੋਥੀਆਂ ਨੂੰ ਪੜ੍ਹਨਾ ਪੜ੍ਹਾਉਣਾ ਮੁਕਤੀ ਸਮਝ ਲੈਂਦੇ ਹਾਂ, ਕਦੇ ਸਰੋਵਰਾਂ ਵਿੱਚ ਇਸ਼ਨਾਨ ਕਰਨਾ ਮੁਕਤੀ ਸਮਝ ਲੈਂਦੇ ਹਾਂ। ਮਹਾਤਮਾ ਇਹਨਾਂ ਝਗੜਿਆਂ ਤੋਂ ਛੁਡਾ ਕੇ ਸਾਡੇ ਖਿਆਲ ਨੂੰ ਅੰਤਰ ਸ਼ਬਦ ਦੇ ਨਾਲ ਜੋੜਦੇ ਹਨ, ਅੰਤਰ ਨਾਮ ਦੇ ਨਾਲ ਜੋੜਦੇ ਹਨ। ਸੋ ਅਸੀਂ ਮਨ ਦੇ ਮਗਰ ਨਹੀਂ ਲੱਗਣਾ, ਗੁਰਮੁਖਾਂ ਦੇ ਕਹਿਣ ਦੇ ਮੁਤਾਬਕ ਸੁਰਤ ਸ਼ਬਦ ਦਾ ਅਭਿਆਸ ਕਰਨਾ ਹੈ। ਇਹ ਬਾਹਰ ਦੀ ਗੁਰਮੁਖਾਂ ਦੀ ਸ਼ਰਨ ਹਾਸਲ ਕਰਨੀ ਹੈ। ਕਿਆ ਆਪਣੇ ਮਨ ਨੂੰ ਜ਼ਬਰਦਸਤੀ ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚਲਾਉਣਾ ਹੈ। ਇੱਕ ਅੰਤਰੀ ਸ਼ਰਨ ਹੈ, ਜਦੋਂ ਅਸੀਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ, ਜਦੋਂ ਸਾਡੀ ਆਤਮਾ ਤੋਂ ਸਭ ਗੰਦੇ ਗੰਦੇ ਗਲਾਫ ਉੱਤਰ ਜਾਂਦੇ ਹਨ, ਰੂਹ ਨੰਗੀ ਹੋ ਜਾਂਦੀ ਹੈ, ਰੂਹ ਨਿਰਮਲ ਹੋ ਜਾਂਦੀ ਹੈ, ਪਿਓਰ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ, ਫਿਰ ਉਹ ਆਪਣੇ ਆਪ ਨੂੰ ਸਤਿਗੁਰਾਂ ਦੇ ਹਵਾਲੇ ਕਰ ਦਿੰਦੇ ਹਾਂ। ਇਸ ਦੇ ਮੁਤਲਕ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਦਰਸ਼ਨ ਭੇਂਟ ਪਾਪ ਸਭ ਨਾਸ਼ੇ। ਇਹ ਆਤਮਾ ਨੂੰ ਅਸੀਂ ਦਰਸ਼ਨਾਂ ਦੀ ਭੇਂਟ ਕਰ ਦੇਣਾ ਹੈ। ਪੇਂਟ ਅਸੀਂ ਉਹ ਚੀਜ਼ ਕਰ ਸਕਦੇ ਹਾਂ ਜਿਹੜੀ ਸਾਡੀ ਹੋਵੇ। ਹੁਣ ਅਸੀਂ ਕੀ ਪੇਂਟ ਕਰ ਸਕਦੇ ਹਾਂ, ਕਿਉਂਕਿ ਆਤਮਾ ਤਾਂ ਮਨ ਦੀ ਗੁਲਾਮ ਬਣੀ ਹੋਈ ਹੈ, ਮਨ ਅੱਗੇ ਇੰਦਰੀਆਂ ਦੇ ਭੋਗਾਂ ਦਾ ਗੁਲਾਮ ਬਣਿਆ ਹੋਇਆ ਹੈ, ਸਾਡਾ ਵੱਸ ਹੀ ਕਿਸੇ ਚੀਜ਼ 'ਤੇ ਨਹੀਂ ਜੀ। ਪੇਂਟ ਅਸੀਂ ਕੀ ਕਰਨੀ ਹੈ, ਜਦੋਂ ਸ਼ਬਦ ਦੀ ਕਮਾਈ ਕਰਕੇ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਵਾਂਗੇ, ਆਤਮਾ ਮਨ 'ਤੇ ਡੋਮੀਨੇਟ ਕਰੇਗੀ, ਮਨ ਇੰਦਰੀਆਂ ਦੇ ਭੋਗਾਂ 'ਤੇ ਡੋਮੀਨੇਟ ਕਰਦਾ ਹੈ, ਫਿਰ ਆਤਮਾ 'ਤੇ ਸਾਡਾ ਪੂਰਾ ਕੰਟਰੋਲ ਹੋ ਜਾਂਦਾ ਹੈ। ਜਦੋਂ ਨਿਰਮਲ ਹੋ ਜਾਂਦੀ ਹੈ, ਪਿਓਰ ਔਰ ਪਵਿੱਤਰ ਹੋ ਜਾਂਦੀ ਹੈ, ਫਿਰ ਅਸੀਂ ਆਪਣੇ ਆਪ ਨੂੰ ਸਤਿਗੁਰਾਂ ਦੇ ਹਵਾਲੇ ਕਰਦੇ ਹਾਂ। ਇਹ ਅੰਤਰੀ ਸ਼ਰਨ ਹੈ। ਜਿਸ ਦੇ ਮਤਲਬ ਕਈ ਜਗ੍ਹਾ ਇਸ਼ਾਰਾ ਗੁਰੂ ਨਾਨਕ ਸਾਹਿਬ ਨੇ ਵੀ ਕੀਤਾ ਹੈ, ਵਡਭਾਗੀ ਵਡਭਾਗਿਆ ਜੋ ਆਏ ਮਿਲੇ ਗੁਰ ਪਾਸ। ਉਹ ਜੀ ਬੜੇ ਭਾਗਾਂ ਵਾਲੇ ਹਨ, ਖੁਸ਼ਕਿਸਮਤ ਹਨ, ਉਹਨਾਂ ਦਾ ਦੇਹ ਵਿੱਚ ਆਉਣਾ ਮੁਬਾਰਕ ਹੈ, ਦੇਹ ਵਿੱਚ ਆਉਣ ਦਾ ਪਰਪਜ਼ ਔਰ ਮਕਸਦ ਪੂਰਾ ਹੋ ਜਾਂਦਾ ਹੈ, ਜਿਹੜੇ ਗੁਰਮੁਖਾਂ ਦੇ ਪਾਸ ਆ ਜਾਂਦੇ ਹਨ। ਕਿ ਗੁਰਮੁਖਾਂ ਦੀ ਸੰਗਤ ਵਿੱਚ ਨਹੀਂ, ਗੁਰਮੁਖਾਂ ਦੇ ਆਪਣੇ ਆਪ ਨੂੰ ਸਪੁਰਦ ਕਰ ਦਿੰਦੇ ਹਨ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਕਹੋ ਨਾਨਕ ਜਿਨ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਇਹ ਕਿੱਥੇ ਲੇਖਾ ਨਿਬੜਦਾ ਹੈ? ਜਦੋਂ ਅਸੀਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਹੋ ਕੇ ਆਪਣੇ ਆਪ ਨੂੰ ਸਤਿਗੁਰਾਂ ਦੇ ਹਵਾਲੇ ਕਰ ਦਿੰਦੇ ਹਾਂ, ਉਦੋਂ ਸਾਡਾ ਕਰਮਾਂ ਦਾ ਹਿਸਾਬ ਕਿਤਾਬ ਖਤਮ ਹੁੰਦਾ ਹੈ, ਔਰ ਇਹਨਾਂ ਪਾਪਾਂ ਦਾ ਪੁੰਨਾਂ ਔਰ ਪਾਪਾਂ ਦਾ ਹਿਸਾਬ ਕਿਤਾਬ ਖਤਮ ਹੁੰਦਾ ਹੈ। ਇਹ ਅਸਲੀ ਪੇਂਟ ਹੈ, ਇਹ ਅਸਲੀ ਸ਼ਰਨ ਹੈ, ਜਿਹਨੂੰ ਕ੍ਰਾਈਸਟ ਨੇ ਕਿਹਾ ਸੀ, ਯੂ ਹੈਵ ਕਮ ਅਨ ਟੂ ਮੀ, ਆਈ ਹੈਵ ਕਮ ਅਨ ਟੂ ਯੂ। ਤੁਸੀਂ ਮੇਰੇ ਅੰਦਰ ਸਮਾ ਗਏ ਹੋ, ਮੈਂ ਤੁਹਾਡੇ ਅੰਦਰ ਸਮਾ ਗਿਆ ਹਾਂ। ਇਸ ਦੇ ਮੁਤਲਕ ਪਹਿਲੀ ਪਾਤਸ਼ਾਹੀ ਨੇ ਇਸ਼ਾਰਾ ਕੀਤਾ ਸੀ, ਅਕਥ ਕਥਾ ਵਿਚਾਰ ਇਹ ਸਤਿਗੁਰ ਮਾਹੇ ਸਮਾਏ। ਅਸੀਂ ਸ਼ਬਦ ਔਰ ਨਾਮ ਦੀ ਕਮਾਈ ਕਰਨੀ ਹੈ ਤਾਂ ਕਿ ਜਾ ਕੇ ਸਤਿਗੁਰਾਂ ਵਿੱਚ ਜਾ ਕੇ ਸਮਾ ਜਾਈਏ। ਰਾਂਝਾ ਰਾਂਝਾ ਕਰਦੀ ਨਹੀਂ, ਮੈਂ ਰਾਂਝਾ ਹੋਈ, ਇਤਨਾ ਰਾਂਝੇ ਨਾਲ ਪਿਆਰ ਹੈ ਕਿ ਮੈਂ ਰਾਂਝਾ ਹੀ ਬਣ ਕੇ ਬੈਠ ਗਈ ਹਾਂ। ਇਤਨੀ ਅਸੀਂ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਾਂ ਕਿ ਸਤਿਗੁਰਾਂ ਵਿੱਚ ਜਾ ਕੇ ਸਮਾ ਜਾਂਦੇ ਹਾਂ, ਆਪਣੇ ਆਪ ਦੀ ਹਸਤੀ ਨੇਸ ਤੋਂ ਨਬੂਦ ਕਰ ਦਿੰਦੇ ਹਾਂ। ਇਹ ਅੰਤਰੀ ਸ਼ਰਨ ਹੈ। ਇੱਥੇ ਸਵਾਮੀ ਜੀ ਬਾਹਰ ਦੀ ਸ਼ਰਨ ਦਾ ਜ਼ਿਕਰ ਕਰਦੇ ਹਨ ਕਿ ਅਸੀਂ ਮਨ ਦੇ ਮਗਰ ਲਾ ਕੇ ਮਾਲਕ ਦੀ ਭਗਤੀ ਨਹੀਂ ਕਰਨੀ, ਅਸੀਂ ਗੁਰਮੁਖਾਂ ਦੇ ਮਗਰ ਲਾ ਕੇ ਮਾਲਕ ਦੀ ਭਗਤੀ ਕਰਨੀ ਹੈ। ਕਿ ਸਿਮਰਨ ਔਰ ਧਿਆਨ ਦੇ ਜ਼ਰੀਏ ਖਿਆਲ ਨੂੰ ਅੱਖਾਂ ਪਿੱਛੇ ਲਿਆ ਕੇ ਸ਼ਬਦ ਦੇ ਨਾਲ ਜੋੜਨਾ ਹੈ, ਨਾਮ ਦੇ ਨਾਲ ਜੋੜਨਾ ਹੈ।
ਗੁਰੂ ਕੀ ਸਰਨ ਦੇਹ ਕਰ ਲੈ, ਬਿਨਾ ਇਸ ਕਾਜ ਨਹਿ ਸਰਨਾ, ਲਾਭ ਔਰ ਮਾਨ ਕਿਉਂ ਚਾਹੇ, ਪੜੇਗਾ ਫਿਰ ਤੁਝੇ ਦੇਣਾ।
ਹੁਣ ਨਾਮ ਦੀ ਕਮਾਈ ਕਰਨਿਆਂ ਨੂੰ ਦੋ ਗੁਰੂ ਸਾਹਿਬ ਬੜੀਆਂ ਜ਼ਬਰਦਸਤ ਨਸੀਹਤਾਂ ਕਰਦੇ ਹਨ। ਐਵੇਂ ਲੋਕਾਂ ਨੂੰ ਦੇਖ ਦੇਖ ਕੇ ਨਾ ਸੜੋ, ਲੋਕਾਂ ਨੂੰ ਮੁਹੱਲਿਆਂ ਵਿੱਚ ਰਹਿੰਦੇ ਦੇਖ ਕੇ ਨਾ ਸੜੋ, 5-star ਹੋਟਲਾਂ ਵਿੱਚ ਰਹਿੰਦੇ ਦੇਖ ਕੇ ਨਾ ਸੜੋ। ਜੋ ਸਾਨੂੰ ਪਰਮਾਤਮਾ ਨੇ ਦੇਣਾ ਹੈ ਸਾਡੇ ਤੁਰ ਮਸਤਕ ਵਿੱਚ ਲਿਖਿਆ ਹੋਇਆ ਹੈ। ਸਾਨੂੰ ਉਹਦੇ ਪਾਣੇ ਵਿੱਚ ਰਹਿਣਾ ਚਾਹੀਦਾ ਹੈ, ਸਬਰ ਕਰਨਾ ਚਾਹੀਦਾ ਹੈ, ਸੰਤੋਖ ਕਰਨਾ ਚਾਹੀਦਾ ਹੈ। ਆਪਣੇ ਹੇਠਾਂ ਦੀ ਤਰਫ ਲਿਖੋ, ਲੋਕ ਰੋਟੀ ਕੱਪੜੇ ਵਾਸਤੇ ਤਰਫ ਰਹੇ ਹਨ, ਅਸੀਂ ਏਅਰ ਕੰਡੀਸ਼ਨਾਂ ਕਮਰਿਆਂ ਵਿੱਚ ਬੈਠੇ ਹੋਏ ਹਾਂ, ਔਰ ਲੋਕ ਬਾਹਰ ਗਰਮੀ ਦੇ ਮੌਸਮ ਦੇ ਅੰਦਰ ਫੁੱਟਪਾਥਾਂ 'ਤੇ ਉਹਨਾਂ ਨੂੰ ਸੌਣ ਨੂੰ ਜਗ੍ਹਾ ਨਹੀਂ ਮਿਲਦੀ, ਦਰੱਖਤਾਂ 'ਤੇ ਉਹਨਾਂ ਨੂੰ ਸਾਇਆ ਨਹੀਂ ਮਿਲਦਾ, ਅਸੀਂ ਉੱਪਰ ਦੀ ਤਰਫ ਮੂੰਹ ਕਰੀ ਬੈਠੇ ਹਾਂ, ਹੇਠਾਂ ਦੀ ਤਰਫ ਵੀ ਕਦੇ ਮੂੰਹ ਕਰਕੇ ਦੇਖਣਾ ਚਾਹੀਦਾ ਹੈ। ਇਸ ਵਾਸਤੇ ਆਪ ਕਹਿੰਦੇ, ਲੋਭ ਰੂਪੀ ਕੁੱਤਾ ਤਾਂ ਸਾਡੇ ਅੰਦਰ ਭੌਂਕਦਾ ਹੀ ਰਹਿਣਾ ਹੈ। ਜੋ ਮਰਜ਼ੀ ਪਰਮਾਤਮਾ ਸਾਨੂੰ ਦੇ ਦੇਵੇ, ਸਾਡੇ ਮਨ ਵਿੱਚ ਕਦੇ ਸਬਰ ਨਹੀਂ ਆਉਂਦਾ, ਸਾਡੇ ਮਨ ਵਿੱਚ ਕਦੇ ਸੰਤੋਖ ਨਹੀਂ ਆਉਂਦਾ। ਸੋ ਇਸ ਵਾਸਤੇ ਕਹਿੰਦੇ, ਜੋ ਕੁਛ ਮਾਲਕ ਨੇ ਦਿੱਤਾ ਹੈ ਉਹਦਾ ਸ਼ੁਕਰ ਕਰਨਾ ਚਾਹੀਦਾ ਹੈ। ਲੱਖਾਂ ਕਰੋੜਾਂ ਨਾਲੋਂ ਚੰਗੇ ਹਾਂ ਛੋਟੀ ਜਿਹੀ ਬਿਮਾਰੀ ਹੋ ਜਾਵੇ, ਸਾਰੇ ਘਰ ਵਾਲਿਆਂ ਨੂੰ ਆਪਾਂ ਸੋਲੀ 'ਤੇ ਝੁੱਕ ਦਿੰਦੇ ਹਾਂ। ਤੁਸੀਂ ਹਸਪਤਾਲ ਵਿੱਚ ਜਾ ਕੇ ਦੇਖੋ, ਪਤਾ ਨਹੀਂ ਬਿਮਾਰੀਆਂ ਦਾ ਅੰਤ ਹੀ ਕੋਈ ਨਹੀਂ ਹੈ, ਗਿਣਤੀ ਵਿੱਚ ਹੀ ਲੋਕਾਂ ਦੀਆਂ ਬਿਮਾਰੀਆਂ ਨਹੀਂ ਆ ਸਕਦੀਆਂ। ਸੋ ਕੁਛ ਬਰਦਾਸ਼ਤ ਵੀ ਇਨਸਾਨ ਨੂੰ ਆਪਣੇ ਆਪ ਕਰਨੀ ਚਾਹੀਦੀ ਹੈ। ਔਰ ਅਗਰ ਮਾਲਕ 'ਤੇ ਭਰੋਸਾ ਕਰਦੇ ਹਾਂ, ਮਾਲਕ ਵੀ ਦਇਆ ਕਰਦਾ ਹੈ, ਮਿਹਰ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਉਹਨੂੰ ਸਾਡੇ ਨਾਲੋਂ ਸਾਡਾ ਕਿਤੇ ਜ਼ਿਆਦਾ ਫਿਕਰ ਹੈ। ਮੈਨੂੰ ਯਾਦ ਹੈ ਇੱਕ ਦਫ਼ਾ ਮਹਾਰਾਜ ਜੀ ਫਰਮਾਉਣ ਲੱਗੇ ਕਿ ਜਿਸ ਵਕਤ ਪਹਿਲੀ ਦਫ਼ਾ ਉਹ ਡੇਰੇ ਵਿੱਚ ਆਏ ਹਨ, ਆਪ ਨੇ ਖਿਆਲ ਕੀਤਾ ਕਿ ਬਾਬਾ ਜੀ ਨੇ ਇਹ ਲੰਗਰ ਤਾਂ ਚਲਾ ਦਿੱਤਾ ਹੈ, ਲੇਕਿਨ ਇਹਨੂੰ ਇਹ ਚੱਲੇਗਾ ਕਿਸ ਤਰ੍ਹਾਂ? ਕਿਉਂਕਿ ਮੈਂ ਤਾਂ ਅੱਜ ਤੱਕ ਆਪਣੇ ਘਰ ਵਾਲਿਆਂ ਅੱਗੇ ਹੱਥ ਨਹੀਂ ਫੈਲਾਇਆ, ਅਤੇ ਸੰਗਤ ਨੂੰ ਮੈਂ ਲੰਗਰ ਵਾਸਤੇ ਕੀ ਕਹਾਂਗਾ? ਕਹਿੰਦੇ, ਅੰਦਰ ਜਦੋਂ ਮੈਂ ਭਜਨ 'ਤੇ ਬੈਠਾ, ਬਾਬਾ ਜੀ ਮੇਰੇ ਸਾਹਮਣੇ ਆ ਕੇ ਖੜ੍ਹੇ ਹੋ ਗਏ। ਕਹਿੰਦੇ, ਸਵਾਮੀ ਜੀ ਦਾ ਲੰਗਰ ਹੈ, ਖੂਬ ਅੱਛੇ ਦਿਲ ਨਾਲ ਖਿਲਾਓ, ਇੱਥੇ ਕੋਈ ਕਮੀ ਨਹੀਂ ਕਦੇ ਆ ਸਕਦੀ। ਸੋ ਤੁਸੀਂ ਅੱਜ ਦੇਖ ਲਓ, ਤੁਹਾਡੇ ਸਾਰੇ ਲੰਗਰ ਦੇ ਸਟੋਰ ਭਰੇ ਹੋਏ ਹਨ। ਇਤਨੀ ਲੋਕ ਸੇਵਾ ਲਿਆਉਂਦੇ ਹਨ ਕਿ ਲੰਗਰ ਵਿੱਚ ਸਾਂਭਣ ਨੂੰ ਕਿਸੇ ਨੂੰ ਜਗ੍ਹਾ ਨਹੀਂ ਮਿਲਦੀ। ਸੋ ਇਹ ਸੰਗਤ ਦੀ ਸੇਵਾ ਹੈ, ਇਹ ਮਾਲਕ ਦੀ ਬਖਸ਼ਿਸ਼ ਹੈ। ਜਦੋਂ ਅਸੀਂ ਮਾਲਕ 'ਤੇ ਭਰੋਸਾ ਰੱਖਦੇ ਹਾਂ, ਮਾਲਕ ਵੀ ਸਾਡੇ 'ਤੇ ਦਇਆ ਕਰਦਾ ਹੈ, ਮਾਲਕ ਵੀ ਸਾਡੇ 'ਤੇ ਬਖਸ਼ਿਸ਼ ਕਰਦਾ ਹੈ। ਤੁਸੀਂ ਆਪਣਾ ਹਸਪਤਾਲ ਹੀ ਦੇਖ ਲਓ, ਕਦੇ ਕਿਸੇ ਨੂੰ ਇਹ ਖਿਆਲ ਨਹੀਂ ਸੀ ਜਦੋਂ ਸ਼ੁਰੂ ਕੀਤਾ ਸੀ, ਸਭ ਦੇ ਮਨ ਵਿੱਚ ਇਹੋ ਖਿਆਲ ਸੀ ਐਡਾ ਵੱਡਾ ਹਸਪਤਾਲ ਸ਼ੁਰੂ ਕਰ ਦਿੱਤਾ, ਇਹਦਾ ਖਰਚ ਕੌਣ ਪੂਰਾ ਕਰੇਗਾ, ਇਹਨੂੰ ਚਲਾਏਗਾ ਕੌਣ, ਅੱਜ ਇਹਨਾਂ ਨੂੰ ਪੈਸਾ ਸਾਂਭਣਾ ਮੁਸ਼ਕਲ ਹੋ ਚੁੱਕਾ ਹੈ। ਸੋ ਇਹ ਇਸ ਵਾਸਤੇ ਮਾਲਕ 'ਤੇ ਭਰੋਸਾ ਕਰਨਾ ਚਾਹੀਦਾ ਹੈ, ਮਾਲਕ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ।
ਮਾਨ ਕਿਉਂ ਚਾਹੇਗਾ ਫਿਰ ਤੁਝੇ ਦੇਣਾ।
ਹੁਣ ਆਪ ਸਮਝਾਉਂਦੇ ਹਨ ਕਿ ਦੁਨੀਆ ਦੀ ਮਾਨ ਵਡਿਆਈ ਤੋਂ ਬਚਣਾ ਚਾਹੀਦਾ ਹੈ। ਦਿਲ ਤਾਂ ਬੜਾ ਕਰਦਾ ਹੈ ਸਾਡੇ ਗੜਾਂ ਵਿੱਚ ਲੋਕ ਫੁੱਲਾਂ ਦੇ ਹਾਰ ਪਾਉਣ, ਸਾਨੂੰ ਹਾਥੀਆਂ 'ਤੇ ਚੜ੍ਹਾ ਕੇ ਸਾਡੇ ਜਲੂਸ ਕੱਢਣ ਔਰ ਸਾਨੂੰ ਮੱਥੇ ਟੇਕਣ, ਸਾਡੀਆਂ ਅਖਬਾਰਾਂ ਵਿੱਚ ਤਸਵੀਰਾਂ ਛੱਪਣ। ਸਵਾਮੀ ਜੀ ਕਹਿੰਦੇ ਤੁਹਾਨੂੰ ਇਹਦਾ ਫਾਇਦਾ ਕੀ ਮਿਲੇਗਾ, ਲੋਕ ਨੰਗ ਕਰਕੇ ਰੱਖ ਦੇਣਗੇ। ਮਾਲਕ ਦੀ ਦਇਆ ਨੂੰ, ਮਾਲਕ ਦੀ ਬਖਸ਼ਿਸ਼ ਨੂੰ ਅੰਦਰ ਹਜ਼ਮ ਕਰਨਾ ਚਾਹੀਦਾ ਹੈ। ਕੌਡੀਆਂ ਵਾਂਗੂ ਬਾਜ਼ਾਰਾਂ ਵਿੱਚ ਖੜਕਾਉਣਾ ਨਹੀਂ ਚਾਹੀਦਾ। ਜਿਤਨਾ ਤੁਸੀਂ ਆਪਣੇ ਅੰਦਰ ਹਜ਼ਮ ਕਰੋਗੇ, ਉਤਨੀ ਪਰਮਾਤਮਾ ਤੁਹਾਡੇ 'ਤੇ ਦਇਆ ਕਰੇਗਾ, ਉਤਨੀ ਪਰਮਾਤਮਾ ਤੁਹਾਡੇ 'ਤੇ ਬਖਸ਼ਿਸ਼ ਕਰੇਗਾ। ਇਸੇ ਵਾਸਤੇ ਸਵਾਮੀ ਜੀ ਕਹਿੰਦੇ ਪ੍ਰੀਤ ਪ੍ਰਤੀਤ ਗੁਰ ਕੀ ਕਰਨਾ, ਨਾਮ ਰਸਾਇਣ ਘੱਟ ਮੇ ਜਲਣਾ। ਗੁਰਮੁਖਾਂ ਨਾਲ ਪਿਆਰ ਕਰਨਾ ਹੈ, ਭਰੋਸਾ ਕਰਨਾ ਹੈ ਔਰ ਨਾਮ ਰਸਾਇਣ ਘੱਟ ਮੇ ਜਲਣਾ। ਜੋ ਮਾਲਕ ਤੁਹਾਡੇ 'ਤੇ ਦਇਆ ਮਿਹਰ ਬਖਸ਼ਿਸ਼ ਕਰਦਾ ਹੈ, ਜਿਸ ਤਰ੍ਹਾਂ ਰਸਾਇਣ ਹੱਦਾਂ ਵੀ ਤੁਹਾਡੇ ਰਥ ਜਾਂਦੀ ਹੈ, ਇਸੇ ਤਰ੍ਹਾਂ ਮਾਲਕ ਵੀ ਤੁਹਾਡੇ ਹੱਡਾਂ 'ਚ ਰਥ ਜਾਣੀ ਚਾਹੀਦੀ ਹੈ। ਮਨ ਵਿੱਚ ਨਿਮਰਤਾ ਪੈਦਾ ਕਰਨੀ ਚਾਹੀਦੀ ਹੈ, ਮਨ ਵਿੱਚ ਆਜ਼ੀ ਪੈਦਾ ਕਰਨੀ ਚਾਹੀਦੀ ਹੈ। ਅਸੀਂ ਕਿਸ ਚੀਜ਼ ਦਾ ਹੰਕਾਰ ਕਰਦੇ ਹਾਂ, ਸੋਚ ਕੇ ਦੇਖ ਲਓ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਮਨ ਰੇ ਕਿਉਂ ਗੁਮਾਨ ਅਬ ਕਰਨਾ, ਤਨ ਤੋਂ ਤੇਰਾ ਖਾਕ ਮਿਲੇਗਾ 84 ਜਾ ਪੜਨਾ। ਕਿਹੜੀ ਚੀਜ਼ ਦਾ ਹੰਕਾਰ ਕਰਦੇ ਹੋ, ਮਾਨ ਕਰਦੇ ਹੋ? ਜਿਸਮ ਦਾ, ਇਹਨੇ ਤਾਂ ਅਗਲੀ ਦੇ ਸਪੁਰਦ ਹੋ ਜਾਣਾ ਹੈ, ਇਹਨੇ ਮਿੱਟੀ ਦੇ ਸਪੁਰਦ ਹੋ ਜਾਣਾ ਹੈ, ਤੁਹਾਨੂੰ ਧਰਮ ਰਾਜ ਕੋਲ ਪੇਸ਼ ਕੀਤਾ ਜਾਣਾ ਹੈ, ਪਤਾ ਨਹੀਂ ਕਿੰਨਾਂ ਨੂੰ ਜਾ ਕੇ ਮਾਤਾ ਪਿਤਾ ਕਹਿਣਾ ਪੈਣਾ ਹੈ, ਕਿਹੜੀਆਂ ਗੰਦੀਆਂ ਨਾਲੀਆਂ ਵਿੱਚ ਜਾ ਕੇ ਜਨਮ ਲੈਣਾ ਪੈਣਾ ਹੈ, ਕਿੱਥੇ ਜਾ ਕੇ ਸੜਨਾ ਪੈਂਦਾ ਹੈ, ਫਿਰ ਮੌਤ ਤੁਹਾਡੇ ਅੱਖਾਂ ਅੱਗੇ ਆ ਜਾਵੇਗੀ, ਫਿਰ ਤੁਹਾਨੂੰ ਇੱਥੇ ਆ ਕੇ ਜਨਮ ਲੈਣਾ ਪਵੇਗਾ। ਜਿਹਨੂੰ ਹੱਥਕੜੀ ਹੀ 24 ਘੰਟੇ ਲੱਗੀ ਰਹੇ, ਜਿਹੜਾ ਮਰਨ ਜੰਮਣਦਿਆਂ ਹੀ 24 ਘੰਟੇ ਦੁੱਖਾਂ ਵਿੱਚ ਫਸਿਆ ਰਹੇ, ਉਹ ਹੰਕਾਰ ਕਿਸ ਚੀਜ਼ ਦਾ ਕਰਦਾ ਹੈ, ਗਰੂਰ ਕਿਸ ਚੀਜ਼ ਦਾ ਕਰਦਾ ਹੈ? ਹਿਸਟਰੀ ਪੜ੍ਹ ਕੇ ਦੇਖ ਲਓ, ਬੜੇ ਬੜੇ ਫਾਥਾ, ਬੜੇ ਬੜੇ ਡਿਕਟੇਟਰ, ਜਿਨ੍ਹਾਂ ਕੋਲ ਦੁਨੀਆ ਥਰ ਥਰ ਕੰਬਿਆ ਕਰਦੀ ਸੀ, ਅੱਜ ਉਹਨਾਂ ਦੀ ਹਸਤੀ ਕਿੱਥੇ ਹੈ? ਉਹਨਾਂ ਦੀਆਂ ਕਬਰਾਂ ਨੂੰ ਆਪਾਂ ਠੋਕਰਾਂ ਮਾਰ ਮਾਰ ਕੇ ਗੁਜ਼ਰਦੇ ਹਾਂ ਔਰ ਉਹਨਾਂ ਦੀਆਂ ਹੱਡੀਆਂ ਸਾਡੇ ਪੈਰਾਂ ਹੇਠ ਆ ਕੇ ਖਰਾਬ ਹੋ ਰਹੀਆਂ ਹਨ, ਉਹਨਾਂ ਦੀ ਮਿੱਟੀ ਸਾਡੇ ਅੱਖਾਂ ਨੂੰ ਅੰਧਾ ਕਰਨ ਲੱਗੀ ਹੋਈ ਹੈ। ਸਾਨੂੰ ਭੁੱਲਣਾ ਨਹੀਂ ਚਾਹੀਦਾ, ਸਾਡੀਆਂ ਵੀ ਕਬਰਾਂ ਦਾ ਇਹੋ ਹਾਲ ਹੋਣਾ ਹੈ, ਸਾਡੀਆਂ ਵੀ ਹੱਡੀਆਂ ਲੋਕਾਂ ਦੇ ਪੈਰਾਂ ਹੇਠਾਂ ਰੁਲਦੀਆਂ ਹਨ, ਅਸੀਂ ਵੀ ਮਿੱਟੀ ਬਣ ਕੇ ਲੋਕਾਂ ਦੀਆਂ ਅੱਖਾਂ ਅੰਧੀਆਂ ਕਰਨੀਆਂ ਹਨ। ਅਸੀਂ ਸੋਚਦੇ ਹਾਂ ਮੌਤ ਤਾਂ ਸ਼ਾਇਦ ਲੋਕਾਂ ਵਾਸਤੇ ਹੈ, ਸਾਡੇ ਵਾਸਤੇ ਦੁਨੀਆ ਦੀ ਮਾਨ ਵਡਿਆਈ ਹੈ, ਹੰਕਾਰ ਹੈ, ਈਗੋ ਹੈ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ ਕਿ ਦੀਨ ਗਰੀਬੀ ਚਿੱਤ ਮੇ ਤਰਨਾ, ਮਨ ਵਿੱਚ ਨਿਮਰਤਾ ਪੈਦਾ ਕਰੋ, ਮਨ ਵਿੱਚ ਆਜ਼ੀ ਪੈਦਾ ਕਰੋ। ਕਿਹੜੀ ਚੀਜ਼ ਦਾ ਹੰਕਾਰ ਕਰਦੇ ਹੋ, ਕਿਹੜੇ ਹੋਮੇ ਵਿੱਚ ਫਸੇ ਹੋਏ ਹੋ? ਸੰਤਾਂ ਮਹਾਤਮਾ ਦੀ ਬਾਣੀ ਪੜ੍ਹ ਕੇ ਦੇਖੋ, ਗੁਰੂ ਨਾਨਕ ਸਾਹਿਬ ਵਰਗੇ ਕੁੱਲ ਪਰਮਾਤਮਾ ਹੋ ਕੇ ਆਪਣੇ ਆਪ ਨੂੰ ਨੀਚ ਕਰਮਾ ਕਹਿ ਕੇ ਯਾਦ ਕਰਦੇ ਹਨ, ਲਾਲਾ ਗੋਲਾ ਕਹਿ ਕੇ ਬਿਆਨ ਕਰਦੇ ਹਨ। ਅਸੀਂ ਜਿਨ੍ਹਾਂ 'ਚ ਲੋਕ ਸਾਨੂੰ ਹੱਥ ਨਾ ਜੋੜ ਲੈਣ, ਮੱਥੇ ਨਾ ਟੇਕ ਲੈਣ, ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਸੋ ਇਸ ਵਾਸਤੇ ਸਵਾਮੀ ਜੀ ਮਹਾਰਾਜ ਪਿਆਰ ਨਾਲ ਸਮਝਾਉਂਦੇ ਹਨ, ਹਜ਼ੂਰ ਫਰਮਾਇਆ ਕਰਦੇ ਸਨ, ਸਾਧੂ ਸਭ ਕੁਝ ਛੱਡ ਦਿੰਦਾ ਹੈ ਲੇਕਿਨ ਉਹ ਹੰਕਾਰ ਨਹੀਂ ਛੱਡ ਸਕਦਾ, ਉਹ ਮਾਨ ਵਡਿਆਈ ਨਹੀਂ ਛੱਡ ਸਕਦਾ। ਮੈਨੂੰ ਹਜ਼ੂਰ ਮਹਾਰਾਜ ਜੀ ਦੇ ਘਰ ਦੀ ਛੋਟੀ ਜਿਹੀ ਗੱਲ ਯਾਦ ਹੈ, ਸ਼ਾਇਦ ਨਹੀਂ ਕਹਿਣੀ ਚਾਹੀਦੀ। ਮੇਰੀ ਦਾਦੀ ਸਾਹਿਬਾ ਜਿਹੜੀ ਹਜ਼ੂਰ ਮਹਾਰਾਜ ਜੀ ਦੇ ਘਰੋਂ ਸੀ, ਮਾਤਾ ਜੀ ਸੀ, ਉਹ ਇੱਕ ਦਫ਼ਾ ਸ਼ਿਕਾਇਤ ਕਰਨ ਲੱਗੇ ਕਿ ਮੇਰੇ ਗੋਡਿਆਂ 'ਚ ਬੜੀ ਦਰਦ ਹੁੰਦੀ ਹੈ, ਵੈਸੇ ਤਾਂ ਮੈਂ ਬਿਲਕੁਲ ਠੀਕ ਹਾਂ, ਮੈਨੂੰ ਕੋਈ ਤਕਲੀਫ ਨਹੀਂ ਹੈ। ਮਹਾਰਾਜ ਜੀ ਹੱਸ ਕੇ ਕਹਿੰਦੇ, ਜੰਟਲਮੈਨਾਂ ਦੇ ਮੱਥੇ ਵੀ ਤਾਂ ਤੁਸੀਂ ਟਿਕਾਉਂਦੇ ਰਹੇ ਹੋ। ਸੋ ਇਹ ਸਭ ਹਿਸਾਬ ਕਿਤਾਬ ਹਰ ਇੱਕ ਨੂੰ ਇੱਥੇ ਦੇਣਾ ਪੈਂਦਾ ਹੈ।
ਕਰਮ ਜੋ ਕਰੇਗਾ ਤੂੰ ਵਹੀ ਫਿਰ ਹੋਗਨਾ ਪਰਨਾ।
ਹੁਣ ਆਪ ਕਹਿੰਦੇ ਹਨ ਇਹ ਜਿਹੜੀ ਦੁਨੀਆ ਹੈ ਕਰਮ ਭੂਮੀ ਹੈ, ਕਰਮਾ ਸੰਦੜਾ ਖੇਤ ਹੈ, ਸੋਚ ਸਮਝ ਕੇ ਚੱਲਣਾ ਚਾਹੀਦਾ ਹੈ। ਜਿਸ ਤਰ੍ਹਾਂ ਜ਼ਮੀਨ ਦੇ ਅੰਦਰ ਮਿਰਚ ਬੀਜੀਏ ਮਿਰਚ ਫਸਲ ਇਕੱਠੀ ਕਰਨ ਜਾਣਾ ਪਵੇਗਾ, ਅੰਬ ਬੀਜੀਏ ਅੰਬ ਦੀ ਫਸਲ ਇਕੱਠੀ ਕਰਨਾ ਪਵੇਗੀ। ਅੱਛੇ ਕਰਮ ਕਰਦੇ ਹਾਂ ਅੱਛਾ ਨਤੀਜਾ ਭੁਗਤਣ ਵਾਸਤੇ ਆ ਜਾਵਾਂਗੇ, ਮੰਦੇ ਕਰਮ ਕਰਦੇ ਹਾਂ ਮੰਦਾ ਨਤੀਜਾ ਭੁਗਤਣ ਵਾਸਤੇ ਆ ਜਾਵਾਂਗੇ। ਨਾ ਅੱਛੀਆਂ ਕਰਮਾਂ ਤੋਂ ਅਸੀਂ ਬਚ ਸਕਦੇ ਹਾਂ ਨਾ ਬੁਰੀਆਂ ਕਰਮਾਂ ਤੋਂ ਬਚ ਸਕਦੇ ਹਾਂ, ਹਰ ਇੱਕ ਕਰਮਾਂ ਦਾ ਇੱਥੇ ਆ ਕੇ ਹਿਸਾਬ ਕਿਤਾਬ ਦੇਣਾ ਪੈਂਦਾ ਹੈ। ਕਿਆ ਰਾਜਾ ਕਿਆ ਪਰਜਾ ਕਿਆ ਅਮੀਰ ਕਿਆ ਗਰੀਬ ਕਿਆ ਔਰਤ ਕਿਆ ਆਦਮੀ, ਔਰ ਇਹ ਇੱਥੇ ਕੋਈ ਹਰ ਇੱਕ ਜਾਮੇ ਵਿੱਚ ਜਾ ਕੇ ਜਦੋਂ ਜਨਮ ਲੈਂਦੇ ਹਾਂ ਉੱਥੇ ਦੁੱਖ ਹੀ ਦੁੱਖ ਮੁਸੀਬਤਾਂ ਹੀ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਕਿਸੇ ਜਾਮੇ ਅੰਦਰ ਜਾ ਕੇ ਅਸੀਂ ਸੁੱਖ ਨਹੀਂ ਹਾਸਲ ਕਰ ਸਕਦੇ, ਅਸੀਂ ਕਦੇ ਸ਼ਾਂਤੀ ਨਹੀਂ ਪ੍ਰਾਪਤ ਕਰ ਸਕਦੇ। ਇਸ ਵਾਸਤੇ ਸਵਾਮੀ ਜੀ ਮਹਾਰਾਜ ਖਬਰਦਾਰ ਕਰਦੇ ਹਨ, ਮਤੇ ਤੁਹਾਡੇ ਮਨ ਵਿੱਚ ਖਿਆਲ ਹੋਵੇ ਕਿ ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ ਹੈ, ਤੁਹਾਨੂੰ ਦੇਖਣ ਵਾਲਾ ਕੋਈ ਨਹੀਂ ਹੈ। ਦਰਵਾਜ਼ੇ ਬੰਦ ਕਰਨ ਦੇ ਨਾਲ ਅਸੀਂ ਦੁਨੀਆਂ ਦਾ ਬੇਵਕੂਫ ਬਣਾ ਸਕਦੇ ਹਾਂ, ਅਸੀਂ ਦੁਨੀਆਂ ਨੂੰ ਧੋਖਾ ਦੇ ਸਕਦੇ ਹਾਂ, ਲੇਕਿਨ ਉਹਨੂੰ ਕਿੱਦਾਂ ਧੋਖਾ ਦੇਵਾਂਗੇ ਜਿਹੜਾ 24 ਘੰਟੇ ਸਾਡੇ ਅੰਦਰ ਬੈਠਾ ਹੋਇਆ ਹੈ, ਜਿਹਨੂੰ ਕਿਸੇ ਗਵਾਹ ਦੀ ਲੋੜ ਨਹੀਂ ਪੈਂਦੀ, ਜਿਹਨੂੰ ਕਿਸੇ ਅਦਾਲਤ ਦੀ ਲੋੜ ਨਹੀਂ ਪੈਂਦੀ। ਇਸ ਵਾਸਤੇ ਸਵਾਮੀ ਜੀ ਖਬਰਦਾਰ ਕਰਦੇ ਹਨ ਕਿ ਸੋਚ ਸਮਝ ਕੇ ਦੁਨੀਆਂ ਅੰਦਰ ਚੱਲਣਾ ਚਾਹੀਦਾ ਹੈ।
ਕਰਮ ਜੋ ਕਰੇਂਗਾ ਤੂੰ ਵਹੀ ਫਿਰ ਭੋਗਨਾ ਪਰਨਾ, ਜਗਤ ਕੇ ਜਾਲ ਸੇ ਜਿਉਂ ਤਿਉਂ ਹਟੋ ਮਰਦਾਨਗੀ ਕਰਨਾ।
ਹੁਣ ਆਪ ਸਮਝਾਉਂਦੇ ਹਨ ਕਿ ਇਹ ਜੋ ਵੀ ਦੁਨੀਆਂ ਅੰਦਰ ਅੱਖਾਂ ਨਾਲ ਦੇਖਦੇ ਹਾਂ ਇਹ ਕਾਲ ਦਾ ਜਾਲ ਬੜਾ ਜ਼ਬਰਦਸਤ ਦੁਨੀਆਂ ਅੰਦਰ ਫੈਲਾਇਆ ਹੋਇਆ ਹੈ। ਜੋ ਪਿੱਛੇ ਕਰਮ ਕੀਤੇ ਸੀ ਉਹਨਾਂ ਦਾ ਹੁਣ ਨਤੀਜਾ ਭੁਗਤਣ ਲੱਗੇ ਹੋਏ ਹਾਂ, ਜੋ ਹੁਣ ਕਰਮ ਕਰਨ ਲੱਗੇ ਹੋਏ ਹਾਂ ਉਹਨਾਂ ਦਾ ਫਿਰ ਇੱਥੇ ਨਤੀਜਾ ਭੁਗਤਣ ਵਾਸਤੇ ਆ ਜਾਂਦੇ ਹਾਂ। ਨਾ ਅੱਛੀਆਂ ਕਰਮਾਂ ਕਰਕੇ ਦੇਹ ਦੀਆਂ ਬੰਧਨਾਂ ਤੋਂ ਆਜ਼ਾਦ ਹੁੰਦੇ ਹਾਂ, ਨਾ ਬੁਰੀਆਂ ਕਰਮਾਂ ਕਰਕੇ ਦੇਹ ਦੇ ਬੰਧਨਾਂ ਤੋਂ ਆਜ਼ਾਦ ਹੁੰਦੇ ਹਾਂ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਬਾ ਜਗ ਫਾਤਾ ਮਹਾ ਜਾ, ਅਸੀਂ ਦੁਨੀਆਂ ਦੇ ਜੀ ਬੜੀ ਬੁਰੀ ਤਰ੍ਹਾਂ ਕਾਲ ਦੇ ਜਾਲ ਵਿੱਚ ਫਸੇ ਹੋਏ ਹਾਂ, ਮਾਲਕ ਦਾ ਕਿਸੇ ਨੂੰ ਪਤਾ ਨਹੀਂ ਹੈ, ਮਾਲਕ ਦੀ ਭਗਤੀ ਦੀ ਤਰਫ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਇਹਨਾਂ ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ ਤੋਂ ਸਾਨੂੰ ਫੁਰਸਤ ਹੀ ਨਹੀਂ ਮਿਲਦੀ। ਅਸੀਂ ਸੋਚ ਲੈਂਦੇ ਹਾਂ ਇਹ ਜਗ ਮਿੱਠਾ ਅਗਲਾ ਕਿਣਟਿੱਠਾ, ਬਾਬਰ ਬੈਸ਼ ਕੋਸ ਕੇ ਆਲਮ ਦੁਬਾਰਾ ਨੇਸ਼, ਸ਼ਾਇਦ ਇਹ ਇਨਸਾਨ ਦਾ ਜਾਮਾ ਮਾਲਕ ਨੇ ਐਸ਼ੋਇਸ਼ਤ ਕਰਨ ਵਾਸਤੇ ਬਖਸ਼ਿਆ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ ਜਗਤ ਕੇ ਜਾ ਇੱਥੋਂ ਨਿਕਲਣਾ ਕਿਸੇ ਸੂਰਮੇ ਦਾ ਕੰਮ ਹੈ, ਕਿਸੇ ਬਹਾਦਰ ਦਾ ਕੰਮ ਹੈ। ਦੁਨੀਆਂ ਅੰਦਰ ਬੜੇ ਬੜੇ ਸੂਰਮੇ ਹੋਏ ਹਨ, ਬੜੇ ਬੜੇ ਬਹਾਦਰ ਹੋਏ ਹਨ, ਲੇਕਿਨ ਉਹਨਾਂ ਤੋਂ ਵੀ ਜ਼ਿਆਦਾ ਵੱਡਾ ਸੂਰਮਾ ਔਰ ਬਹਾਦਰ ਹੈ ਜਿਹੜਾ ਆਪਣੇ ਨਫਸ 'ਤੇ ਕਾਬੂ ਪਾ ਲੈਂਦਾ ਹੈ, ਆਪਣੇ ਮਨ 'ਤੇ ਕਾਬੂ ਪਾ ਲੈਂਦਾ ਹੈ। ਹਿਸਟਰੀ ਦੁਨੀਆਂ ਦੇ ਸੂਰਮੇ ਔਰ ਬਹਾਦਰਾਂ ਨਾਲ ਭਰੀ ਹੋਈ ਹੈ, ਜਿਨ੍ਹਾਂ ਨੇ ਆਪਣੇ ਕੁਲਮੇ ਦੀ ਖਾਤਰ, ਕੌਮਾਂ ਦੀ ਖਾਤਰ, ਮਜ਼ਹਬਾਂ ਦੀ ਖਾਤਰ, ਮੁਲਕਾਂ ਦੀ ਖਾਤਰ ਬਾਲ ਬੱਚਿਆਂ ਤੱਕ ਕੁਰਬਾਨ ਕਰ ਦਿੱਤਾ। ਲੇਕਿਨ ਸਵਾਮੀ ਜੀ ਕਹਿੰਦੇ ਉਹਨਾਂ ਤੋਂ ਵੀ ਵੱਡਾ ਇੱਕ ਹੋਰ ਸੂਰਮਾ ਹੈ ਜਿਹੜਾ ਆਪਣੇ ਨਫਸ ਨੂੰ ਕਾਬੂ ਕਰ ਲੈਂਦਾ ਹੈ, ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ।
ਜਗਤ ਕੇ ਜਾਲ ਸੇ ਜਿਉਂ ਤਿਉਂ ਹਟੋ ਮਰਦਾਨਗੀ ਕਰਨਾ, ਜਿਨ੍ਹਾਂ ਨੇ ਮਾਰ ਮਨ ਡਾਲਾ ਉਨ੍ਹੀਂ ਕੋ ਸੂਰਮਾ ਕਹਿਣਾ।
ਸਾਡੇ ਔਰ ਮਾਲਕ ਦੇ ਦਰਮਿਆਨ ਅਗਰ ਕੋਈ ਰੁਕਾਵਟ ਔਰ ਪੜਦਾ ਹੈ, ਮਨ ਦੀ ਹੀ ਤਾਂ ਰੁਕਾਵਟ ਹੈ, ਮਨ ਦਾ ਹੀ ਤਾਂ ਪੜਦਾ ਹੈ, ਕਿਉਂਕਿ ਜੋ ਮਨ ਕਰਮ ਕਰਦਾ ਹੈ ਉਸੇ ਦਾ ਨਤੀਜਾ ਭੁਗਤਣ ਵਾਸਤੇ ਆਉਣਾ ਪੈਂਦਾ ਹੈ। ਆਤਮਾ ਤਾਂ ਨਿਰਮਲ ਸੀ, ਆਤਮਾ ਤਾਂ ਪਿਓਰ ਸੀ, ਆਤਮਾ ਤਾਂ ਪਵਿੱਤਰ ਸੀ, ਇਹ ਮਨ ਕਰਕੇ ਹੀ ਅਸੀਂ ਸਭ ਦੁਨੀਆਂ ਦੇ ਜੀਵ ਕਰਮਾਂ ਦੇ ਜਾਲ ਵਿੱਚ ਫਸੇ ਹੋਏ ਹਾਂ। ਇਹ ਮਨ ਹੀ ਤਾਂ ਹੈ ਜਿਸ ਦੇ ਤਾਬੇ ਹੋ ਕੇ ਭਰਾ ਭਰਾ ਦਾ ਦੁਸ਼ਮਣ ਹੈ, ਕੌਮ ਕੌਮ ਦੀ ਦੁਸ਼ਮਣ ਹੈ, ਮਜ਼ਹਬ ਮਜ਼ਹਬ ਦਾ ਦੁਸ਼ਮਣ ਹੈ, ਮੁਲਕ ਮੁਲਕ ਦਾ ਦੁਸ਼ਮਣ ਹੈ। ਹਿਸਟਰੀ ਪੜ੍ਹਦੇ ਹੋ, ਅਖਬਾਰਾਂ ਪੜ੍ਹਦੇ ਹੋ, TV ਦੇਖਦੇ ਹੋ, ਕਿਸ ਤਰ੍ਹਾਂ ਲੋਕ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਬੈਠੇ ਹਨ। ਇਹ ਮਨ ਹੈ ਜਿਹੜਾ ਹਰ ਇੱਕ ਨੂੰ ਉਂਗਲੀਆਂ 'ਤੇ ਨਚਾਉਣ ਲੱਗਾ ਹੋਇਆ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਮਨ ਜੀਤੇ ਜਗ ਜੀਤ, ਅਗਰ ਤੁਸੀਂ ਮਨ ਨੂੰ ਜਿੱਤ ਲਵੋਗੇ ਤੁਸੀਂ ਸਾਰੀ ਦੁਨੀਆ ਦੇ ਬਣਾਉਣ ਵਾਲੇ ਨੂੰ ਜਿੱਤ ਲਵੋਗੇ। ਇਸ ਵਾਸਤੇ ਕਹਿੰਦੇ ਅਸਲੀ ਸੂਰਮਾ ਔਰ ਬਹਾਦਰ ਉਹ ਹੈ ਜਿਹੜਾ ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ।
ਉਨ੍ਹੀਂ ਕੋ ਸੂਰਮਾ ਕਹਿਣਾ ਬੜਾ ਬੈਰੀ ਯੇ ਮਨ ਘੱਟ ਮੈਂ ਇਸੀ ਕਾ ਜੀਤਨਾ ਕਠਨਾ।
ਹੁਣ ਦੁਸ਼ਮਣ ਕਿਤੇ ਬਾਹਰ ਹੋਵੇ ਅਸੀਂ 100 ਵਾਰੀ ਉਪਾਓ ਕਰ ਸਕਦੇ ਹਾਂ, ਕਿਲੇ ਅੰਦਰ ਬੰਦ ਹੋ ਸਕਦੇ ਹਾਂ, ਤੋਪਾਂ ਦੇ ਪਹਿਰੇ ਲਗਾ ਸਕਦੇ ਹਾਂ, ਡਰਦੇ ਜੰਗਲਾਂ ਪਹਾੜਾਂ ਵਿੱਚ ਜਾ ਕੇ ਛੁਪ ਕੇ ਬੈਠ ਸਕਦੇ ਹਾਂ, ਲੇਕਿਨ ਸਵਾਮੀ ਜੀ ਕਹਿੰਦੇ ਦੁਸ਼ਮਣ ਇੱਕ ਐਸਾ ਹੈ ਜਿਹੜਾ ਸਾਡੇ ਘਰ ਦੇ ਅੰਦਰ ਹੀ ਰਹਿੰਦਾ ਹੈ। ਪਤਾ ਨਹੀਂ ਕਿਹੜੇ ਵੇਲੇ ਉਂਗਲੀਆਂ 'ਤੇ ਨਚਾਉਣਾ ਸ਼ੁਰੂ ਕਰ ਦੇਣਾ ਹੈ, ਕਿਹੜੇ ਵੇਲੇ ਧੋਖਾ ਦੇ ਦੇਣਾ ਹੈ, ਔਰ ਕਦੇ ਦੋਸਤ ਬਣ ਕੇ ਗੁੰਮਰਾਹ ਕਰ ਦਿੰਦਾ ਹੈ, ਕਦੇ ਦੁਸ਼ਮਣ ਬਣ ਕੇ ਡਰਾ ਧਮਕਾ ਕੇ ਗਲਤ ਰਸਤੇ 'ਤੇ ਪਾ ਦਿੰਦਾ ਹੈ। ਇਸ ਵਾਸਤੇ ਸਾਨੂੰ ਚੌਕਸ ਰਹਿਣਾ ਚਾਹੀਦਾ ਹੈ, ਖਬਰਦਾਰ ਰਹਿਣਾ ਚਾਹੀਦਾ ਹੈ।
ਬੜਾ ਬੈਰੀ ਯੇ ਮਨ ਘੱਟ ਮੈਂ ਇਸੀ ਕਾ ਜੀਤਨਾ ਕਠਨਾ। ਪੜੋ ਤੁਮ ਇਸੀ ਕੇ ਪੀਛੇ ਔਰ ਸਭ ਹੀ ਜਤਨ ਤਜਨਾ। ਗੁਰੂ ਕੀ ਪ੍ਰੀਤ ਕਰ ਪਹਿਲੇ ਬਹੁਰ ਘੱਟ ਸ਼ਬਦ ਕੋ ਸੁਣਨਾ।
ਹੁਣ ਅਸੀਂ ਦੁਨੀਆ ਦੇ ਜੀ ਮਨ ਨੂੰ ਕਾਬੂ ਕਰਨ ਵਾਸਤੇ ਕਈ ਕਿਸਮ ਦੇ ਉਪਾਅ ਔਰ ਤਰੀਕੇ ਸੋਚਦੇ ਹਾਂ, ਜਪ ਤਪ ਕਰਦੇ ਹਾਂ, ਪੂਜਾ ਪਾਠ ਕਰਦੇ ਹਾਂ, ਪੁੰਨ ਦਾਨ ਕਰਦੇ ਹਾਂ, ਕਾਰੋਬਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਛੁਪ ਕੇ ਬੈਠ ਜਾਂਦੇ ਹਾਂ, ਸਰੋਵਰਾਂ ਵਿੱਚ ਜਾ ਕੇ ਇਸ਼ਨਾਨ ਕਰਦੇ ਹਾਂ, ਗ੍ਰੰਥ ਪੋਥੀਆਂ ਵੇਦ ਸ਼ਾਸਤਰ ਪੜ੍ਹਦੇ ਹਾਂ, ਜੰਗਲਾਂ ਪਹਾੜਾਂ ਵਿੱਚ ਛੁਪ ਕੇ ਬੈਠ ਜਾਂਦੇ ਹਾਂ, ਇਹ ਸਾਰੇ ਤਰੀਕੇ ਸਾਰੇ ਅਸੀਂ ਸਾਰੇ ਸਾਧਨ ਕੇਵਲ ਮਨ ਨੂੰ ਹੀ ਕਾਬੂ ਕਰਨ ਵਾਸਤੇ ਕਰਦੇ ਹਾਂ। ਅਸੀਂ ਹਠਕਰਮਾਂ ਦੇ ਜ਼ਰੀਏ ਡਿਸਿਪਲਿਨ ਦੇ ਜ਼ਰੀਏ ਜ਼ਬਰਦਸਤੀ ਆਪਣੇ ਮਨ ਨੂੰ ਦੁਨੀਆ 'ਚੋਂ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ, ਅੱਗੇ ਜਾ ਕੇ ਕਿਸੇ ਅਟੈਚ ਨਹੀਂ ਹੁੰਦਾ, ਦੁਨੀਆ ਵਿੱਚ ਰਿਐਕਟ ਔਰ ਰਿਬਾਉਂਡ ਕਰਨਾ ਸ਼ੁਰੂ ਕਰ ਦਿੰਦਾ ਹੈ। ਮਹਾਤਮਾ ਸਮਝਾਉਂਦੇ ਹਨ ਜ਼ਬਰਦਸਤੀ ਮਨ ਨੂੰ ਦੁਨੀਆ 'ਚੋਂ ਕੱਢਣਾ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਤੁਸੀਂ ਸੱਪ ਨੂੰ ਘੇਰ ਘੂਰ ਕੇ ਇੱਕ ਪਟਾਰੀ ਵਿੱਚ ਬੰਦ ਕਰ ਦਿੰਦੇ ਹੋ। ਜਿਤਨਾ ਚਿਰ ਉਹ ਟੋਕਰੀ ਵਿੱਚ ਬੰਦ ਹੈ ਤੁਸੀਂ ਉਸਦੇ ਡੰਗ ਤੋਂ ਜ਼ਹਿਰ ਤੋਂ ਜ਼ਰੂਰ ਬਚੇ ਹੋਏ ਹੋ, ਜਦੋਂ ਉਸ ਤੋਂ ਨਿਕਲਣ ਦਾ ਮੌਕਾ ਮਿਲੇਗਾ ਡੰਗ ਜ਼ਰੂਰ ਮਾਰੇਗਾ, ਕਦੇ ਆਪਣੀ ਆਦਤ ਤੋਂ ਬਾਜ ਨਹੀਂ ਆ ਸਕਦਾ। ਉਸੇ ਸੱਪ ਨੂੰ ਪਕੜ ਕੇ ਅਸਲ ਤੁਸੀਂ ਜ਼ਹਿਰ ਦੀ ਥੈਲੀ ਕੱਢ ਦੇਵੋ, ਉਹ ਸੱਪ ਹਮੇਸ਼ਾ ਵਾਸਤੇ ਹਾਰਮਲੈਸ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਮਨ ਨੂੰ ਕਾਬੂ ਕਰਨ ਤੋਂ ਪਹਿਲਾਂ ਮਨ ਦੀ ਆਦਤ ਦੇ ਮੁਤਲਕ ਸੋਚਣਾ ਪੈਂਦਾ ਹੈ। ਇਹ ਲੱਜ਼ਤ ਦਾ ਆਸ਼ਕ ਹੈ, ਜਿਤਨਾ ਚਿਰ ਇਸ ਨੂੰ ਦੁਨੀਆ ਦੇ ਮੋਹ ਔਰ ਪਿਆਰ ਤੋਂ ਉੱਚਾ ਔਰ ਸੁੱਚਾ ਪਿਆਰ ਨਹੀਂ ਮਿਲੇਗਾ, ਇਹ ਦੁਨੀਆ ਦਾ ਮੋਹ ਔਰ ਪਿਆਰ ਛੱਡਣ ਨੂੰ ਤਿਆਰ ਨਹੀਂ ਹੁੰਦਾ। ਉਹ ਕਿਸ ਚੀਜ਼ ਦੀ ਲਿੱਜ਼ਤ ਹੈ, ਉਹ ਕਿਸ ਚੀਜ਼ ਦਾ ਪਿਆਰ ਹੈ, ਉਹ ਸ਼ਬਦ ਦੀ ਅੰਦਰ ਲਿੱਜ਼ਤ ਹੈ, ਉਹ ਨਾਮ ਦਾ ਅੰਦਰ ਪਿਆਰ ਹੈ। ਇਸ ਵਾਸਤੇ ਕਹਿੰਦੇ ਹਨ ਸਤਿਗੁਰਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਕਰੋ, ਨਾਮ ਦੀ ਕਮਾਈ ਕਰੋ। ਜੈਸੇ ਜੈਸੇ ਤੁਹਾਨੂੰ ਅੰਦਰੋਂ ਸ਼ਬਦ ਔਰ ਨਾਮ ਦੀ ਲਿੱਜ਼ਤ ਆਉਂਦੀ ਜਾਵੇਗੀ, ਵੈਸੇ ਵੈਸੇ ਤੁਹਾਡੇ ਮਨ ਅੰਦਰੋਂ ਦੁਨੀਆ ਦਾ ਮੋਹ ਦੁਨੀਆ ਦਾ ਪਿਆਰ ਨਿਕਲਦਾ ਜਾਵੇਗਾ। ਸੁਰਤ ਸ਼ਬਦ ਕਮਾਈ ਕਰਨਾ ਯਤਨ ਦੂਰ ਔਰ ਸਭ ਤਰਨਾ। ਸਵਾਮੀ ਜੀ ਕਹਿੰਦੇ ਸਿਰਫ ਸੁਰਤ ਸ਼ਬਦ ਦੀ ਕਮਾਈ ਕਰਨਾ ਹੈ, ਹਰ ਤਰਫੋਂ ਆਪਣੇ ਮਨ ਨੂੰ ਘੜ ਲੈਣਾ ਹੈ। ਪਹਿਲੀ ਪਾਤਸ਼ਾਹੀ ਨੇ ਕਿਹਾ ਸੀ ਰਾਮ ਨਾਮ ਮਨ ਬੇਦਿਆ ਅਵਰ ਕੀ ਕਰੇ ਬਚਾ। ਇਹ ਜਿਹੜਾ ਮਨ ਹਿਰਨ ਦੀ ਤਰ੍ਹਾਂ ਵਿਸ਼ਿਆਂ ਵਕਾਰਾਂ ਵਿੱਚ ਫਸ ਕੇ ਪਟਕਦਾ ਔਰ ਤੜਫਦਾ ਫਿਰਦਾ ਹੈ, ਜਿਸ ਵਕਤ 'ਤੇ ਰਾਮ ਨਾਮ ਦੇ ਨਾਲ ਜੁੜ ਜਾਵੇਗਾ, ਬਿੰਨਿਆ ਜਾਵੇਗਾ, ਕਾਬੂ ਆ ਜਾਵੇਗਾ, ਆਪਣੇ ਟਿਕਾਣੇ 'ਤੇ ਪਹੁੰਚ ਜਾਵੇਗਾ, ਹੋਰ ਕੋਈ ਵਿਚਾਰ ਕਰਨ ਦੀ ਕਿਆ ਤਰੀਕਾ ਸੋਚਣ ਦੀ ਗੁੰਜਾਇਸ਼ ਹੀ ਗੁਰੂ ਨਾਨਕ ਸਾਹਿਬ ਇੱਥੇ ਕਹਿੰਦੇ ਹੈ ਨਹੀਂ। ਲੇਕਿਨ ਰਾਮ ਨਾਮ ਤੋਂ ਮਤਲਬ ਕੋਈ ਲਫ਼ਜ਼ ਨਹੀਂ ਹੈ, ਉਹ ਤਾਕਤ ਹੈ ਜਿਸਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜੀ ਹੋਈ ਹੈ, ਜਿਹੜੀ ਹਰ ਇੱਕ ਦੇ ਅੰਦਰ ਰਮੀ ਹੋਈ ਹੈ। ਜਦੋਂ ਅਸੀਂ ਉਸ ਦੇ ਅੰਦਰ ਰਮ ਜਾਂਦੇ ਹਾਂ, ਰਸ ਜਾਂਦੇ ਹਾਂ, ਇਹ ਨਿਰਮਲ ਹੋ ਜਾਂਦਾ ਹੈ, ਪਿਓਰ ਹੋ ਜਾਂਦਾ ਹੈ। ਰਾਮ ਨਾਮ ਨੂੰ ਸਮਝਾਉਂਦੇ ਹਨ ਗੁਰੂ ਨਾਨਕ ਸਾਹਿਬ ਸ਼ਬਦ ਸੁਰਤ ਸੁਖ ਉਪਜੇ ਪ੍ਰਭ ਰਾਤੋ ਸੁਖ ਸਾ। ਸੁਰਤ ਸ਼ਬਦ ਕੇ ਰਾਮ ਨਾਮ ਤੋਂ ਮੇਰਾ ਮਤਲਬ ਹੈ ਸੁਰਤ ਸ਼ਬਦ ਦਾ ਅਭਿਆਸ ਕਰਕੇ ਮਾਲਕ ਦੇ ਭਗਤੀ ਦੇ ਰੰਗ ਵਿੱਚ ਰੰਗਣਾ ਹੈ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗਣਾ ਬਣਾਇਆ ਹੈ ਤਾਂ ਕਿ ਹਮੇਸ਼ਾ ਵਾਸਤੇ ਸੁੱਖ ਔਰ ਸ਼ਾਂਤੀ ਹਾਸਲ ਕਰ ਸਕੀਏ। ਸੋ ਨਾਮ ਨੂੰ ਸੋ ਮਨ ਨੂੰ ਨਿਰਮਲ ਪਿਓਰ ਪਵਿੱਤਰ ਕਰਨ ਵਾਸਤੇ ਗੁਰੂ ਘਰ ਨੇ ਇੱਕੋ ਤਰੀਕਾ ਦੱਸਿਆ ਹੈ। ਆਪ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਭਾਈ। ਜਦੋਂ ਸ਼ਬਦ ਦੀ ਕਮਾਈ ਕਰਕੇ ਮਨ ਨੂੰ ਨਿਰਮਲ ਕਰ ਦਿਓਗੇ, ਪਿਓਰ ਕਰ ਦਿਓਗੇ, ਪਵਿੱਤਰ ਕਰ ਦਿਓਗੇ, ਇਹ ਮਾਲਕ ਦੀ ਪੂਜਾ ਹੈ, ਭਗਤੀ ਹੈ। ਇਸੇ ਭਗਤੀ ਨੇ ਤੁਹਾਨੂੰ ਤੁਹਾਡੇ ਟਿਕਾਣੇ 'ਤੇ ਪਹੁੰਚਾਉਣਾ ਹੈ। ਸੱਚੇ ਨਾਮ ਸਦਾ ਮਨ ਸੱਚਾ, ਸੱਚ ਸੇਵੇ ਦੁੱਖ ਗਵਾਵਣਿਆ। ਸੱਚੇ ਨਾਮ ਦੇ ਨਾਲ ਖਿਆਲ ਜੋੜ ਕੇ ਹੀ ਸਾਡਾ ਮਨ ਸੁੱਚਾ ਕਿ ਸੱਚਾ ਹੋ ਸਕਦਾ ਹੈ। ਸਵਾਮੀ ਜੀ ਕਹਿੰਦੇ, ਕੋਟ ਯਤਨ ਸੇ ਯੇ ਨਹੀਂ ਮਾਨੇ, ਧੁਨ ਸੁਣ ਕਰ ਮਨ ਸਮਝਾਈ। ਕਿਤਨੇ ਉਪਾਓ ਕਰ ਲਓ, ਕਿਤਨੇ ਤਰੀਕੇ ਕਰ ਲਓ, ਮਨ ਨਿਰਮਲ ਨਹੀਂ ਹੋਵੇਗਾ। ਜਦੋਂ ਵੀ ਨਿਰਮਲ ਹੋਵੇਗਾ, ਧੁਨ ਨੂੰ ਪਕੜ ਕੇ, ਅੰਦਰੋਂ ਸ਼ਬਦ ਨੂੰ ਪਕੜ ਕੇ। ਇਸ ਵਾਸਤੇ ਕਹਿੰਦੇ, ਗੁਰਮੁਖਾਂ ਦੇ ਜ਼ਰੀਏ ਅੰਦਰ ਸ਼ਬਦ ਦੇ ਨਾਲ ਖਿਆਲ ਜੋੜਨਾ ਹੈ, ਨਾਮ ਦੇ ਨਾਲ ਖਿਆਲ ਜੋੜਨਾ ਹੈ।
ਗੁਰੂ ਕੀ ਪ੍ਰੀਤ ਕਰ ਪਹਿਲੇ ਬਹਰ ਕਾਟੇ ਸ਼ਬਦ ਕੋ ਸੁਣਨਾ, ਮਾਨ ਦੋ ਬਾਤ ਯੇ ਮੇਰੀ ਕਰੇ ਮਤ ਔਰ ਕੁਛ ਜਤਨਾ। ਹਾਰ ਜਬ ਜਾਏ ਮਨ ਤੁਝਸੇ, ਚੜ੍ਹਾ ਦੇ ਸੁਰਤ ਕੋ ਗਗਨਾ।
ਜਿਤਨਾ ਅਰਸਾ ਸਾਡਾ ਮਨ ਅੱਖਾਂ ਪਿੱਛੋਂ ਉਤਰ ਕੇ ਨਵਾਂ ਦੁਆਰਿਆਂ ਦੇ ਜ਼ਰੀਏ ਬਾਹਰ ਫੈਲਿਆ ਹੋਇਆ ਹੈ, ਅਸੀਂ ਦੁਨੀਆ ਦੇ ਜੀਅ ਮਨ ਦੇ ਹੱਥੋਂ ਹਾਰੇ ਹੋਏ ਹਾਂ। ਜਦੋਂ ਮਨ ਸਿਮਰਨ ਔਰ ਧਿਆਨ ਦੇ ਜ਼ਰੀਏ ਅੱਖਾਂ ਪਿੱਛੇ ਆ ਕੇ ਸ਼ਬਦ ਨੂੰ ਪਕੜ ਕੇ ਵਾਪਸ ਉਹਨਾਂ ਤ੍ਰਿਕੁਟੀ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ, ਆਤਮਾ ਇਸ ਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ, ਫਿਰ ਮਨ ਸਾਡੇ ਹੱਥੋਂ ਹਾਰ ਜਾਂਦਾ ਹੈ। ਸੋ ਸਵਾਮੀ ਜੀ ਕਹਿੰਦੇ, ਜਿਸ ਵੇਲੇ ਤੁਹਾਡਾ ਮਨ ਹਾਰ ਜਾਵੇਗਾ, ਜਿਸ ਵਕਤ ਤੁਹਾਡੀ ਆਤਮਾ ਮਨ ਦੇ ਪੰਜੇ ਤੋਂ ਆਜ਼ਾਦ ਹੋ ਜਾਵੇਗੀ, ਫਿਰ ਤੁਸੀਂ ਆਪਣੇ ਆਪ ਨੂੰ ਸ਼ਬਦ ਦੇ ਅੰਦਰ ਜਜ਼ਬ ਕਰ ਦੇਵੋ, ਸ਼ਬਦ ਦੇ ਅੰਦਰ ਲਵਲੀਨ ਕਰ ਦੇਵੋ। ਇਸੇ ਪੁਆਇੰਟ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੀ, ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਜਿਸ ਵਕਤ ਗੁਰਮੁਖਾਂ ਦੇ ਉਪਦੇਸ਼ ਉੱਤੇ ਚੱਲ ਕੇ ਸੱਚ ਦੇ ਸੁਰਮੇ ਨੂੰ ਆਪਣੇ ਅੱਖਾਂ ਵਿੱਚ ਪਾਵੋਗੇ, ਤੁਹਾਡੇ ਅੱਖਾਂ ਦੇ ਅੱਗੋਂ ਅਗਿਆਨਤਾ ਦਾ ਹਮੇਸ਼ਾ ਵਾਸਤੇ ਅਗਿਆਨਤਾ ਦੀ ਹਮੇਸ਼ਾ ਵਾਸਤੇ ਰੁਕਾਵਟ ਦੂਰ ਹੋ ਜਾਵੇਗੀ, ਮਾਲਕ ਦਾ ਨੂਰ ਔਰ ਪ੍ਰਕਾਸ਼ ਤੁਹਾਡੇ ਅੰਦਰ ਪੈਦਾ ਹੋ ਜਾਵੇਗਾ। ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ। ਉਸਦਾ ਕੀ ਫਾਇਦਾ ਹੋਵੇਗਾ, ਇਹ ਜਿਹੜਾ ਮਨ ਹੈ ਤੁਹਾਡਾ ਮਨ ਜਾਵੇਗਾ, ਔਰ ਜੋਤੀ ਜਾ ਕੇ ਤੁਹਾਡੀ ਜੋਤ ਵਿੱਚ ਰਲ ਜਾਵੇਗੀ, ਔਰ ਹਰੀ ਦੀ ਦਰਗਾਹ ਵਿੱਚ ਜਾ ਕੇ ਅਸਲੀ ਸੋਭਾ ਅਸਲੀ ਇੱਜ਼ਤ ਤੁਸੀਂ ਹਾਸਲ ਕਰ ਸਕੋਗੇ। ਸੋ ਜੋ ਕੁਛ ਮਿਲਣਾ ਹੈ ਉਹ ਸੁਰਤ ਸ਼ਬਦ ਦੇ ਅਭਿਆਸ 'ਤੇ ਮਿਲਣਾ ਹੈ, ਦਾਮ ਦੀ ਕਮਾਈ ਤੋਂ ਮਿਲਣਾ ਹੈ।
ਹਾਰ ਜਬ ਜਾਏ ਮਨ ਤੁਝਸੇ, ਚੜ੍ਹਾ ਦੇ ਸੁਰਤ ਕੋ ਗਗਨਾ। ਔਰ ਸਭ ਕਾਮ ਜਗ ਝੂਠਾ, ਤਿਆਗ ਦੇ ਇਸ ਹੀ ਕੋ ਗਹਿਣਾ।
ਸਭ ਕੁਛ ਬਿਆਨ ਕਰਕੇ ਫਰਮਾਉਂਦੇ ਹਨ, ਦੁਨੀਆਂ ਝੂਠੀ ਹੈ, ਦੁਨੀਆਂ ਦੇ ਧੰਦੇ ਝੂਠੇ ਹਨ, ਕਦੇ ਦੁਨੀਆਂ ਸਿਰਾਂ 'ਤੇ ਚੁੱਕੀ ਫਿਰਦੀ ਹੈ, ਕਦੇ ਦੁਨੀਆਂ ਪੈਰਾਂ ਹੇਠਾਂ ਰੋਡਣ ਲੱਗੀ ਹੋਈ ਹੈ, ਅੱਜ ਤੱਕ ਕਦੇ ਕਿਸੇ ਨੇ ਕਿਸੇ ਦਾ ਸਾਥ ਨਹੀਂ ਦਿੱਤਾ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਤਾਂ ਆਪਣੇ ਚਲੋ ਭਾਈ ਪਰਾਏ ਦੇਸ਼ ਨਹੀਂ ਰਹਿਣਾ। ਇਹ ਦੇਸ਼ ਤੁਹਾਡਾ ਦੇਸ਼ ਨਹੀਂ ਹੈ, ਕੌਮ ਤੁਹਾਡੀ ਕੌਮ ਨਹੀਂ ਹੈ, ਮਜ਼ਹਬ ਤੁਹਾਡਾ ਮਜ਼ਹਬ ਨਹੀਂ ਹੈ। ਤੁਹਾਡਾ ਦੇਸ਼ ਸੱਚਖੰਡ ਹੈ, ਤੁਹਾਡੀ ਕੌਮ ਸਤਨਾਮ ਹੈ, ਤੁਹਾਡਾ ਮਜ਼ਹਬ ਮਾਲਕ ਦਾ ਇਸ਼ਕ ਔਰ ਪਿਆਰ ਹੈ। ਤੁਸੀਂ ਤਾਂ ਪਰਦੇਸੀਆਂ ਵਾਂਗੂ ਦੁਨੀਆ ਵਿੱਚ ਆ ਕੇ ਭਟਕਦੇ ਫਿਰਦੇ ਹੋ, ਤੜਫਦੇ ਫਿਰਦੇ ਹੋ, ਕਾਮ ਆਪਣਾ ਕਰੋ ਜਾਈ, ਪਰਾਏ ਕਾਮ ਨਹੀਂ ਫਸਣਾ। ਤੁਸੀਂ ਤਾਂ ਸਾਰੀ ਉਮਰ ਦੁਨੀਆ ਦੇ ਪਰਾਏ ਗਧੇ ਬਣੇ ਬੈਠੇ ਹੋ, ਆਪਣਾ ਵੀ ਕਦੇ ਇੱਥੇ ਆ ਕੇ ਕੰਮ ਕਰਨ ਦੀ ਕੋਸ਼ਿਸ਼ ਕਰੋ, ਕੁਛ ਆਪਣਾ ਵੀ ਦੇਹ ਵਿੱਚ ਬੈਠ ਕੇ ਬਣਾਉਣਾ ਚਾਹੀਦਾ ਹੈ। ਆਪਣਾ ਕੀ ਹੈ, ਨਾਮ ਗੁਰ ਕਾ ਸੰਭਾਲੇ ਚੱਲ, ਯਹੀ ਹੈ ਦਾਮ ਗਠਬੰਧਨਾ। ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਕਰੋ, ਨਾਮ ਦੀ ਕਮਾਈ ਕਰੋ। ਅਸਤੀ ਸਾਡੀ ਪੂੰਜੀ ਹੈ, ਅਸ ਤੋਸਾ ਹੈ, ਜਿਸ ਨੂੰ ਹਾਸਲ ਕਰਕੇ ਇੱਥੇ ਵੀ ਚਾਰ ਦਿਨ ਜ਼ਿੰਦਗੀ ਦੇ ਸੁੱਖ ਔਰ ਸ਼ਾਂਤੀ ਦੇ ਕੱਟਦੇ ਹਾਂ, ਔਰ ਜਿਸ ਚੀਜ਼ ਨੂੰ ਪੱਲੇ ਬੰਨ੍ਹ ਕੇ ਆਪਣੇ ਸਾਥ ਲਿਜਾ ਸਕਦੇ ਹਾਂ। ਇਸ ਵਾਸਤੇ ਮਹਾਤਮਾ ਤਾਂ ਖੋਲ੍ਹ ਖੋਲ੍ਹ ਕੇ ਸਾਨੂੰ ਪ੍ਰਚਾਰ ਵਿਚਾਰ ਕਰਦੇ ਹਨ ਕਿ ਜੋ ਕੁਛ ਦੁਨੀਆਂ ਦਰ ਅੱਖਾਂ ਨਾਲ ਦੇਖ ਰਹੇ ਹਾਂ ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਨਾ ਹੋ ਜਾਣਾ ਹੈ। ਇਹਨੂੰ ਅਗਰ ਆਪਣਾ ਬਣਾ ਵੀ ਲੈਂਦੇ ਹਾਂ ਤਾਂ ਕੀ ਫਾਇਦਾ, ਰਾਜੇ ਮਹਾਰਾਜੇ ਬਣਾਉਂਦੇ ਚਲੇ ਕੇ ਚਲੇ ਗਏ। ਇਹ ਰਾਜਿਆਂ ਮਹਾਰਾਜਿਆਂ ਕੋਲੋਂ ਆਪਣੀ ਨਾ ਬਣੀ, ਇਹ ਸਾਡੇ ਕੋਲੋਂ ਦੁਨੀਆਂ ਕਦੋਂ ਆਪਣੀ ਬਣਦੀ ਹੈ? ਉਹ ਚੀਜ਼ ਜਿਹੜੀ ਆਪਣੀ ਹੈ ਉਹ ਆਪਣੀ ਬਣ ਸਕਦੀ ਹੈ? ਉਹ ਸਿਰਫ ਪਰਮਾਤਮਾ ਹੈ, ਉਹ ਸਿਰਫ ਪਰਮੇਸ਼ਵਰ ਹੈ।
ਔਰ ਸਭ ਕਾਮ ਜਗ ਝੂਠਾ ਤਿਆਗ ਦੇ ਇਸ ਹੀ ਕੋ ਗਹਿਣਾ ਕਹੇ ਰਾਧਾ ਸਵਾਮੀ ਸਮਝਾਈ
ਸਭ ਕੁਛ ਸਵਾਮੀ ਜੀ ਮਹਾਰਾਜ ਬਿਆਨ ਕਰਕੇ ਇੱਕੋ ਨੁਕਤੇ ਔਰ ਪੁਆਇੰਟ 'ਤੇ ਲੈ ਆਉਂਦੇ ਹਨ। ਗਹੋ ਅਬ ਨਾਮ ਕੀ ਸਰਨਾ, ਉੱਠਦੇ ਬੈਠਦੇ ਚੱਲਦੇ ਫਿਰਦੇ ਆਪਣੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ, ਨਾਮ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ। ਜੋ ਕੁਛ ਮਿਲਣਾ ਹੈ ਸ਼ਬਦ ਦੀ ਕਮਾਈ 'ਚੋਂ ਮਿਲਣਾ ਹੈ, ਨਾਮ ਦੀ ਕਮਾਈ 'ਚੋਂ ਮਿਲਣਾ ਹੈ। ਪਹਿਲੀ ਪਾਤਸ਼ਾਹੀ ਨੇ ਉਪਦੇਸ਼ ਕੀਤਾ ਸੀ, ਨਾਨਕ ਨਾਮ ਨਾ ਵਿਸਰੇ ਛੁੱਟੇ ਸ਼ਬਦ ਕਮਾਏ। ਪ੍ਰਭਾ ਨਾਮ ਨੂੰ ਕਦੇ ਸੁਪਨੇ ਅੰਦਰ ਵੀ ਵਿਸਾਰਨ ਦੀ ਕੋਸ਼ਿਸ਼ ਨਾ ਕਰੀ, ਜਦੋਂ ਵੀ ਦੇਹ ਦੀਆਂ ਬੰਧਨਾਂ ਤੋਂ ਛੁੱਟੇਗਾ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ। ਸਾਨੂੰ ਵੀ ਚਾਹੀਦਾ ਹੈ ਮਹਾਤਮਾ ਦੇ ਉਪਦੇਸ਼ ਤੋਂ ਫਾਇਦਾ ਉਠਾ ਕੇ ਆਪਣੇ ਖਿਆਲ ਨੂੰ ਅੰਦਰੋਂ ਸ਼ਬਦ ਦੇ ਨਾਲ ਜੋੜੀਏ, ਨਾਮ ਦੇ ਨਾਲ ਜੋੜੀਏ।
ਕਹੇ ਰਾਧਾ ਸਵਾਮੀ ਸਮਝਾਈ ਗਹੋ ਅਬ ਨਾਮ ਕੀ ਸਰਨਾ।